And now, News Takeaway.
ਟੇਕਅਵੇ ਸੈਗਮੈਂਟ ਦੇ ਵਿੱਚ ਆਪਾਂ ਵਾਸੂ ਕੁਮਾਰ ਦਾ ਸਵਾਗਤ ਕਰਦੇ ਹਾਂ। ਵਾਸੂ ਗੁੱਡ ਮਾਰਨਿੰਗ, ਵੈਲਕਮ ਬੈਕ।
ਜਸਪ੍ਰੀਤ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕਿੱਦਾਂ ਤਬੀਅਤ? ਠੀਕ ਹੈ,
ਬਸ ਸੁਣਾਈ ਦੇ ਰਹੀ ਹੋਣੀ ਲਿਸਨਰਸ ਨੂੰ, ਇਦਾਂ ਹੀ ਹੈ। ਠੀਕ ਹੈ, ਪਰ ਕੰਮ ਚੱਲ ਰਿਹਾ ਜੀ।
ਹਾਂ,
ਮੱਚ ਬੈਟਰ ਦੈਨ ਲਾਸਟ ਵੀਕ।
ਹਾਂ, ਮੱਚ ਬੈਟਰ ਦੈਨ, ਯੈਸ ਯੈਸ, ਮੱਚ ਬੈਟਰ,
ਮੱਚ ਬੈਟਰ,
ਬਟ ਗੁੱਡ ਟੂ ਹੈਵ ਯੂ ਬੈਕ।
ਥੈਂਕ ਯੂ ਵੈਰੀ ਮੱਚ ਜੀ।
ਆਪਣਾ ਪੂਰਾ ਧਿਆਨ ਰੱਖੋ ਤੇ ਅਦਰਕ ਵਾਲੀ ਚਾਹ ਵਗੈਰਾ ਪੀਂਦੇ ਰਹੋ।
ਮੈਂ ਤੁਹਾਨੂੰ ਪਿਛਲੇ ਹਫਤੇ ਵੀ ਦੱਸਿਆ ਸੀ, ਸਾਰਾ ਕੁਝ ਹੀ ਕਰਕੇ ਦੇਖ ਲਿਆ ਜੀ, ਹੁਣ ਸਭ ਕੁਝ ਪੀ ਕੇ ਦੇਖ ਲਿਆ।
ਠੀਕ ਹੈ, ਇਹ ਤੋਂ ਵੱਧ ਨਾ ਦੱਸਿਓ।
ਹਾਂ, ਨਹੀਂ ਨਹੀਂ, ਮੈਂ ਦੱਸ ਨਹੀਂ ਸਕਦਾ।
ਠੀਕ ਹੈ, ਲਿਸਨਰਸ ਨੇ ਤੁਹਾਨੂੰ ਬਹੁਤ ਮਿਸ ਕੀਤਾ, ਬਹੁਤ ਸਾਰੇ ਮੈਸੇਜਸ ਆਉਂਦੇ ਰਹੇ ਸਵੇਰ ਵਾਲੇ ਸ਼ੋਅ ਦੇ ਟਾਈਮ ਦੇ ਦੌਰਾਨ ਵੀ ਬਹੁਤ ਸਾਰੇ ਮੈਸੇਜਸ ਆਉਂਦੇ ਰਹੇ। ਸ਼ਾਮ ਨੂੰ ਜੈਸਮਿਨ ਕਵਰ ਕਰ ਰਹੇ ਸੀ ਤੁਹਾਡੀ ਜਗ੍ਹਾ ਤੇ, ਸ਼ਾਮ ਵਾਲੇ ਸ਼ੋਅ ਦੇ ਦੌਰਾਨ ਵੀ ਬਹੁਤ ਸਾਰੇ ਮੈਸੇਜਸ ਤੁਹਾਡੇ ਵਾਸਤੇ, ਵਿਜੇ ਵਾਸਤੇ, ਲਿਸਨਰਸ ਮਿਸ ਕਰ ਰਿਹਾ ਤੁਹਾਨੂੰ ਦੋਨਾਂ
ਨੂੰ। ਯਾ, ਸੋ ਡਿਡ ਵੀ, ਐਂਡ ਥੈਂਕ ਯੂ ਵੈਰੀ ਮੱਚ। ਸਾਡੇ ਲਿਸਨਰਸ ਬਹੁਤ ਚੰਗੇ ਨੇ ਤੇ ਤੁਸੀਂ ਵਿਜੇ ਦੀ ਹਾਜ਼ਰੀ ਦੇ ਵਿੱਚ ਕਵਰ ਕਰ ਰਹੇ ਹੋ ਸ਼ੋਅ ਨੂੰ, ਥੈਂਕ ਯੂ ਵੈਰੀ ਮੱਚ।
ਨਹੀਂ, ਥੈਂਕ ਯੂ ਟੂ ਆਲ ਆਫ ਯੂ।
ਰੋਜ਼ ਦੋ ਸ਼ੋਅ ਕਵਰ ਕਰ ਰਹੇ ਹੋ, ਲਾਈਕ ਮਾਰਨਿੰਗ ਐਂਡ ਆਫਟਰਨੂਨ, ਸੌਖਾ ਨਹੀਂ ਹੁੰਦਾ। ਐਂਡ ਕੂਡੋਸ ਟੂ ਯੂ ਐਸ ਵੈਲ।
ਨਹੀਂ, ਥੈਂਕ ਯੂ ਸੋ ਮੱਚ ਵਾਸੂ। ਔਰ ਲਿਸਨਰਸ ਦਾ ਜ਼ਰੂਰ, ਇਹਨਾਂ ਦੀ ਤਾਰੀਫ ਕਰਨੀ ਜ਼ਰੂਰ ਬਣਦੀ ਹੈ ਨਾ, ਜਿਹੜਾ ਟਾਈਮ ਹੈ, ਜਿਹੜੇ ਟਾਈਮ ਤੇ ਉਹਨਾਂ ਨੇ ਵਟਸਐਪ ਤੇ ਹਾਜ਼ਰੀ ਲਵਾਉਣੀ ਹੈ, ਉਹ ਆਪਣੀ ਹਾਜ਼ਰੀ ਲਵਾ ਲੈਂਦੇ ਆ।
ਯਾ ਬਿਲਕੁਲ, ਤੇ ਬੜੇ ਪਿਆਰ ਨਾਲ, ਲਾਈਕ ਜਿਸ ਤਰ੍ਹਾਂ। ਐਂਡ ਇੱਕ ਤਾਂ ਹੈ ਵੀ ਜਿਹੜਾ ਸਾਡਾ ਆਫੀਸ਼ੀਅਲ ਵਟਸਐਪ ਹੈ, ਉਹਦੇ ਤੇ ਬਹੁਤ ਸਾਰੇ ਮੈਸੇਜਸ ਆਉਂਦੇ ਰਹੇ। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਾਡੇ ਲਿਸਨਰਸ ਜਿਹੜੇ ਮੇਰੇ ਨਾਲ ਪਹਿਲਾਂ ਨਹੀਂ ਸੀ ਜੁੜੇ ਹੋਏ, ਉਹ ਲੱਭ ਲੱਭ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਮੈਨੂੰ ਪਹਿਲਾਂ ਤਾਂ ਕੰਟੈਕਟ ਰੀਚ ਆਊਟ ਕੀਤਾ, ਐਂਡ ਦੇ ਸੈਂਡ ਦੇ ਬੈਸਟ ਵਿਸ਼ਸ। ਸੋ ਹਾਰਟ ਵਾਰਮਿੰਗ, ਬੰਦਾ ਅੱਧਾ ਕਿਲੋ ਦੇ ਨਾਲ ਹੀ ਠੀਕ
ਹੋ ਜਾਂਦਾ।
ਥੈਂਕ ਯੂ ਵੈਰੀ ਮੱਚ।
ਮੋਟੀਵੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਆ। ਪ੍ਰਿਤਪਾਲ ਵਿਰਕ ਜੀ, ਜਿਹੜੇ ਆਪਣੇ ਰੈਗੂਲਰ ਲਿਸਨਰ ਆ, ਉਹਨਾਂ ਦਾ ਮੈਸੇਜ ਆਇਆ, ਉਹ ਕਹਿੰਦੇ ਸ਼ੁਕਰ ਹੈ ਵਾਸੂ ਜੀ।
ਵਿਰਕ ਸਾਹਿਬ ਦਾ ਵੀ ਮੈਸੇਜ ਆਇਆ ਵੀਕਐਂਡ ਤੇ, ਕਹਿੰਦੇ ਵੀ ਜਲਦੀ ਜਲਦੀ ਠੀਕ ਹੋਵੋ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਮੇਰਾ ਡੇਢ ਦੋ ਸਾਲ ਦੇ ਵਿੱਚ ਇੱਕ ਵਾਰ ਗਲਾ ਖਰਾਬ ਹੁੰਦਾ, ਤੇ ਜਦੋਂ ਹੁੰਦਾ ਫਿਰ ਭੈੜੇ ਵਾਲਾ ਹੀ ਹੁੰਦਾ। ਸੋ ਇਟ ਵਾਜ਼ ਦੈਟ ਡੇ। ਸੋ ਪਿਛਲੇ ਹਫਤੇ ਕਾਫੀ ਤਬੀਅਤ ਖਰਾਬ ਰਹੀ,
ਬਟ ਉਹ ਲਿਸਨਰਸ ਦੀਆਂ ਦੁਆਵਾਂ ਵੀ ਨੇ ਤੁਹਾਡੇ
ਨਾਲ,
ਤਾਂ ਕਰਕੇ ਤੁਸੀਂ ਛੇਤੀ ਛੇਤੀ ਠੀਕ ਹੋਏ ਹੋ ਵਾਸੂ ਜੀ। ਓਕੇ ਵਾਸੂ, ਸ਼ੁਰੂਆਤ ਕਰੀਏ ਆਪਾਂ ਨਿਊਜ਼ ਟੇਕਅਵੇ ਸੈਗਮੈਂਟ ਦੀ। ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੇ ਪ੍ਰੀਮੀਅਰਸ ਦੀ ਮੀਟਿੰਗ ਹੋਣੀ ਆ ਸਸਕਟੂਨ ਦੇ ਵਿੱਚ। ਰਾਈਟ ਨਾਓ ਵੀ ਨਿਊ ਬ੍ਰੰਸਵਿਕ ਵਾਲੇ ਜਿਹੜੇ ਪ੍ਰੀਮੀਅਰ ਹੈਗੇ ਨੇ ਸੂਜ਼ਨ ਹੋਲਟ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਨੂੰ ਬੇਸਿਕਲੀ ਉਹ ਸੰਬੋਧਨ ਕਰ ਰਹੇ ਆ। ਜਿਹੜੀ ਇਹ ਮੀਟਿੰਗ ਹੈ, ਇਹਦੇ ਵਿੱਚ ਜਿਹੜਾ ਅਹਿਮ ਚੀਜ਼ ਜਿਹੜੀ ਡਿਸਕਸ ਕੀਤੀ ਜਾਣੀ ਆ, ਉਹ ਹੈਗੀ ਆ ਜਿਹੜੇ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਸ ਹੈ ਉਹਨਾਂ ਦੇ ਜਿਹੜੇ ਅਪਰੂਵਲ ਟਾਈਮਸ ਹੋਇਆ ਕਰਦੇ ਆ, ਫੈਡਰਲ ਅਪਰੂਵਲ ਟਾਈਮਸ ਹੋਇਆ ਕਰਦੇ ਆ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਲੈਕਸ਼ਨ ਕੈਂਪੇਨ ਦੌਰਾਨ ਵੀ ਵਾਅਦਾ ਕੀਤਾ ਸੀਗਾ ਕਿ ਉਹਨਾਂ ਅਪਰੂਵਲ ਟਾਈਮਸ ਨੂੰ ਘਟਾਇਆ ਜਾਊਗਾ। ਸੋ ਅੱਜ ਬੇਸਿਕਲੀ ਇਹੀ ਗੱਲਬਾਤ ਹੋਣੀ ਹੈ ਉਸ ਮੀਟਿੰਗ ਵਿੱਚ।
ਸੋ ਇਲੈਕਸ਼ਨ ਕੈਂਪੇਨ ਦੌਰਾਨ ਪ੍ਰੀਮੀਅਰ, ਸੋਰੀ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੈਂਪੇਨ ਦੌਰਾਨ ਜਦੋਂ ਉਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਸਨ, ਉਹ ਬਾਰ ਬਾਰ ਗੱਲ ਕਰਦੇ ਰਹੇ ਕਿ ਜੀ ਡੋਨਲਡ ਟਰੰਪ ਨੇ ਟੈਰਿਫਸ ਲਗਾ ਦਿੱਤੀਆਂ ਨੇ ਤੇ ਵੀ ਹੁਣ ਸਾਨੂੰ ਆਪਣਾ ਆਪਣੇ ਆਪ ਸੋਚਣਾ ਪੈਣਾ ਤੇ ਜਿਹੜੀਆਂ ਸਾਡੀਆਂ ਕੈਨੇਡੀਅਨ ਇਕਾਨਮੀਜ਼ ਨੇ, ਮਤਲਬ ਜਿਹੜੀਆਂ ਪ੍ਰੋਵਿੰਸ਼ੀਅਲ ਇਕਾਨਮੀਜ਼ ਨੇ, ਇਹਨਾਂ ਨੂੰ ਜੋੜ ਕੇ ਵਨ ਕੈਨੇਡੀਅਨ ਇਕਾਨਮੀ ਬਣਾਉਣ ਦੀ ਲੋੜ ਹੈ। ਕਿ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ ਹਟਾਉਣ ਦੀ ਲੋੜ ਹੈ, ਜਿਹੜੇ ਸਾਡੇ ਆਪਣੇ ਕਈ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਖਾਸ ਤੌਰ 'ਤੇ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ, ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਲੋੜ ਹੈ, ਅਪਰੂਵ ਕਰਨ ਦੀ ਲੋੜ ਹੈ, ਜਿਹੜੇ ਅੜਿੱਕੇ ਅਸੀਂ ਆਪ ਹੀ ਡਾਏ ਹੋਏ ਨੇ ਆਪਣੇ ਲਈ, ਉਹਨਾਂ ਨੂੰ ਹਟਾਉਣ ਦੀ ਲੋੜ ਹੈ। ਸੋ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਕੈਂਪੇਨ ਦੌਰਾਨ ਕਿ ਜਿਵੇਂ ਮੈਂ ਪ੍ਰਾਈਮ ਮਿਨਿਸਟਰ ਬਣਿਆ, ਜਿਵੇਂ ਮੈਂਡੇਟ ਮਿਲਦੀ ਹੈ, ਅਸੀਂ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਾਂਗੇ। ਪਿਛਲੇ ਦਿਨੀਂ ਇੱਕ ਇਲੈਕਸ਼ਨ ਜਿੱਤਣ ਤੋਂ ਬਾਅਦ ਇਹਨਾਂ ਨੇ ਵਰਚੁਅਲ ਮੀਟਿੰਗ ਕੀਤੀ ਸੀ ਪ੍ਰੀਮੀਅਰਸ ਦੇ ਨਾਲ। ਉਸ ਤੋਂ ਬਾਅਦ ਦੱਸਿਆ ਗਿਆ ਸੀ ਵੀ 2 ਜੂਨ ਨੂੰ, ਮਤਲਬ ਅੱਜ, ਸੈਸਕਟੂਨ ਦੇ ਵਿੱਚ, ਸਸਕੈਚੁਅਨ ਦੇ ਵਿੱਚ ਇੱਕ ਇਹ ਮੀਟਿੰਗ ਹੋਏਗੀ, ਇਨ ਪਰਸਨ ਮੀਟਿੰਗ ਹੋਏਗੀ। ਪਰ ਉਸ ਤੋਂ ਪਹਿਲਾਂ ਹੀ ਸਾਡੇ ਪ੍ਰੀਮੀਅਰ ਡੇਵਿਡ ਈਵੀ, ਉਹ ਆਪਣਾ ਏਸ਼ੀਆ ਦਾ ਦੌਰਾ ਅਨਾਊਂਸ ਕਰ ਚੁੱਕੇ ਸਨ ਤੇ ਉਹ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਉਹ ਆਪਣੇ ਏਸ਼ੀਆ ਦੇ ਦੌਰੇ ਤੇ ਗਏ ਨੇ, ਉਹ ਵੀ ਇਸੇ ਪਰਪਸ ਨਾਲ ਗਏ ਨੇ ਕਿ ਆਪਣੀ ਟ੍ਰੇਡ ਨੂੰ ਡਾਈਵਰਸੀਫਾਈ ਕਰਨਾ, ਟ੍ਰੇਡ ਨੂੰ ਹੋਰ ਐਕਸਪੈਂਡ ਕਰਨਾ। ਉਹਦੇ ਬਾਰੇ ਆਪਾਂ ਅੱਗੇ ਚੱਲ ਕੇ ਹੋਰ ਗੱਲ ਕਰਦੇ ਹਾਂ। ਸੋ ਅੱਜ ਦੀ ਜਿਹੜੀ ਇਹ ਮੀਟਿੰਗ ਹੈ, ਇਹ ਪ੍ਰਮੁੱਖ ਤੌਰ 'ਤੇ, ਜਿਸ ਆਪਾਂ ਇਹਨੂੰ ਬਿਲਕੁਲ ਹੀ ਕਹਿ ਲਓ ਕਿ ਇਹਨੂੰ ਬੋਇਲ ਡਾਊਨ ਕਰਨਾ ਹੋਵੇ ਤਾਂ 2 ਪ੍ਰਮੁੱਖ ਮੁੱਦੇ ਹੋਣਗੇ। ਇੱਕ ਤਾਂ ਹੋਏਗਾ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ, ਉਹ ਕਿਵੇਂ ਹਟਾਉਣੇ ਨੇ। ਸੋ ਦੂਜਾ ਹੈ ਕਿ ਜਿਹੜੇ ਕੋਈ ਬਹੁਤ ਇੰਪੋਰਟੈਂਟ ਨੈਸ਼ਨਲ ਸਿਗਨੀਫਿਕੈਂਸ ਦੇ ਜਿਹੜੇ ਕੋਈ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਪ੍ਰੋਜੈਕਟਸ ਨੇ, ਉਹਨਾਂ ਨੂੰ ਕਿਵੇਂ ਫਾਸਟ ਟਰੈਕ ਕੀਤਾ ਜਾਵੇ, ਉਹਨਾਂ ਦੀ ਟਾਈਮਲਾਈਨ ਕਿਵੇਂ ਛੋਟੀ ਕੀਤੀ ਜਾਵੇ।
ਜਿਵੇਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਆ, ਕਹਿੰਦੇ ਐਨਰਜੀ ਸੁਪਰ ਪਾਵਰ ਬਣਾਉਣਾ ਆਪਾਂ ਆਪਣੇ ਮੁਲਕ ਨੂੰ। ਜਿਹੜੇ ਓਨਟੈਰੀਓ ਦੇ ਪ੍ਰੀਮੀਅਰ ਨੇ ਡੱਗ ਫੋਰਡ, ਉਹ ਉਹਨਾਂ ਕੰਨੀਓਂ ਜਿਹੜੀ ਰਿੰਗ ਆਫ ਫਾਇਰ ਮਾਈਨਿੰਗ ਪ੍ਰੋਜੈਕਟ ਹੈ ਨਾਰਦਰਨ ਓਨਟੈਰੀਓ ਦੇ ਵਿੱਚ, ਉਹਨੂੰ ਤਰਜੀਹ ਦਿੱਤੀ ਜਾਊਗੀ ਵੀ ਇਸ ਪ੍ਰੋਜੈਕਟ ਦੀ ਜਿਹੜੀ ਅਪਰੂਵਲਸ ਵਗੈਰਾ ਹੈਗੀਆਂ ਉਹ ਛੇਤੀ ਕੀਤੀਆਂ ਜਾਣ। ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਜਿਹੜੇ ਹੈਗੇ ਨੇ, ਉਹ ਚਾਹੁੰਦੇ ਆ ਪੋਰਟ ਆਫ ਪ੍ਰਿੰਸ ਰਿਊਪਟ, ਉਹ ਇੱਕ ਮੇਜਰ ਟ੍ਰੇਡ ਕੋਰੀਡੋਰ ਬਣ ਜਾਵੇ। ਸੋ ਇਹ ਗੱਲਾਂ ਬਾਤਾਂ ਉਹਨਾਂ ਕੰਨਿਓ ਕਹੀਆਂ ਜਾਣੀਆਂ ਨੇ, ਐਂਡ ਐਜ਼ ਯੂ ਐਕਸਪਲੇਨਡ ਵੈਰੀ ਵੈਲ ਕਿ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਆ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਉਹਦੇ ਅਧੀਨ ਵਾਸੂ ਕੱਲ੍ਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤਾ ਗਿਆ। ਓਨਟੈਰੀਓ ਅਤੇ ਸਸਕੈਚਵਨ ਦੇ ਦਰਮਿਆਨ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਗਿਆ। ਸੋ ਜਿਹੜੇ ਇਹ ਦੋ ਸੂਬੇ ਨੇ, ਮੇਰੇ ਖਿਆਲ ਅਲਬਰਟਾ ਵੀ ਸ਼ਾਮਿਲ ਹੈ।
ਯਾ ਸੋ ਓਨਟੈਰੀਓ ਨੇ ਜਸਪ੍ਰੀਤ ਜੀ ਪਹਿਲਾਂ ਵੀ ਤਿੰਨ ਸੂਬਿਆਂ ਦੇ ਨਾਲ ਇਸ ਤਰ੍ਹਾਂ ਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤੇ ਹੋਏ ਨੇ। ਸੋ ਮਈ ਦੇ ਵਿੱਚ ਮੈਨੀਟੋਬਾ ਦੇ ਨਾਲ ਇਸ ਤਰ੍ਹਾਂ ਦਾ ਇੱਕ MOU ਸਾਈਨ ਕੀਤਾ ਸੀ ਓਨਟੈਰੀਓ ਨੇ, ਅਪ੍ਰੈਲ ਦੇ ਵਿੱਚ ਨੋਵਾ ਸਕੋਸ਼ੀਆ ਅਤੇ ਨਿਊ ਬ੍ਰੰਜ਼ਵਿਕ ਦੇ ਨਾਲ, ਅਤੇ ਓਵਰ ਦਾ ਵੀਕਐਂਡ ਇਹਨਾਂ ਨੇ ਤਿੰਨ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਸਾਈਨ ਕੀਤੇ ਨੇ, ਐਲਬਰਟਾ, ਸਸਕੈਚਵਨ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਨਾਲ। ਸੋ ਤਿੰਨ ਅੱਡ ਅੱਡ ਇਹ MOU ਸਾਈਨ ਹੋਏ ਨੇ। ਸੋ ਅਸੀਂ ਸਮਝੀਏ ਕਿ ਸਾਰੇ ਪ੍ਰੀਮੀਅਰ ਜਿਹੜੇ ਨੇ ਉਹ ਸੈਸਕਟੂਨ ਪਹੁੰਚੇ ਹੋਏ ਸਨ। ਸੋ ਕੱਲ੍ਹ ਲੰਘੇ ਕੱਲ੍ਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹਿਲਾਂ ਕੈਲਗਰੀ ਗਏ ਐਲਬਰਟਾ, ਅਤੇ ਉੱਥੇ ਉਹਨਾਂ ਨੇ ਕੈਲਗਰੀ ਦੇ ਵਿੱਚ ਓਵਰ ਦਾ ਵੀਕਐਂਡ ਜਿਹੜੇ ਐਨਰਜੀ CEOs ਨੇ, ਐਨਰਜੀ ਕੰਪਨੀਆਂ ਦੇ, ਉਹਨਾਂ ਦੇ ਨਾਲ ਮੀਟਿੰਗਸ ਵਗੈਰਾ ਕੀਤੀਆਂ, ਅਤੇ ਉਹਦੇ ਵਿੱਚ ਜਿਸ ਤਰ੍ਹਾਂ ਦਾ ਦਬਾਅ ਪਾਇਆ ਗਿਆ ਮਾਰਕ ਕਾਰਨੀ ਦੇ ਉੱਤੇ ਕਿ ਜੀ ਆਇਲ ਐਂਡ ਗੈਸ ਨੂੰ ਤਰਜੀਹ ਦਿੱਤੀ ਜਾਵੇ, ਅਤੇ ਉਹਨਾਂ ਨੇ ਗੱਲਬਾਤ ਕੀਤੀ। ਉਹ ਕਲੋਜ਼ ਡੋਰ ਮੀਟਿੰਗ ਸੀ, ਹੋਇਆ ਕੀ ਸੀ ਕਿ ਇਲੈਕਸ਼ਨ ਤੋਂ ਤੁਰੰਤ ਬਾਅਦ ਮੇਰੇ ਖਿਆਲ 30 or 35 ਜਿਹੜੇ ਆਇਲ ਐਂਡ ਗੈਸ CEOs ਸਨ, ਉਹਨਾਂ ਨੇ ਸਾਂਝੇ 38 ਸੀਗੇ 38 ਉਹਨਾਂ ਨੇ ਸਾਂਝੇ ਤੌਰ ਤੇ ਇੱਕ ਚਿੱਠੀ ਲਿਖੀ ਸੀ ਪ੍ਰਾਈਮ ਮਿਨਿਸਟਰ ਨੂੰ ਕਿ ਜੀ ਸਾਡੀਆਂ ਕੁਝ ਮੰਗਾਂ ਨੇ ਵੀ ਸਾਡੇ ਵੱਲ ਵੀ ਧਿਆਨ ਦਿਓ। ਉਹਦੇ ਵਿੱਚ ਜਿਵੇਂ ਉਹ ਪ੍ਰਮੁੱਖ ਤੌਰ ਤੇ ਉਹਨਾਂ ਨੂੰ ਕਹਿ ਰਹੇ ਸੀ ਕਿ ਜੀ ਤੁਸੀਂ ਜਿਹੜਾ ਐਮਿਸ਼ਨਸ ਦੇ ਉੱਤੇ ਕੈਪ ਲਗਾਇਆ ਹੋਇਆ ਆਇਲ ਐਂਡ ਗੈਸ ਇੰਡਸਟਰੀ ਲਈ ਉਹਨੂੰ ਹਟਾਓ, ਅਤੇ ਆਇਲ ਐਂਡ ਗੈਸ ਪਾਈਪਲਾਈਨਸ ਜਿਹੜੀਆਂ ਨੇ ਉਹਨਾਂ ਨੂੰ ਫਾਸਟ ਟਰੈਕ ਕਰੋ। ਬਿੱਲ C-69 ਜਿਹਨੂੰ ਨੋ ਮੋਰ ਪਾਈਪਲਾਈਨਸ ਐਕਟ ਕਹਿੰਦੇ ਪੀਅਰ ਫੋਲੀਐਵ, ਵੀ ਉਸ ਐਕਟ ਨੂੰ ਹਟਾਓ। ਇਸ ਤਰ੍ਹਾਂ ਦੀਆਂ ਮੰਗਾਂ ਉਹਨਾਂ ਨੇ ਸਾਹਮਣੇ ਰੱਖੀਆਂ ਸਨ। ਅਤੇ ਮਾਰਕ ਕਾਰਨੀ ਨੇ ਕੱਲ੍ਹ ਫਿਰ ਉਹਨਾਂ ਨੂੰ ਉਸ ਮੀਟਿੰਗ ਦੇ ਵਿੱਚ ਜਿਹੜੇ ਸ਼ੁਰੂਆਤੀ ਕੁਝ ਮਿੰਟ ਸਨ ਉੱਥੇ ਦਾ ਮੀਡੀਆ ਮੌਜੂਦ ਸੀ, ਉਸ ਦੌਰਾਨ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਹਾਡੀ ਚਿੱਠੀ ਮੈਂ ਪੜ੍ਹੀ ਸੀ ਅਤੇ ਮੈਨੂੰ ਚੰਗਾ ਲੱਗਿਆ ਤੁਸੀਂ ਮੈਨੂੰ ਚਿੱਠੀ ਲਿਖੀ ਹੈ, ਅਤੇ ਮੈਂ ਸੋਚਿਆ ਵੀ ਤੁਸੀਂ ਬੜੀ ਜ਼ਰੂਰੀ ਗੱਲ ਕਰ ਰਹੇ ਹੋ, ਵੀ ਆਪਾਂ ਚਿੱਠੀ ਖੇਡੀਏ, ਇਸ ਤੋਂ ਬਿਹਤਰ ਹੈ ਕਿ ਆਪਾਂ ਮਿਲ ਹੀ ਲੈਂਦੇ ਹਾਂ। ਸੋ ਕਹਿੰਦੇ ਇਸ ਕਰਕੇ ਮੈਂ ਤੁਹਾਨੂੰ ਮਿਲਣਾ। ਸੋ ਉਹ ਮੁਲਾਕਾਤ ਹੋਈ, ਅਤੇ ਉਸ ਇਹ ਪ੍ਰੈਮਿਸ ਹੈ ਕਿ ਅੱਜ ਦੀ ਜਿਹੜੀ ਮੁਲਾਕਾਤ ਹੋ ਰਹੀ ਉਸ ਤੋਂ ਪਹਿਲਾਂ ਕੀ ਕੁਝ ਹੋ ਚੁੱਕਿਆ, ਅਤੇ ਲੰਘੇ ਕੱਲ੍ਹ ਜਿਹੜੇ ਸਾਰੇ ਪ੍ਰੀਮੀਅਰਸ ਨੇ ਉਹ ਸਸਕੈਚਵਨ ਪਹੁੰਚਣੇ ਸ਼ੁਰੂ ਹੋ ਗਏ ਸਨ, ਅਤੇ ਪ੍ਰੀਮੀਅਰਸ ਨੇ ਆਪਣੇ ਪੱਧਰ 'ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਜਿਹੜੇ ਸਾਈਨ ਕੀਤੇ ਨੇ। ਸੋ ਓਨਟੈਰੀਓ ਨੇ ਕੱਲ੍ਹ ਐਲਬਰਟਾ, ਸਸਕੈਚਵਨ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਨਾਲ MOU ਸਾਈਨ ਕੀਤੇ ਅੱਡ ਅੱਡ, ਅਤੇ ਇਹ ਨੋਨ ਬਾਈਂਡਿੰਗ ਹੁੰਦੇ ਨੇ, ਵੀ ਇਹ ਸਭ ਸਾਡੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਬਣ ਗਈ, ਇਹ ਕੋਈ ਲੀਗਲ ਕਹਿ ਲਓ ਕਿ ਲੀਗਲੀ ਬਾਈਂਡਿੰਗ ਡਾਕੂਮੈਂਟਸ ਨਹੀਂ ਹੋਇਆ ਕਰਦੇ। ਅਤੇ ਓਨਟੈਰੀਓ ਨੇ 6 ਹੁਣ ਤੱਕ ਇੱਦਾਂ ਦੇ MOU ਸਾਈਨ ਕਰ ਲਏ ਹੋਏ ਨੇ। ਹੁਣ ਜਸਪ੍ਰੀਤ ਜੀ, ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਡੋਨਲਡ ਟਰੰਪ ਦੇ ਆਉਣ ਕਰਕੇ, ਇਲੈਕਸ਼ਨ ਇੱਥੇ ਸਾਡੇ ਹੋਣ ਕਰਕੇ, ਇੱਕ ਮਾਹੌਲ ਜਿਹਾ ਬਣਿਆ ਕਿ ਅਸੀਂ ਸਾਰੇ ਟ੍ਰੇਡ ਬੈਰੀਅਰਸ ਹਟਾ ਦਈਏ, ਅਸੀਂ ਆਪਣੀ ਇਕਾਨਮੀ ਦੇ ਵਿੱਚ ਇੰਨਾ ਇਜ਼ਾਫਾ ਕਰੀਏ ਕਿ ਡੋਨਲਡ ਟਰੰਪ ਸਾਡੇ ਕੋਲੋਂ ਖੋ ਨਾ ਸਕਣ, ਕਿ ਜਿੰਨਾ ਡੋਨਲਡ ਟਰੰਪ ਸਾਡਾ ਨੁਕਸਾਨ ਕਰਨ ਉਸ ਤੋਂ ਕਿਤੇ ਜ਼ਿਆਦਾ ਫਾਇਦਾ ਅਸੀਂ ਆਪਣਾ ਆਪਣੇ ਆਪ ਕਰੀਏ ਬਾਏ ਰਿਮੂਵਿੰਗ ਦੀਸ ਟ੍ਰੇਡ ਬੈਰੀਅਰਸ ਆਪਸ ਦੇ ਵਿੱਚ ਹੀ ਵਪਾਰ ਕਰਕੇ। ਅਜੇ ਤੱਕ ਜਦੋਂ ਮਾਰਕ ਕਾਰਨੀ ਇਲੈਕਸ਼ਨ ਕੈਂਪੇਨ ਦੌਰਾਨ ਇਹ ਗੱਲਾਂ ਕਰਦੇ ਰਹੇ, ਗੱਲਾਂ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ, ਦਿਲ ਨੂੰ ਲੱਗਦੀਆਂ ਨੇ, ਸਵਾਲ ਇਹ ਵੀ ਮਨ 'ਚ ਆਉਂਦਾ ਯਾਰ ਅਜੇ ਤੱਕ ਇੱਦਾਂ ਹੋਇਆ ਕਿਉਂ ਨਹੀਂ, ਅਤੇ ਇੱਕ ਗੱਲ ਆ ਜਾਂਦੀ ਹੈ ਨੈਸ਼ਨਲ ਯੂਨਿਟੀ ਦੀ, ਨੈਸ਼ਨਲ ਇੰਟੀਗ੍ਰੇਸ਼ਨ ਦੀ। ਸਾਰੇ ਪ੍ਰੀਮੀਅਰਸ, ਕਿਉਂਕਿ ਇਹ ਕੰਮ ਕਰਨਾ ਪੈਣਾ ਪ੍ਰਮੁੱਖ ਤੌਰ 'ਤੇ ਪ੍ਰੀਮੀਅਰਸ ਨੂੰ, ਆਪਸ ਦੇ ਵਿੱਚ ਜਿਹੜੇ ਤੁਹਾਡੇ ਵੱਖਰੇਵੇਂ ਨੇ ਉਹਨਾਂ ਨੂੰ ਦੂਰ ਕਰੋ। ਅਜੇ ਤੱਕ ਉਸ ਮਾਹੌਲ ਦੇ ਵਿੱਚ, ਉਸ ਹਵਾ ਦੇ ਵਿੱਚ ਸਾਰੇ ਪ੍ਰੀਮੀਅਰਸ ਵੀ ਕਹੇਗੇ ਹਾਂਜੀ 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 ਅਸੀਂ ਵੀ ਇੱਦਾਂ ਹੀ ਕਰਾਂਗੇ ਕਿ ਟ੍ਰੇਡ ਕਰਨੀ ਚਾਹੀਦੀ ਹੈ, ਬਿਲਕੁਲ ਕਰਨੀ ਚਾਹੀਦੀ ਹੈ, ਸਾਨੂੰ
ਯੂਨਾਈਟਿਡ ਹੋ ਕੇ ਰਹਿਣਾ
ਸਫੀਸ਼ੀਐਂਟ ਬਣਨਾ ਚਾਹੀਦਾ, ਬਿਲਕੁਲ ਕਰਨਾ ਚਾਹੀਦਾ ਜੀ, ਨਵੇਂ ਟ੍ਰੇਡ ਪਾਰਟਨਰਸ ਲੱਭਣੇ 'ਚ ਬਿਲਕੁਲ ਲੱਭਾਂਗੇ ਜੀ, ਸਾਰੇ ਹਾਂਜੀ ਹਾਂਜੀ ਕਰਦੇ ਰਹੇ। ਹੁਣ ਗੱਲ ਚੱਲਦੀ ਰਹੀ ਕਿ ਜੀ ਆਪਸ ਦੇ ਵਿੱਚ ਅਸੀਂ ਇੱਕ ਇਕਨੋਮਿਕ ਕੋਰੀਡੋਰ ਬਣਾਈਏ। ਤੁਸੀਂ ਜ਼ਿਕਰ ਕੀਤਾ ਪ੍ਰਿੰਸ ਰੂਪਰਟ ਦੇ ਪੋਰਟ ਦਾ, ਜਦੋਂ ਵੈਸਟਰਨ ਪ੍ਰੀਮੀਅਰਸ ਦੀ ਕਾਨਫਰੰਸ ਹੋਈ ਸੀ ਉਦੋਂ ਜਿਹੜੇ ਵੈਸਟਰਨ ਸੂਬਿਆਂ ਦੇ ਜਿਹੜੇ ਪ੍ਰੀਮੀਅਰਸ ਨੇ ਇਹਨਾਂ ਨੇ ਆਪਸ ਦੇ ਵਿੱਚ ਇਸੇ ਤਰ੍ਹਾਂ ਇੱਕ MOU ਜਾਂ ਜਿਵੇਂ ਇੱਕ ਐਗਰੀਮੈਂਟ ਕੀਤਾ ਕਿ ਜੀ ਹਾਂ ਸਾਨੂੰ ਇੱਕ ਇਕਨੋਮਿਕ ਕੋਰੀਡੋਰ ਦੀ ਲੋੜ ਹੈ। ਪ੍ਰਿੰਸ ਰੂਪਰਟ ਜੋ ਕਿ ਸਾਡੇ ਸੂਬੇ ਦੇ ਵਿੱਚ ਨੌਰਥ ਦੇ ਵਿੱਚ ਇੱਕ ਸ਼ਹਿਰ ਹੈ ਜਿਹੜਾ ਕਿ ਪੈਸੀਫਿਕ ਦਾ ਪੋਰਟ ਲੱਗਦਾ ਪ੍ਰਿੰਸ ਰੂਪਰਟ ਨੂੰ, ਸੋ ਪੈਸੀਫਿਕ ਓਸ਼ਨ ਦਾ ਪੋਰਟ ਹੈ ਪ੍ਰਿੰਸ ਰੂਪਰਟ। ਪ੍ਰਿੰਸ ਰੂਪਰਟ ਤੋਂ ਲੈ ਕੇ ਇਕਨੋਮਿਕ ਕੋਰੀਡੋਰ ਬਣਾਇਆ ਜਾਵੇ ਮੈਨੀਟੋਬਾ ਦੇ ਚਰਚਲ ਸ਼ਹਿਰ ਤੱਕ, ਉਹ ਹਡਸਨਸ ਬੇ ਨੂੰ ਜਾ ਕੇ ਲੱਗਦਾ, ਅਤੇ ਉਹ ਹਡਸਨਸ ਬੇ ਅਗਾਂਹ ਫਿਰ ਅਟਲਾਂਟਿਕ ਨਾਲ ਜਾ ਕੇ ਜੁੜਦੀ ਹੈ। ਸੋ ਪੈਸੀਫਿਕ ਨੂੰ ਅਟਲਾਂਟਿਕ ਨਾਲ ਜੋੜਿਆ ਜਾਵੇ ਕਿ ਪ੍ਰਿੰਸ ਰੂਪਰਟ ਤੋਂ ਲੈ ਕੇ ਮੈਨੀਟੋਬਾ ਤੱਕ ਇੱਕ ਇਕਨੋਮਿਕ ਕੋਰੀਡੋਰ
ਬਣਾਇਆ,
ਤੇ ਫਿਰ ਉਹਨੂੰ ਉੱਪਰ ਜਾ ਕੇ ਜੋੜਨਾ ਨੂਨਾਵਟ ਦੇ ਨਾਲ। ਸੋ ਬੇਸਿਕਲੀ ਪ੍ਰਿੰਸ ਰੂਪਰਟ ਨੂੰ ਨੂਨਾਵਟ ਦੇ ਨਾਲ ਜੋੜਨਾ ਇਕਨੋਮਿਕ ਕੋਰੀਡੋਰ। ਹੁਣ ਇੱਥੇ ਸਹਿਮਤੀ ਬਣੀ, ਪਰ ਇੱਥੇ ਬਸ ਸਮਝੀਏ ਮੈਂ ਗੱਲ ਕਿੱਥੇ ਲੈ ਕੇ ਆਉਣਾ ਚਾਹੁੰਦਾ ਕਿ ਉਸ ਇਕਨੋਮਿਕ ਕੋਰੀਡੋਰ ਦਾ ਮਾਇਨਾ ਕੀ ਹੈ, ਉਹ ਕਾਹਦਾ ਕੋਰੀਡੋਰ ਹੈ। ਇਕਨੋਮਿਕ ਕੋਰੀਡੋਰ ਇੱਕ ਅੰਬਰੇਲਾ ਟਰਮ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਇਹ ਕਹੀ ਜਾਂਦਾ ਜੀ ਇਹ ਇਲੈਕਟ੍ਰੀਸਿਟੀ ਟਰਾਂਸਮਿਸ਼ਨ ਦੀ ਕੋਰੀਡੋਰ ਹੋਏਗਾ। ਐਲਬਰਟਾ ਉਹਨੂੰ ਸਮਝੀ ਜਾਂਦਾ ਹੈ ਕਿ ਜੀ ਇਹ ਤਾਂ ਆਇਲ ਐਂਡ ਗੈਸ ਜਾਂ ਬਿਟੂਮਿਨ ਇਹ ਇੱਕ ਕੋਰੀਡੋਰ ਹੋਏਗਾ। ਨੂਨੋਵਟ ਕਹੀ ਜਾਂਦਾ ਹੈ ਕਿ ਜੀ ਸਾਨੂੰ ਇਲੈਕਟ੍ਰਿਕ ਜਿਹੜਾ ਸਿਸਟਮ ਉਹਦੇ ਨਾਲ ਜੋੜੋਗੇ ਅਤੇ ਹੋਰ ਜਿਹੜੇ ਕੋਈ ਮਾਈਨਿੰਗ ਵਗੈਰਾ ਉਹਦਾ ਕੋਰੀਡੋਰ ਹੈ। ਸੋ ਹਾਂਜੀ ਹਾਂਜੀ ਸਾਰੇ ਕਰੀ ਜਾ ਰਹੇ ਨੇ,
ਪਰ ਕੋਰੀਡੋਰ ਦੀ ਅੰਡਰਸਟੈਂਡਿੰਗ ਹਰੇਕ ਦੀ ਆਪਣੀ
ਆਪਣੀ ਆਪਣੀ ਹੈ,
ਆਪਣੀ ਆਪਣੀ ਪ੍ਰਾਇਓਰਟੀਜ਼ ਦੇ ਹਿਸਾਬ ਨਾਲ।
ਜਿਹੜਾ ਉਹ ਵੈਸਟਰਨ ਪ੍ਰੀਮੀਅਰ ਦੀ ਕਾਨਫਰੰਸ ਹੋਈ ਉਹ ਇੱਕ ਸਮਝੋ ਕਿ ਟ੍ਰੇਲਰ ਵੀ ਸੀ ਅੱਜ ਦੀ ਇਸ ਮੀਟਿੰਗ ਦਾ, ਉਹਦੇ ਵਿੱਚ ਇੱਕ ਹੋਰ ਜਿਹੜਾ ਇੱਕ ਬਿਲਕੁਲ ਹੀ ਪ੍ਰਤੱਖ ਵਖਰੇਵਾਂ ਹੈ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦਾ। ਐਲਬਰਟਾ ਵਾਲੇ ਵਾਰ ਵਾਰ ਡੈਨੀਅਲ ਸਮਿਥ ਕਹਿੰਦੇ ਨੇ ਕਿ ਜੀ ਸਾਨੂੰ ਇੱਕ ਪਾਈਪਲਾਈਨ ਦੀ ਲੋੜ ਆ, ਇੱਕ ਹੋਰ ਪਾਈਪਲਾਈਨ, ਨਾਰਦਰਨ ਗੇਟਵੇ ਪਾਈਪਲਾਈਨ, ਜਿਹਦਾ ਪਿਛਲੇ ਸਾਲਾਂ ਦੌਰਾਨ ਵਿਚਾਰ ਚੱਲਦਾ ਰਿਹਾ ਪਰ ਉਹ ਵਾਇਬਿਲਿਟੀ ਨਾ ਹੋਣ ਕਰਕੇ ਪ੍ਰੋਜੈਕਟ ਨੂੰ ਸਕ੍ਰੈਪ ਕੀਤਾ ਗਿਆ। ਡੈਨੀਅਲ ਸਮਿਥ ਕਹਿੰਦੇ ਮਾਹੌਲ ਹੁਣ ਦੁਬਾਰਾ ਬਣ ਗਿਆ ਅਤੇ ਇਸ ਪ੍ਰੋਜੈਕਟ ਨੂੰ ਇਸ ਤਰ੍ਹਾਂ ਦਾ ਕਿਸੇ ਹੋਰ ਪ੍ਰੋਜੈਕਟ ਜਾਂ ਫਿਰ ਨਾਰਦਰਨ ਗੇਟਵੇ ਪਾਈਪਲਾਈਨ ਹੀ ਇਹਨੂੰ ਰਿਵਾਈਵ ਕੀਤਾ ਜਾਵੇ। ਪ੍ਰੀਮੀਅਰ ਡੇਵਿਡ ਈਬੀ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਇਹਦੇ ਖਿਲਾਫ ਨੇ, ਉਹਨਾਂ ਨੇ ਕੀ ਕਿਹਾ, ਅੱਛਾ ਖਿਲਾਫ ਵੀ ਉਹ ਕਿਸ ਤਰ੍ਹਾਂ ਨੇ ਮੈਂ ਤੁਹਾਨੂੰ ਉਹ ਵੀ ਦੱਸਦਾ। ਸੋ ਡੇਵਿਡ ਈਬੀ ਕੀ ਕਹਿੰਦੇ, ਕਹਿੰਦੇ ਕਿ ਤੁਸੀਂ ਟਰਾਂਸਮਾਊਂਟੇਨ ਪਾਈਪਲਾਈਨ ਪਹਿਲਾਂ ਦਬਾਅ ਪਾ ਕੇ ਐਕਸਪੈਂਡ ਕਰਾਈ ਆ, ਉਹਦੀ ਟਵਿਨਿੰਗ ਹੋਈ ਆ, ਕਹਿੰਦੇ ਜਿਹੜੀ ਉਹਦੀ ਟਰਾਂਸਮਾਊਂਟ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਹੈ TMX, ਉਹ ਅਜੇ 100% ਪਾਈਪ ਕਪੈਸਿਟੀ 'ਤੇ ਚੱਲ ਨਹੀਂ ਰਹੀ, ਪਹਿਲਾਂ ਉਹਨੂੰ 100% ਕਪੈਸਿਟੀ 'ਤੇ ਯੂਜ਼ ਕਰਨਾ ਸ਼ੁਰੂ ਕਰੋ, ਜਦੋਂ ਪੂਰੀ ਭਰ ਜਾਏਗੀ
ਫਿਰ ਦੂਜੀ ਪਾਈਪਲਾਈਨ,
ਫਿਰ ਦੂਜੀ ਪਾਈਪਲਾਈਨ ਵਾਸਤੇ ਪਹਿਲਾਂ ਫੈਡਰਲ ਸਰਕਾਰ ਕੋਲ ਜਾਇਓ, ਪਹਿਲਾਂ ਉਹਨਾਂ ਦੇ ਕੋਲੋਂ ਅਪਰੂਵਲ ਲੈ ਕੇ ਆਓ। ਜੇ ਫੈਡਰਲ ਸਰਕਾਰ ਵੀ ਉਸ ਪਾਈਪਲਾਈਨ ਪ੍ਰੋਜੈਕਟ ਨੂੰ ਅਪਰੂਵ ਕਰ ਦਿੰਦੀ ਆ ਫਿਰ ਸਾਡੇ ਕੋਲ ਆਇਓ, ਦੈਨ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਸੋ ਕਲੀਅਰਲੀ ਡੇਵਿਡ ਈਬੀ ਸਿੱਧੇ ਤੌਰ 'ਤੇ ਇੱਕ ਆਇਲ ਐਂਡ ਗੈਸ ਪਾਈਪਲਾਈਨ ਦੇ ਹੱਕ ਵਿੱਚ ਨਹੀਂ ਹੈਗੇ। ਜਦਕਿ ਕੱਲ੍ਹ ਵੀ ਲੰਘੇ ਕੱਲ੍ਹ ਜਦੋਂ ਇਹ ਸਾਰੇ ਪ੍ਰੀਮੀਅਰਸ ਇਕੱਠੇ ਹੋਏ, ਜਦੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਏ, ਉਹ ਡੇਵਿਡ ਈਬੀ ਤਾਂ ਉੱਥੇ ਹੈ ਨਹੀਂ
ਸੀਗੇ, ਉਹ ਤਾਂ ਆਲਰੇਡੀ ਏਸ਼ੀਆ ਗਏ।
ਬਾਕੀ ਜਿੰਨੇ ਵੀ ਪ੍ਰੀਮੀਅਰਸ ਨੇ ਬਾਏ ਐਂਡ ਲਾਰਜ, ਜੇ ਆਪਾਂ ਦੇਖੀਏ ਕਿ ਐਟਲੀਸਟ ਐਲਬਰਟਾ ਤੋਂ ਲੈ ਕੇ ਮੈਨੀਟੋਬਾ ਤੱਕ ਜਿੰਨੇ ਆ ਪ੍ਰੀਮੀਅਰਸ ਨੇ, ਐਲਬਰਟਾ, ਸਸਕੈਚਵਨ, ਮੈਨੀਟੋਬਾ, ਇਨਕਲੂਡਿੰਗ ਓਨਟਾਰੀਓ, ਓਨਟਾਰੀਓ ਤੱਕ ਹੀ ਆਪਾਂ ਕਹੀ, ਕੁਬੈਕ ਵਾਲਿਆਂ ਨੂੰ ਛੱਡ ਦਿਓ, ਮੈਂ ਕੁਬੈਕ ਤੋਂ ਪਹਿਲਾਂ ਓਨਟਾਰੀਓ ਤੱਕ ਕਹਿ ਲਓ, ਇਹ ਸਾਰੇ ਆਇਲ ਐਂਡ ਗੈਸ ਪਾਈਪਲਾਈਨਸ ਚਾਹੁੰਦੇ ਨੇ। ਤੇ ਕੱਲ ਵੀ ਇਹਨਾਂ ਨੇ ਇਹੀ ਗੱਲ ਕਹੀ, ਕਹਿੰਦੇ ਵੀ ਹੁਣ ਅੱਜ ਐਕਸਪੈਕਟ ਕੀਤਾ ਜਾ ਰਿਹਾ ਅੱਜ ਦੀ ਮੀਟਿੰਗ ਤੋਂ ਬਾਅਦ ਕਿ ਇੱਕ ਲਿਸਟ ਸ਼ਾਇਦ ਜਾਰੀ ਕੀਤੀ ਜਾਵੇ ਕਿ ਜੀ
ਉਹਨਾਂ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੀ,
ਹਾਂ,
ਜਿਹੜੇ ਕਿ ਤਰਜੀਹ ਦੇ ਤੌਰ ਤੇ ਉਹਨਾਂ ਨੂੰ ਅਪਰੂਵਲ ਦਿੱਤੀਆਂ
ਜਾ ਨੈਸ਼ਨਲ ਸਿਗਨੀਫਿਕੈਂਸ ਵਾਲੇ ਜਿਹੜੇ ਕੋਈ ਪ੍ਰੋਜੈਕਟਸ ਨੇ, ਤੇ ਮੋਸਟ ਲਾਈਕਲੀ ਇਹ ਜ਼ਿਆਦਾਤਰ, ਆਈ ਵੁੱਡ ਸੇ 90% ਜੇ ਲਿਸਟ ਜਾਰੀ ਹੁੰਦੀ ਆ, ਜ਼ਿਆਦਾਤਰ ਪ੍ਰੋਜੈਕਟਸ ਜਿਹੜੇ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਹੋਣਗੇ। ਕੁਝ ਹੋ ਸਕਦਾ ਕਿ ਰੇਲਵੇ ਪ੍ਰੋਜੈਕਟਸ ਜਾਂ ਕੋਈ ਸਪਲਾਈ ਚੇਨਸ ਨਾਲ ਸੰਬੰਧਿਤ ਹੋਣ, ਉਹ ਵੀ ਨੈਚੁਰਲ ਰਿਸੋਰਸਿਸ ਨਾਲ ਦੀ ਐਕਸਟੈਂਸ਼ਨ ਹੋ ਜਾਂਦੇ ਆ, ਪਰ ਜ਼ਿਆਦਾਤਰ ਮਾਈਨਸ, ਪਾਈਪਲਾਈਨਸ, ਕ੍ਰਿਟੀਕਲ ਮਿਨਰਲਸ, ਇਸ ਤਰ੍ਹਾਂ ਦੇ ਪ੍ਰੋਜੈਕਟਸ ਹੋਣ ਦੇ ਆਸਾਰ ਨੇ, ਪੋਰਟਸ ਦੀਆਂ ਐਕਸਪੈਂਸ਼ਨਸ, ਇਸ ਤਰ੍ਹਾਂ। ਸੋ ਇਸ ਜਿਹੜੀ ਲਿਸਟ ਜੇਕਰ ਅੱਜ ਜਾਰੀ ਹੁੰਦੀ ਹੈ, ਡੈਨੀਅਲ ਸਮਿਥ ਇਸ ਚੀਜ਼ ਦੀ ਅਗਵਾਈ ਕਰ ਰਹੇ ਨੇ ਅਤੇ ਬਾਕੀ ਪ੍ਰੀਮੀਅਰਸ ਉਹਨੂੰ ਸਪੋਰਟ ਕਰ ਰਹੇ ਨੇ ਕਿ ਇਸ ਲਿਸਟ ਦੇ ਵਿੱਚ ਘੱਟੋ ਘੱਟ ਇੱਕ ਆਇਲ ਐਂਡ ਗੈਸ ਪਾਈਪਲਾਈਨ ਦਾ ਹੋਣਾ ਬੜਾ ਲਾਜ਼ਮੀ ਹੈ, ਨਹੀਂ ਤਾਂ ਇਹ ਬੜਾ ਇੱਕ ਨੈਗੇਟਿਵ ਸਿਗਨਲ ਜਾਏਗਾ ਪੂਰੇ ਵਿਸ਼ਵ ਨੂੰ, ਸਾਰੀ ਇੰਡਸਟਰੀ ਨੂੰ, ਕਿ ਤੁਸੀਂ ਬਸ ਗੱਲਾਂ ਬਾਤਾਂ ਕਰਨ ਜੋਗੇ ਹੋ, ਵੀ ਤੁਸੀਂ ਕਹੀ ਜਾਂਦੇ ਹੋ ਨੈਚੁਰਲ ਰਿਸੋਰਸਿਸ, ਕਨਵੈਨਸ਼ਨਲ ਅਤੇ ਰੀਨਿਊਬਲ ਐਨਰਜੀ, ਸੁਪਰ ਪਾਵਰ, ਪਰ ਜੇ ਕਨਵੈਨਸ਼ਨਲ ਐਨਰਜੀ ਦੀ ਗੱਲ ਕਰਦੇ ਹੋ ਤਾਂ ਆਇਲ ਐਂਡ ਗੈਸ ਹੀ ਆ ਪ੍ਰਾਇਮਰੀਲੀ। ਤੇ ਜੇ ਤੁਸੀਂ ਆਪਣੀ ਸੂਚੀ ਦੇ ਵਿੱਚ ਆਇਲ ਐਂਡ ਗੈਸ ਪਾਈਪਲਾਈਨ ਨਹੀਂ ਰੱਖਦੇ, ਦੈਨ ਇਟ ਵੁੱਡ ਸੈਂਡ ਅ ਨੈਗੇਟਿਵ ਸਿਗਨਲ। ਤੇ ਅੱਜ ਦੇ ਇਸ ਪੂਰੇ ਮਾਹੌਲ ਦੇ ਵਿੱਚ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਡੇਵਿਡ ਈਬੀ ਉੱਥੇ ਨਹੀਂ ਹੈਗੇ,
ਨਹੀਂ ਹੈਗੇ।
ਬੀਸੀ ਦੀ ਨੁਮਾਇੰਦਗੀ ਨਿੱਕੀ ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ, ਜੋ ਸਾਡੇ ਡੈਪਟੀ ਪ੍ਰੀਮੀਅਰ ਨੇ। ਤੇ ਅੱਜ ਇਹ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰੀਮੀਅਰਸ ਉਸ ਮੀਟਿੰਗ ਦੇ ਵਿੱਚ ਜਿਵੇਂ ਜਿਵੇਂ ਜਾ ਰਹੇ ਨੇ, ਪਹਿਲਾਂ ਉਹ ਮੀਡੀਆ ਨਾਲ ਗੱਲਬਾਤ ਕਰਕੇ ਜਾ ਰਹੇ ਨੇ, ਤੇ ਨਿੱਕੀ ਸ਼ਰਮਾ ਨੂੰ ਇਹ ਸਵਾਲ ਪੁੱਛ ਹੀ ਲਿਆ ਗਿਆ, ਰਿਪੋਰਟਰਸ ਨੇ ਪੁੱਛ ਹੀ ਲਿਆ,
ਆ ਹੁਣੇ ਥੋੜੀ ਦੇਰ ਪਹਿਲਾਂ ਦੀ ਗੱਲ ਹੈ।
ਹਾਂ, ਹੁਣੇ
ਸਵਾਲ ਪੁੱਛਿਆ ਜਾ ਰਿਹਾ ਹੈ,
ਮੀਟਿੰਗ ਜਾ ਰਹੇ ਨਾ, ਸੋ ਸਾਰੇ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਜਾ ਰਹੇ। ਮੈਂ ਸੁਣ ਰਿਹਾ ਸੀ ਨਿੱਕੀ ਸ਼ਰਮਾ ਨੂੰ ਪੁੱਛਿਆ ਗਿਆ ਸਵਾਲ, ਕਹਿੰਦੇ ਕਿ ਤੁਸੀਂ ਇਕਨੋਮਿਕ, ਆਹੀ ਜਿਹੜੀ ਗੱਲ, ਇਕਨੋਮਿਕ ਕੋਰੀਡੋਰ ਵੀ ਪ੍ਰਿੰਸ ਰੂਪਰਟ ਤੋਂ ਲੈ ਕੇ ਚਰਚਿਲ ਤੱਕ, ਵੀ ਇਹ ਜਿਹੜਾ ਇੱਕ ਕੋਰੀਡੋਰ, ਕੀ ਤੁਸੀਂ ਇਹਦੇ ਵਿੱਚ ਵਿਟਾਮਿਨ ਪਾਈਪਲਾਈਨ ਵਾਸਤੇ ਵੀ ਤਿਆਰ ਹੋਵੋਗੇ,
ਕਿਉਂਕਿ
ਤੁਸੀਂ ਕਹਿੰਦੇ ਤਾਂ ਹੋ ਕਿ ਇਕਨੋਮਿਕ ਕੋਰੀਡੋਰ। ਫਿਰ ਨਿੱਕੀ ਸ਼ਰਮਾ ਫਿਰ ਉਹੀ ਗੱਲ ਵਿੱਚ ਉਹਨਾਂ ਨੇ ਆਪਣੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਈ, ਕਿਉਂਕਿ ਇਕਨੋਮਿਕ ਕੋਰੀਡੋਰ ਤੇ ਸਹਿਮਤੀ ਹੈ, ਪਰ ਇਕਨੋਮਿਕ ਕੋਰੀਡੋਰ ਕਾਹਦਾ?
ਇਕਨੋਮਿਕ ਕੋਰੀਡੋਰ ਦੀ ਡੈਫੀਨੇਸ਼ਨ ਹਰੇਕ ਦੀ ਆਪਣੀ
ਆਪਣੀ ਆਪਣੀ ਹੈ, ਆਪਣੀ ਆਪਣੀਆਂ ਤਰਜੀਹਾਂ ਨੇ।
ਅੱਛਾ ਵਾਸੂ, ਆਪਾਂ ਨੂੰ ਨਾ ਬਹੁਤ ਸਾਰੇ ਮੈਸੇਜਸ ਹੋਰ ਆ ਰਹੇ ਨੇ। ਜਗਦੇਵ ਬਰਾੜ ਜੀ ਕਹਿ ਰਹੇ, ਉਹ ਕਹਿੰਦੇ ਵਾਸੂ ਤੁਹਾਡੀ ਆਵਾਜ਼ ਤੋਂ ਪਤਾ ਲੱਗ ਰਿਹਾ ਕਿ ਹਲੇ ਗਲਾ ਪੂਰੀ ਤਰ੍ਹਾਂ ਠੀਕ ਨਹੀਂ ਹੈ। ਨਹੀਂ ਹੈਗਾ ਜੀ ਹਲੇ ਪੂਰੀ ਤਰ੍ਹਾਂ ਠੀਕ ਗਲਾ, ਬਟ ਥੈਂਕ ਯੂ ਸੋ ਮਚ ਵਾਸੂ ਅਗੈਨ। ਮੈਂ ਦੁਬਾਰਾ ਤੋਂ ਥੈਂਕ ਯੂ ਤੁਹਾਡਾ ਕਹਿੰਦੀ ਹਾਂ, ਆਫ ਏਅਰ ਵੀ ਮੈਂ ਤੁਹਾਡਾ ਥੈਂਕ ਯੂ ਕਹਿ ਚੁੱਕੀ, ਔਨ ਏਅਰ ਵੀ ਥੈਂਕ ਯੂ ਕਹਿੰਦੀ ਹਾਂ। ਤੁਸੀਂ ਤਬੀਅਤ ਖਰਾਬ ਹੋਣ ਦੇ ਬਾਵਜੂਦ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ, ਇਸ ਸੈਗਮੈਂਟ ਦੇ ਵਿੱਚ ਤੁਸੀਂ ਹਿੱਸਾ ਲੈ ਰਹੇ ਹੋ। ਵਾਸੂ, ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀਕਨ ਨੂੰ ਉਹਨਾਂ ਨੇ ਆਪਣੇ ਜਿਹੜਾ ਪਰਮਾਨੈਂਟ ਚੀਫ ਆਫ ਸਟਾਫ ਸਿਲੈਕਟ ਕੀਤਾ, ਯੂਨਾਈਟਿਡ ਨੇਸ਼ਨਸ ਦੇ ਸਾਬਕਾ ਅੰਬੈਸਡਰ ਹੋਇਆ ਕਰਦੇ ਸੀ ਮਾਰਕ ਆਂਡਰੇ ਬਲੈਂਸ਼ਡ, ਉਹਨਾਂ ਨੂੰ ਆਪਣਾ ਪਰਮਾਨੈਂਟ ਚੀਫ ਆਫ ਸਟਾਫ ਉਹਨਾਂ ਨੇ ਸਿਲੈਕਟ ਕੀਤਾ। ਮੋਸਟ ਅਕੰਪਲਿਸ਼ਡ ਬਿਲਡਰਸ ਲੀਗਲ ਐਕਸਪਰਟ ਦੇ ਤੌਰ 'ਤੇ, ਐਗਜ਼ੈਕਟਿਵ ਦੇ ਤੌਰ 'ਤੇ, ਪਬਲਿਕ ਸਰਵੈਂਟ ਦੇ ਤੌਰ 'ਤੇ, ਡਿਪਲੋਮੈਟ ਦੇ ਤੌਰ 'ਤੇ, ਐਜ਼ ਆਈ ਮੈਂ ਜਿਵੇਂ ਪਹਿਲਾਂ ਵੀ ਮੈਂਸ਼ਨ ਕੀਤਾ, ਕੈਨੇਡਾ ਦੇ ਅੰਬੈਸਡਰ ਰਹੇ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ, ਕਾਫੀ ਲੰਬਾ ਇਹਨਾਂ ਦਾ ਤਜਰਬਾ, ਇਹਨਾਂ ਨੂੰ ਮਾਸਟਰ ਡਿਪਲੋਮੈਟ ਕਿਹਾ ਜਾਂਦਾ, ਇਹਨਾਂ ਨੂੰ ਇਹਨਾਂ ਨੇ ਸਿਲੈਕਟ ਕਰ ਲਿਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ।
ਸੋ ਮਾਰਕ ਆਂਡਰੇ ਬਲਾਂਸ਼ਰਡ 2016 ਤੋਂ 2020 ਦਰਮਿਆਨ ਇਹ ਕੈਨੇਡਾ ਦੇ ਅੰਬੈਸਡਰ ਟੂ ਦਾ ਯੂਨਾਈਟਿਡ ਨੇਸ਼ਨ ਸਨ। 2020 ਦੇ ਵਿੱਚ ਕੈਨੇਡਾ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੀ ਮੈਂਬਰਸ਼ਿਪ ਵਾਸਤੇ ਅਪਲਾਈ ਕੀਤਾ ਸੀ। ਸੋ ਉਦੋਂ ਅਸੀਂ ਬੜੀ ਕੈਂਪੇਨਿੰਗ ਵੀ ਕੀਤੀ ਸੀ, ਜਸਟਿਨ ਟਰੂਡੋ ਯੂਰਪ ਜਾ ਕੇ, ਸਾਡੇ ਹੋਰ ਮਿਨਿਸਟਰਸ ਯੂਰਪ ਜਾ ਕੇ ਕਾਫੀ ਕਨਵੈਸਿੰਗ ਕਰਦੇ ਰਹੇ, ਕਿਉਂਕਿ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਜਿਹੜੇ ਨਾਨ ਪਰਮਨੈਂਟ ਮੈਂਬਰਸ ਨੇ ਉਹ ਦੋ ਦੋ ਸਾਲ ਦੀ ਟਰਮ 'ਤੇ ਰੱਖੇ ਜਾਂਦੇ ਨੇ, ਅਤੇ ਉਸ ਸਾਲ 2020 ਦੇ ਵਿੱਚ ਸਾਨੂੰ ਲੱਗ ਰਿਹਾ ਸੀ ਵੀ ਕੈਨੇਡਾ ਦਾ ਚਾਂਸ ਹੋ ਸਕਦਾ। ਅਸੀਂ ਬੜੇ ਜ਼ੋਰ ਨਾਲ ਕੈਨਵਸਿੰਗ ਕੀਤੀ ਸੀ, ਪਰ ਉਸ ਸਾਲ 2020 ਦੇ ਵਿੱਚ ਅਸੀਂ ਨਾਰਵੇ ਅਤੇ ਆਇਰਲੈਂਡ ਤੋਂ ਹਾਰ ਗਏ ਸੀ, ਅਤੇ ਸਾਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ 'ਤੇ ਜਗ੍ਹਾ ਨਹੀਂ ਸੀ ਮਿਲੀ, ਆਇਰਲੈਂਡ ਵਰਗੇ ਮੁਲਕ ਤੋਂ ਅਸੀਂ ਹਾਰ ਗਏ ਸੀ। ਅਤੇ ਉਸ ਵੇਲੇ ਕੈਨੇਡਾ ਦੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਅੰਬੈਸਡਰ ਸਨ
ਮਾਰਕ ਆਂਡਰੇ ਬਲਾਂਸ਼ਰਡ,
ਜਿਹੜੇ ਕਿ ਟੌਪ ਡਿਪਲੋਮੈਟ, ਬੜੇ
ਮਾਸਟਰ
ਡਿਪਲੋਮੈਟ, ਪਤਾ ਨਹੀਂ ਕੀ ਕੁਝ ਨੇ। ਸੋ ਮਾਰਕ ਕਾਰਨੀ ਨੇ ਇਸ ਸਾਲ 20 ਮਈ ਨੂੰ, ਥੋੜ੍ਹੇ ਦਿਨ ਪਹਿਲਾਂ ਹੀ, ਅਨਾਊਂਸ ਕੀਤਾ ਸੀ ਕਿ ਮਾਰਕੋ ਮੈਂਡੀਚੀਨੋ ਕਹਿੰਦੇ ਵੀ ਉਹ 30 ਜੂਨ ਤੱਕ ਕੰਟੀਨਿਊ ਕਰਨਗੇ,
ਸਾਬਕਾ ਕੈਬਨਿਟ ਮਿਨਿਸਟਰ ਨੇ।
ਯਾ ਸੋ ਪਹਿਲਾਂ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਰਹੇ, ਫਿਰ ਪਬਲਿਕ ਸੇਫਟੀ ਮਿਨਿਸਟਰ ਰਹੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਕਰਤਾ, ਫਿਰ ਉਹ ਨਾਰਾਜ਼ ਹੋ ਗਏ। ਜਨਵਰੀ ਵਿੱਚ ਕਹਿੰਦੇ ਕਿ ਮੈਂ MP ਦਾ ਇਲੈਕਸ਼ਨ ਨਹੀਂ ਲੜਨਾ, ਮੇਰਾ ਸ਼ਹਿਰ ਮੈਨੂੰ ਵਾਜ਼ਾ ਮਾਰਦਾ, ਮੈਂ ਟੋਰਾਂਟੋ ਚਲੇ ਜਾਣਾ, ਉੱਥੇ ਹੁਣ ਅਗਲੇ ਸਾਲ ਮਿਊਨਿਸਪਲ ਇਲੈਕਸ਼ਨ ਆ, ਕਹਿੰਦੇ ਮੇਅਰ ਬਣਨਾ। ਅਤੇ ਉਸ ਤੋਂ ਬਾਅਦ ਫਿਰ ਮਾਰਕ ਕਾਰਨੀ ਦੀ ਮੇਅਰ ਹੋ ਗਈ, ਅਤੇ ਮਾਰਕ ਕਾਰਨੀ ਜਦੋਂ ਪ੍ਰਾਈਮ ਮਿਨਿਸਟਰ ਬਣੇ ਉਸੇ ਦਿਨ ਇਹਨਾਂ ਨੇ ਬਤੌਰ MP ਅਸਤੀਫਾ ਦੇ ਦਿੱਤਾ, ਅਤੇ ਮਾਰਕੋ ਮੈਂਡੀਚੀਨੋ ਨੇ, ਅਤੇ ਦੱਸਿਆ ਗਿਆ ਕਿ ਜੀ ਟਰਾਂਜ਼ਿਸ਼ਨ ਦੇ ਵਿੱਚ, ਟਰਾਂਜ਼ਿਸ਼ਨ ਦੌਰਾਨ ਮਾਰਕ ਕਾਰਨੀ ਦੇ ਚੀਫ ਆਫ ਸਟਾਫ ਹੋਣਗੇ ਮਾਰਕੋ ਮੈਂਡੀਚੀਨੋ। ਸੋ ਉਦੋਂ ਤੋਂ ਇਹਨਾਂ ਦੇ ਚੀਫ ਆਫ ਸਟਾਫ ਨੇ, ਅਤੇ ਉਹ ਇੱਕ ਟੈਂਪਰਰੀ ਪੋਜੀਸ਼ਨ ਸੀ, ਟਰਾਂਜ਼ਿਸ਼ਨ ਦੌਰਾਨ ਹੀ ਉਹਨਾਂ ਨੇ ਮਦਦ ਕਰਨੀ ਸੀ, ਉਸ ਤੋਂ ਬਾਅਦ ਉਹਨਾਂ ਨੇ ਮਿਊਨਿਸਪਲ ਸਿਆਸਤ ਦਾ ਰੁੱਖ ਕਰ ਲੈਣਾ ਸੀ, ਇਹ ਗੱਲ ਸਪਸ਼ਟ ਸੀਗੀ। ਪਰ ਖਬਰਾਂ ਆਉਣ ਲੱਗੀਆਂ ਕਿ ਮਾਰਕ ਕਾਰਨੀ ਨੂੰ ਕੋਈ ਪਰਮਾਨੈਂਟ ਚੀਫ ਆਫ ਸਟਾਫ ਲੱਭ ਹੀ ਨਹੀਂ ਰਿਹਾ, ਕਿ ਜਿਸ ਤਰ੍ਹਾਂ ਦੇ ਟਾਸਕ ਮਾਸਟਰ ਨੇ ਮਾਰਕ ਕਾਰਨੀ, ਇਹਨਾਂ ਦੇ ਨਾਲ ਕੋਈ ਕੰਮ ਕਰਨ ਤੋਂ ਕਤਰਾ ਰਹੇ ਨੇ ਜਾਂ ਤਾਂ ਲੋਕ, ਜਾਂ ਫਿਰ ਜਿਸ ਤਰ੍ਹਾਂ ਦਾ ਬੰਦਾ ਘਾਕ ਤਰੀਕੇ ਦਾ ਲੱਭ ਰਹੇ ਨੇ ਇਹਨੂੰ ਲੱਭ ਨਹੀਂ ਰਿਹਾ। ਸੋ
ਜਨਰਲ ਬਟਸ ਦੀਆਂ ਵੀ ਗੱਲਾਂ ਹੋਈਆਂ ਸੀ ਵਿੱਚ ਵੀ, ਉਹਨਾਂ ਨੂੰ ਵੀ ਆਫਰ ਭੇਜੀ ਗਈ ਹੈ।
ਯਾ ਸੋ ਜਨਰਲ ਬਟਸ ਦਾ ਨਾਮ ਆਇਆ, ਫਿਰ ਇਹਨਾਂ ਦਾ ਵੀ ਨਾਮ ਆਇਆ ਸੀ ਮਾਰਕ ਆਂਡਰੇ ਬਲਾਂਸ਼ਰਡ ਦਾ, ਕਿ ਜਿਹਨਾਂ ਨੂੰ ਰੀਚ ਆਊਟ ਕੀਤਾ ਗਿਆ, ਪਰ ਇਹਨਾਂ ਦੋਨਾਂ ਨੇ, ਇੱਕ ਦਾ ਨਾਮ ਹੋਰ ਵੀ ਸੀ, ਇਹਨਾਂ ਨੇ ਇਨਕਾਰ ਕਰਤਾ ਵੀ ਇਹ ਮਾਰਕ ਕਾਰਨੀ ਨਾਲ ਕੰਮ ਨਹੀਂ ਕਰਨਾ ਚਾਹ ਰਹੇ। ਇਹ ਗਲੋਬਲ ਮੇਲ ਨੇ ਸੋਰਸਿਸ ਦੇ ਹਵਾਲੇ ਤੋਂ ਇਹ ਗੱਲ ਲਿਖੀ ਸੀ, ਪਰ ਹੁਣ ਇਹ ਦੱਸਿਆ ਗਿਆ ਕਿ ਮਾਰਕ ਆਂਡਰੇ ਬਲਾਂਸ਼ਰਡ ਜਿਵੇਂ ਮੰਨ ਗਏ ਨੇ। ਸੋ ਓਵਰ ਦਾ ਵੀਕਐਂਡ ਇਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ,
ਐਕਚੁਅਲੀ ਗਲੋਬਲ ਮੇਲ ਤੇ ਆਈ ਪਹਿਲਾਂ ਖਬਰ,
ਪਹਿਲਾਂ ਗਲੋਬਲ ਮੇਲ ਨੇ ਇਹਨੂੰ ਬ੍ਰੇਕ ਕੀਤਾ, ਤੇ ਫਿਰ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਤੇ ਇਹਦੀ ਪੁਸ਼ਟੀ
ਕਰ ਦਿੱਤੀ।
ਉਹਨਾਂ ਨੇ ਲਿਖਿਆ ਕਿ ਮਾਰਕ ਆਂਡਰੇ ਬਲਾਂਸ਼ਰਡ ਮੰਨ ਗਏ ਨੇ ਤੇ ਉਹ ਮੇਰੇ ਚੀਫ ਆਫ ਸਟਾਫ ਹੋਣਗੇ, ਤੇ ਫਿਰ ਉਹਨਾਂ ਦੀਆਂ ਤਾਰੀਫਾਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਇੱਕ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਜਿਹੜੇ ਇਸੇ ਤਰ੍ਹਾਂ ਸਾਬਕਾ ਜਸਟਿਸ ਮਿਨਿਸਟਰ ਰਹੇ ਡੇਵਿਡ ਲਮੈਟੀ, ਜਿਨ੍ਹਾਂ ਨੂੰ ਜਸਟਿਨ ਟਰੂਡੋ ਨੇ ਇਸੇ ਤਰ੍ਹਾਂ ਕੈਬਨਿਟ ਚੋਂ ਬਾਹਰ ਕੀਤਾ
ਸੀ,
ਉਹ ਵੀ ਜਸਟਿਨ ਟਰੂਡੋ ਤੋਂ ਬੜੇ ਨਾਰਾਜ਼ ਹੋ ਗਏ ਸੀ, ਤੇ ਉਹਨਾਂ ਨੇ ਜਸਟਿਨ ਟਰੂਡੋ ਦੇ ਖਿਲਾਫ ਆਪਣੀ ਜਿਹੜੀ ਨਾਰਾਜ਼ਗੀ ਹੈ ਉਹ ਜੱਗ ਜ਼ਾਹਰ ਵੀ ਕੀਤੀ ਮਲਟੀਪਲ ਟਾਈਮਸ। ਉਹ ਡੇਵਿਡ ਲਮੈਟੀ ਹੁਣ ਮਾਰਕ ਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਵੀ ਹੋਣਗੇ। ਪ੍ਰਿੰਸੀਪਲ ਸੈਕਟਰੀ ਦਾ ਕੰਮ ਹੁੰਦਾ ਕਿ ਜਿਹੜਾ ਪੋਲੀਟੀਕਲ ਤੇ ਪਾਲਿਸੀ ਨਾਲ ਸੰਬੰਧਿਤ ਏਜੰਡਾ ਹੈ ਉਹ ਸੈੱਟ ਕਰਨਾ। ਸੋ
ਆਕਸਫੋਰਡ ਦੇ ਵਿੱਚ ਨਾਲ ਪੜ੍ਹੇ ਵੀ ਹੋਏ ਨੇ ਉਹ, ਮਾਰਕ ਕਾਰਨੀ ਦੇ ਨਾਲ ਪੜ੍ਹੇ ਹੋਏ ਨੇ ਯਾ ਡੇਵਿਡ ਲਮੈਟੀ। ਜੇ ਵਾਪਸ ਕਮਿੰਗ ਬੈਕ ਟੂ ਮਾਰਕ ਆਂਡਰੇ ਬਲਾਂਸ਼ਰਡ, ਜਿਹੜੀ ਉਹਨਾਂ ਦੀ ਪੋਜੀਸ਼ਨ ਹੋਣੀ ਆ ਚੀਫ ਆਫ ਸਟਾਫ ਵਾਲੀ, ਕਹਿੰਦੇ ਬੜੀ ਇੰਪੋਰਟੈਂਟ ਪੋਜੀਸ਼ਨ ਹੈ ਇਹ ਪੋਲੀਟਿਕਸ ਦੇ ਵਿੱਚ, ਸਭ ਤੋਂ ਇੰਪੋਰਟੈਂਟ, ਪ੍ਰਾਈਮ ਮਿਨਿਸਟਰ ਦੀ ਐਕਸਟੈਂਸ਼ਨ ਮੰਨਿਆ ਜਾਂਦਾ ਇਸ ਪੋਜੀਸ਼ਨ ਨੂੰ ਬੇਸਿਕਲੀ। ਉਹ ਕਹਿੰਦੇ ਜਿਹੜੀ ਇਹ ਪੋਜੀਸ਼ਨ ਹੈਗੀ ਆ, ਉਹਨਾਂ ਨੇ ਜਿਹੜੇ ਕੈਬਨਿਟ ਦੇ ਮਿਨਿਸਟਰਸ ਹੋਣਗੇ, ਜਿਹੜੀ ਕੌਕਸ ਹੈ, ਜਿਹੜੀ ਬਿਊਰੋਕਰੇਸੀ ਹੈ, ਉਹਨਾਂ 'ਤੇ ਜਿਹੜਾ ਚੀਫ ਆਫ ਸਟਾਫ ਹੁੰਦਾ ਉਹਦੀ ਬੜੀ ਇਨਫਲੂਐਂਸ ਹੁੰਦੀ ਹੈ। ਸੋ ਜਿਹੜਾ ਚੀਫ ਆਫ ਸਟਾਫ ਹੈ ਉਹਨੂੰ ਇੱਕ ਤਾਂ ਇਹ ਮੰਨਿਆ ਜਾਂਦਾ ਕਿ ਸਰਕਾਰ ਦੀਆਂ ਪੋਲਿਸੀਜ਼ ਨੂੰ ਇਨਫੋਰਸ ਕਰਵਾਉਣ ਵਾਲਾ ਵਿਅਕਤੀ, ਜਿਹੜਾ ਸਰਕਾਰ ਦੀਆਂ ਪੋਲਿਸੀਜ਼ ਨੂੰ ਇਨਫੋਰਸ ਕਰਾਇਆ ਕਰੂਗਾ, ਅਤੇ ਨਾਲ ਦੀ ਨਾਲ ਹੀ ਉਹਨੂੰ ਇੱਕ ਮੋਟੀਵੇਟਰ ਦੇ ਤੌਰ 'ਤੇ ਵੀ ਦੇਖਿਆ ਜਾਂਦਾ ਵੀ ਉਹ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਜਿਹੜਾ ਚੀਫ ਆਫ ਸਟਾਫ ਹੁੰਦਾ। ਸੋ ਉਸ ਅਹਿਮ ਭੂਮਿਕਾ ਦੇ ਵਿੱਚ ਇਹਨਾਂ ਦਾ ਆਉਣਾ ਇੱਕ ਵੱਡੀ ਗੱਲ ਹੈ।
ਯਾ ਅਸੀਂ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਦੇਖਿਆ ਕਿ ਜਸਟਿਨ ਟਰੂਡੋ ਜਦੋਂ ਵੀ ਕਿਸੇ ਕੈਬਨਿਟ ਮੰਤਰੀ ਤੋਂ, ਕਿਸੇ MP ਤੋਂ ਖੁਸ਼ ਨਹੀਂ ਸੀ ਹੁੰਦੇ, ਕਦੇ ਨਾਰਾਜ਼ਗੀ ਹੁੰਦੀ ਸੀ, ਕਿਸੇ ਕੋਈ ਚੀਜ਼ ਉਹਨਾਂ ਨੂੰ ਅਟਕ ਰਹੀ ਹੈ, ਕੋਈ ਚੰਗੀ ਨਹੀਂ ਲੱਗ ਰਹੀ, ਕੋਈ ਚੀਜ਼ ਖਟਕ ਰਹੀ ਹੈ, ਉਹਨਾਂ ਨੇ ਫਿਰ ਕੇਟੀ ਟੈਲਫਰਡ ਨੂੰ ਕਹਿਣਾ ਆਪਣੇ ਚੀਫ ਆਫ ਸਟਾਫ ਨੂੰ ਕਿ ਤੁਸੀਂ ਇਹਨਾਂ ਨੂੰ ਫੋਨ ਕਰੋ ਅਤੇ ਇਹਨਾਂ ਨੂੰ ਸਮਝਾਓ ਵੀ ਆਹ ਠੀਕ ਨਹੀਂ। ਆਪ ਡਾਇਰੈਕਟ ਉਹ ਫੋਨ ਨਹੀਂ ਸੀ ਕਰਿਆ ਕਰਦੇ, ਪਰ ਮਾਰਕ ਕਾਰਨੀ ਦੇ ਤੌਰ ਤਰੀਕਿਆਂ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਵੀ ਇਹ ਤਾਂ ਆਪ ਹੀ ਫੋਨ ਚੁੱਕ ਕੇ ਕਹਿ ਦਿਆ ਕਰਦੇ, ਸਾਰਾ ਕੁਝ ਕਰ ਦਿੰਦੇ ਆ। ਸੋ ਦੇਖਣਾ ਹੋਏਗਾ ਕਿ ਮਾਰਕ ਆਂਡਰੇ ਬਲਾਂਸ਼ਰਡ ਦੀ ਵੀ ਉਹੀ ਸਿਗਨੀਫਿਕੈਂਸ ਹੋਏਗੀ ਪੀ ਐਮ ਓ ਦੇ ਵਿੱਚ ਜੋ ਕੇ ਟੀ ਟੈਲਫਰਡ ਦੀ ਰਹੀ। ਜਸਟਿਨ ਟਰੂਡੋ ਦੀ ਅਨਪੋਪੂਲੈਰਿਟੀ ਵਿਦ ਇਨ ਦਾ ਕੌਕਸ, ਉਹਦਾ ਇੱਕ ਬਹੁਤ ਵੱਡਾ ਕਾਰਨ ਕੇ ਟੀ ਟੈਲਫਰਡ ਵੀ ਰਹੇ ਕਿ ਪ੍ਰਾਈਮ ਮਿਨਿਸਟਰ ਆਫਿਸ ਨੂੰ ਜਿਸ ਤਰੀਕੇ ਨਾਲ ਜਿਸ ਅਥਾਰਿਟੀ ਦੇ ਨਾਲ ਉਹ ਚਲਾਉਂਦੇ ਰਹੇ, ਐਮ ਪੀਜ਼ ਉਹਦੇ ਨਾਲ ਨਾਖੁਸ਼ ਸਨ। ਐਮ ਪੀਜ਼ ਦਾ ਕਹਿਣਾ ਸੀ ਕਿ ਜਸਟਿਨ ਟਰੂਡੋ ਦੇ ਟੀਮ ਮੈਂਬਰ ਤਾਂ ਅਸੀਂ ਹਾਂ ਕਿ ਅਸੀਂ ਚੁਣੇ ਹੋਏ ਨੁਮਾਇੰਦੇ ਹਾਂ, ਕੇ ਟੀ ਟੈਲਫਰਡ ਤਾਂ ਅਪੁਆਇੰਟ ਕੀਤੇ ਨੇ ਜਸਟਿਨ ਟਰੂਡੋ ਨੇ ਕਿ ਇੱਕ ਅਪੁਆਇੰਟਡ ਚੀਫ ਆਫ ਸਟਾਫ ਐਮ ਪੀਜ਼ ਨੂੰ ਪ੍ਰਾਈਮ ਮਿਨਿਸਟਰ ਨਾਲ ਮਿਲਣ ਨਾ ਦੇਵੇ, ਪ੍ਰਾਈਮ ਮਿਨਿਸਟਰ ਤੱਕ ਐਮ ਪੀਜ਼ ਦੀ ਗੱਲ ਨਾ ਪਹੁੰਚਾਏ ਵੀ ਇਹ ਡੋਰ ਕੀਪਰ ਤੁਸੀਂ ਬਿਠਾ ਤਾ ਵੀ ਇਹ ਠੀਕ ਨਹੀਂ ਉਹਨਾਂ ਦੇ ਨਾਲ। ਜਿਸ ਦੇਖੋ ਚੀਫ ਆਫ ਸਟਾਫ ਦਾ ਕੰਮ ਤਾਂ ਇਹੀ ਹੁੰਦਾ ਕਿ ਜੇ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਕਰਨੀ ਹੈ ਯੂ ਹੈਵ ਟੂ ਗੋ ਥਰੂ ਦਾ ਚੀਫ ਆਫ ਸਟਾਫ, ਪਰ ਕੇ ਟੀ ਟੈਲਫਰਡ ਕਹਿੰਦੇ ਵੀ ਬਹੁਤ ਜ਼ਿਆਦਾ ਆਟੋਨਮਸ ਤਰੀਕੇ ਨਾਲ ਪੀ ਐਮ ਓ ਨੂੰ ਚਲਾਉਂਦੇ ਰਹੇ। ਈਵਨ ਪੀ ਐਮ ਓ ਦੇ ਵਿੱਚ ਵੀ ਕਹਿੰਦੇ ਕਿ ਬਹੁਤ ਸਾਰੇ ਸਟਾਫ ਮੈਂਬਰਸ ਕੇ ਟੀ ਟੈਲਫਰਡ ਤੋਂ ਨਾਖੁਸ਼ ਰਹੇ। ਸੋ ਮਾਰਕ ਆਂਡਰੇ ਬਲਾਂਸ਼ਰਡ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਇਹ ਬੜੇ ਇੱਕ ਕਿਹੜੇ ਡਿਪਲੋਮੈਟ,
ਮਾਸਟਰ
ਡਿਪਲੋਮੈਟ,
ਜਿਹੜੀ ਕਿਊਬੈਕ ਦੀ ਫਰਮ ਦੇ ਵਿੱਚ ਉਹ ਕੰਮ ਕਰਿਆ ਕਰਦੇ ਸੀ ਰੀਸੈਂਟਲੀ, ਉਸ ਕਿਊਬੈਕ ਦੀ ਫਰਮ ਦੇ ਜਿਹੜੇ
ਪੈਨਸ਼ਨ ਫੰਡ ਆ ਕੈਸ਼ ਦੇ ਰਿਪੋਰਟ,
ਬਿਲਕੁਲ।
ਸੋ ਉਹਦੇ ਉਹ ਵਾਈਸ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸਨ, ਸੋ ਟਿਲ ਵੈਰੀ ਲੇਟ ਉਹਨਾਂ ਨੇ ਵੀਕਐਂਡ ਤੇ ਹੀ ਅਸਤੀਫਾ ਦਿੱਤਾ ਆਪਣਾ।
ਇਹਨਾਂ ਦਾ ਨਾ ਇੱਕ ਹੋਰ ਜਿਹੜੀ ਇਹਨਾਂ ਦੇ ਐਕਸਪੀਰੀਅੰਸਿਸ ਦੇ ਵਿੱਚ ਜਿਹੜੀ ਇੱਕ ਗੱਲ ਜੁੜਦੀ ਆ ਉਹ ਹੈਗੀ ਆ ਕਿ ਇਹਨਾਂ ਨੂੰ US ਟ੍ਰੇਡ ਤੇ ਕਹਿੰਦੇ ਕਾਫੀ ਤਜਰਬਾ ਹੈ। ਉਹ ਕਿਉਂ ਹੈ? ਇਹਨਾਂ ਨੇ 2017 ਤੋਂ ਲੈ ਕੇ 2020 ਦੇ ਦਰਮਿਆਨ ਜਿਹੜੀ ਕੈਨੇਡਾ ਦੀ ਨਾਰਥ ਅਮੈਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਕਾਉਂਸਲ ਹੋਇਆ ਕਰਦੀ ਸੀ ਉਹਦੇ ਵਿੱਚ ਵੀ ਬਲੈਂਚਰਡ ਜਿਹੜੇ ਸੀਗੇ ਉਹ ਹਿੱਸਾ ਸੀਗੇ ਉਸ ਚੀਜ਼ ਦਾ। ਸੋ ਇਸ ਕਰਕੇ ਕਹਿੰਦੇ ਮੰਨਿਆ ਜਾਂਦਾ ਵੀ ਜਿਹੜੀ US ਦੀ ਟ੍ਰੇਡ, US ਨਾਲ ਜਿਵੇਂ ਟ੍ਰੇਡ ਕਰਦਾ ਕੈਨੇਡਾ, ਉਸ ਚੀਜ਼ ਨੂੰ ਲੈ ਕੇ ਵੀ ਇਹਨਾਂ ਨੂੰ ਕਾਫੀ ਐਕਸਟੈਂਸਿਵ ਐਕਸਪੀਰੀਅੰਸ ਹੈਗਾ। ਸੋ ਉਹਦਾ ਵੀ ਕਹਿੰਦੇ ਫਾਇਦਾ ਹੋ ਸਕਦਾ।
ਸੋ ਨਾਫਟਾ ਕਾਉਂਸਲ ਦੇ ਮੈਂਬਰ ਸਨ 2017 ਤੋਂ 2020 ਦਰਮਿਆਨ, ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿਊਬੈਕ ਪੈਨਸ਼ਨ ਫੰਡ ਦੀ ਕੈਸਰੀ ਡਿਪੋ। ਸੋ ਉਹਦੇ ਇਹ ਜਿਵੇਂ ਮੈਂ ਦੱਸ ਰਿਹਾ ਸੀ ਵੀ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸਨ। ਇਹ ਜਿਹੜਾ ਪੈਨਸ਼ਨ ਫੰਡ ਹੈ ਇਟਸ ਵਨ ਆਫ ਦਾ ਲਾਰਜੈਸਟ ਪੈਨਸ਼ਨ ਫੰਡਸ ਇਨ ਕੈਨੇਡਾ। ਇਹਨਾਂ ਦੀਆਂ $473 billion ਦੇ ਲਾਗੇ ਛਾਗੇ ਦੀਆਂ ਇਨ ਐਸੈਟਸ ਨੇ ਤੇ ਇਸ ਪੈਨਸ਼ਨ ਫੰਡ ਦਾ ਇੱਕ ਗਲੋਬਲ ਯੂਨਿਟ ਸੀ। ਸੋ ਪੈਨਸ਼ਨ ਫੰਡ ਬੇਸਿਕਲੀ ਕੀ ਹੈ ਕਿ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੀ ਜਿਹੜੇ ਸਾਰੀਆਂ ਪੈਨਸ਼ਨ ਜਿਹੜੀਆਂ ਡਿਪੋਜ਼ਿਟਸ ਨੇ ਉਹਨਾਂ ਨੂੰ ਇਨਵੈਸਟ ਕਰਦਾ ਪੈਨਸ਼ਨ ਫੰਡ ਤੇ ਇਹ ਜਿਹੜੀਆਂ ਇਨਵੈਸਟਮੈਂਟਸ ਨੇ ਵਰਲਡ ਓਵਰ ਹੁੰਦੀਆਂ ਨੇ। ਹੁਣ ਇਸ ਪੈਨਸ਼ਨ ਫੰਡ ਦੀਆਂ ਜਿਹੜੀਆਂ ਕੋਈ ਇਨਵੈਸਟਮੈਂਟਸ ਹੋਰਨਾਂ ਮੁਲਕਾਂ ਦੇ ਵਿੱਚ ਨੇ, ਜਦੋਂ ਕਿਸੇ ਵਿਦੇਸ਼ੀ ਸਰਕਾਰ ਦੇ ਨਾਲ ਕੋਈ ਮਸਲਾ ਬਣ ਜਾਂਦਾ ਸੀ, ਕੋਈ ਵਖਰੇਵਾਂ ਹੋ ਜਾਂਦਾ ਸੀ ਵਿਚਾਰਾਂ ਦਾ, ਤੇ ਫਿਰ ਕਹਿੰਦੇ ਆ ਕਿ ਮਾਰਕ ਆਂਡਰੇ ਬਲਾਂਸ਼ਰਡ ਨੂੰ ਮੋਹਰੇ ਕੀਤਾ ਜਾਂਦਾ ਸੀ ਵੀ ਤੁਸੀਂ ਵਿਦੇਸ਼ੀ ਸਰਕਾਰ ਨਾਲ ਗੱਲ ਕਰੋ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਤੇ ਜਿਹੜਾ ਮਸਲਾ ਇਹਨੂੰ ਸੁਲਝਾਓ। ਤੇ ਕਹਿੰਦੇ ਬਲਾਂਸ਼ਰਡ ਬੜੇ ਵਧੀਆ ਤਰੀਕੇ ਨਾਲ ਮਾਸਟਰ ਡਿਪਲੋਮੈਟ ਦੀ ਭੂਮਿਕਾ ਨਿਭਾਉਂਦੇ ਸਨ ਤੇ ਉਹ ਸਾਰੇ ਜਿਹੜੇ ਮਸਲੇ ਹੱਲ ਕਰਦੇ
ਇੰਟਰਨੈਸ਼ਨਲਿਸਟ।
ਸੋ ਬੇਸਿਕਲੀ ਇਸ ਵੇਲੇ ਜੋ ਮਾਹੌਲ ਹੈ ਨਾ ਕਿ ਅਮਰੀਕਾ ਦੇ ਨਾਲ ਡੀਲ ਕਰਨਾ, ਸੋ ਉਧਰਲੇ ਪਾਸਿਓਂ ਕਿਹਾ ਜਾ ਰਿਹਾ ਵੀ ਨਾਫਟਾ ਦੇ ਕਾਉਂਸਲ ਤੇ ਇਹ 3 ਰਹੇ ਨੇ, ਇਹਨਾਂ ਨੂੰ ਪਤਾ US ਕੈਨੇਡਾ ਟ੍ਰੇਡ ਰਿਲੇਸ਼ਨਸ਼ਿਪ ਬਾਰੇ। ਤੀਸਰੀ ਜਿਹੜੀ ਦੂਜੀ ਗੱਲ ਕੀਤੀ ਜਾ ਰਹੀ ਹੈ ਕਿ ਜੀ ਅਸੀਂ ਆਪਣੀਆਂ ਜਿਹੜੀਆਂ ਟ੍ਰੇਡ ਟਾਈਜ਼ ਨੇ ਉਹਨਾਂ ਨੂੰ ਡਾਇਵਰਸੀਫਾਈ ਕਰਨਾ, ਹੋਰਨਾਂ ਮੁਲਕਾਂ ਨਾਲ ਆਪਣੇ ਸੰਬੰਧ ਬਿਹਤਰ ਕਰਨੇ ਨੇ, ਸੋ ਉਸ ਲਿਹਾਜ਼ ਤੋਂ ਵੀ ਕਿਹਾ ਜਾ ਰਿਹਾ। ਪਲੱਸ ਜੋ ਕੌਨਫਲਿਕਟ ਰੈਜ਼ੋਲੂਸ਼ਨ ਦੀ ਇਹਨਾਂ ਦੀਆਂ ਸਕਿੱਲਸ ਨੇ ਉਹਨਾਂ ਨੂੰ ਅੱਗੇ ਰੱਖਿਆ ਜਾ ਰਿਹਾ।
ਵਰਲਡ ਲੈਵਲ ਤੇ ਜਿਹੜੀਆਂ ਅਲਾਇੰਸਸ ਨੇ ਉਹਨਾਂ ਨੂੰ ਬਿਲਡ ਕਰਨ ਦੇ ਵਿੱਚ ਇਹਨਾਂ ਦੀ ਬੜੀ ਅਹਿਮ ਭੂਮਿਕਾ ਰਹੀ, ਇਹਨਾਂ ਨੂੰ ਤਜਰਬਾ ਹੈ ਬੇਸਿਕਲੀ।
ਪਰ ਇਸ ਚੀਜ਼ ਨੂੰ ਹਾਈਲਾਈਟ ਨਹੀਂ ਬਹੁਤਾ ਕੀਤਾ ਜਾ ਰਿਹਾ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਮੈਂਬਰਸ਼ਿਪ ਬਿਡ ਅਸੀਂ ਹਾਰੇ ਸੀ ਨਾਰਵੇ ਤੇ ਆਇਰਲੈਂਡ ਵਰਗੇ ਮੁਲਕਾਂ ਤੋਂ,
ਉਸ ਟਾਈਮ ਐਂਬੈਸਡਰ
ਅੰਬੈਸਡਰ ਸਾਡੀ ਜਿਹੜੀ ਕਹਿ ਲਓ ਵੀ ਉਸ ਪੂਰੀ ਮੁਹਿੰਮ ਨੂੰ ਸਾਡਾ ਜਿਹੜਾ ਚਿਹਰਾ ਸਨ ਉਸ ਮੁਹਿੰਮ ਦਾ ਉਹ ਮਾਰਕ ਆਂਡਰੇ ਬਲਾਂਸ਼ਰਡ ਹੀ ਸਨ। ਕਿਹੜੇ ਡਿਪਲੋਮੈਟ?
ਮਾਸਟਰ
ਡਿਪਲੋਮੈਟ, ਇੰਟਰਨੈਸ਼ਨਲਿਸਟ,
ਇੰਟਰਨੈਸ਼ਨਲਿਸਟ, ਮਾਸਟਰ ਡਿਪਲੋਮੈਟ। ਇਹਨਾਂ ਬਾਰੇ ਇੱਕ ਗੱਲ ਹੋਰ ਕਹੀ ਗਈ ਸੀ, ਉਹ ਵੀ ਮੈਂ ਪੜ੍ਹਦੀ ਸੀ, ਕਹਿੰਦੇ ਹੀ ਕੁਡ ਚਾਰਮ ਦ ਬਰਡਸ ਆਊਟ ਆਫ ਅ ਟ੍ਰੀ। ਇਸ ਕਿਸਮ ਦੇ ਨੇ ਕਹਿੰਦੇ ਇਹ ਮਾਰਕ ਆਂਡਰੇ ਬਲਾਂਸ਼ਰਡ।
ਚਾਰਮ ਦ ਬਰਡਸ ਆਊਟ ਆਫ ਦ ਟ੍ਰੀ, ਮਤਲਬ ਉਡਾ ਦਿੰਦੇ ਸੀ, ਹੱਥ ਨਹੀਂ ਸੀ ਆਉਂਦਾ। ਅ ਬਰਡ ਇਨ ਹੈਂਡ ਇਜ਼ ਵਰਥ ਟੂ ਇਨ ਦ ਬੁਸ਼।
ਅੱਛਾ ਵਾਸੂ, ਹੁਣ ਆਪਾਂ ਗੱਲ ਕਰੀਏ ਜਿਹੜੇ ਆਪਣੇ BC ਦੇ ਪ੍ਰੀਮੀਅਰ ਡੇਵਿਡ ਈਬੀ, ਫਸਟ ਮਿਨਿਸਟਰਸ ਮੀਟਿੰਗ 'ਤੇ ਉਹ ਨਹੀਂ ਪਹੁੰਚ ਰਹੇ, ਆਪਣੇ ਡਿਪਟੀ ਪ੍ਰੀਮੀਅਰ ਪਹੁੰਚੇ ਹੋਏ ਆ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਉਹ ਗਏ ਹੋਏ ਨੇ 10 ਦਿਨਾਂ 'ਤੇ ਟ੍ਰੇਡ ਟੂਰ 'ਤੇ। ਪਰ ਜਿਹੜਾ ਇਹ 10 ਦਿਨਾਂ ਦਾ ਟ੍ਰੇਡ ਟੂਰ ਆ, ਉਹਨਾਂ ਦੇ ਨਾਲ ਜਿਹੜੇ ਫਸਟ ਨੇਸ਼ਨਸ ਦੇ ਕੁਛ ਰੈਪ੍ਰਜੈਂਟੇਟਿਵਸ ਨੇ ਉਹਨਾਂ ਨੇ ਵੀ ਜਾਣਾ ਸੀਗਾ, ਪਰ ਉਹ ਬੈਕਆਊਟ ਕਰ ਗਏ। ਬੈਕਆਊਟ ਕਰਨ ਦਾ ਉਹਨਾਂ ਦਾ ਕਾਰਨ ਇਹ ਰਿਹਾ ਕਿ ਜਿਹੜਾ ਬਿੱਲ 14 ਅਤੇ ਬਿੱਲ 15 ਹੈ ਉਹ ਪਾਸ ਹੋ ਗਿਆ। ਜਿਹੜੇ ਫਸਟ ਨੇਸ਼ਨਸ ਦੇ ਲੀਡਰਸ ਨੇ ਉਹ ਬਿੱਲ 14 ਅਤੇ ਬਿੱਲ 15 ਤੋਂ ਨਾਰਾਜ਼ ਨੇ। ਕਿਉਂ ਨਾਰਾਜ਼ ਨੇ?
ਯਾ ਸੋ ਬਿੱਲ 14 ਅਸੀਂ ਬੜੀ ਵਾਰੀ ਗੱਲ ਕਰ ਚੁੱਕੇ ਹਾਂ ਕਿ ਇਹ ਰਿਨਿਊਬਲ ਐਨਰਜੀ ਪ੍ਰੋਜੈਕਟਸ ਨਾਲ ਸੰਬੰਧਿਤ ਐਕਟ ਹੈ। ਸਰਕਾਰ ਕਹਿੰਦੀ ਇਹਨਾਂ ਨੂੰ ਫਾਸਟ ਟਰੈਕ ਕਰਨਾ, ਉਹੀ ਗੱਲ, ਉਹੀ ਜਿਹੜਾ ਥੀਮ ਹੈ ਨਾ ਨੈਸ਼ਨਲੀ ਜਿਹੜਾ ਚੱਲ ਰਿਹਾ ਕਿ ਜਿਹੜੇ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਜਿਹੜੇ ਨੈਸ਼ਨਲੀ ਸਿਗਨੀਫੀਕੈਂਟ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਨਾ, ਉਸ ਉਹਦਾ ਹੀ ਟ੍ਰੇਲਰ ਜਿਹੜਾ ਕਹਿ ਲਓ ਸੂਬਾਈ ਪੱਧਰ 'ਤੇ ਅਸੀਂ ਦੇਖਿਆ ਬਿੱਲ 14 ਬਿੱਲ 15 ਕਿ ਜਿਹੜੇ ਸੂਬਾਈ ਪੱਧਰ 'ਤੇ ਜਿਹੜੇ ਸਿਗਨੀਫੀਕੈਂਟ ਪ੍ਰੋਜੈਕਟਸ ਨੇ, ਬਿੱਲ 14 ਹੈ ਰਿਨਿਊਬਲ ਐਨਰਜੀ ਸੰਬੰਧਿਤ ਪ੍ਰੋਜੈਕਟਸ ਨਾਲ ਰਿਲੇਟਡ,
ਹਾਂ ਬਿਲਕੁਲ,
ਬਿੱਲ 15 ਹੈ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਪ੍ਰੋਜੈਕਟ ਜਿਹੜੇ ਨੇ, ਸੋ ਇਨਫਰਾਸਟ੍ਰਕਚਰ ਪ੍ਰੋਜੈਕਟਸ ਐਕਟ ਬਿੱਲ 15 ਅਤੇ ਰਿਨਿਊਬਲ ਐਨਰਜੀ ਦੇ ਜਿਹੜੇ ਪ੍ਰੋਜੈਕਟਸ ਨੇ ਬਿੱਲ 14, ਸੋ ਦੋਨਾਂ ਨੂੰ ਫਾਸਟ ਟਰੈਕ ਕਰਨਾ, ਅਤੇ ਉਹਦਾ ਤਰਕ ਇਹੀ ਹੈ ਕਿ ਜੀ ਵੀ ਸਾਨੂੰ ਬੜੀ ਲੋੜ ਹੈ ਨਾ ਪ੍ਰੋਜੈਕਟਸ ਦੀ, ਅਤੇ ਜੇ ਅਸੀਂ ਆਪਣੇ ਰਵਾਇਤੀ ਤੌਰ ਤਰੀਕੇ ਅਪਣਾ ਕੇ ਚੱਲਦੇ ਰਹੇ ਤਾਂ ਪ੍ਰੋਜੈਕਟਸ ਬੜੇ ਡਿਲੇ ਹੋ ਜਾਣਗੇ. ਸੋ ਸਰਕਾਰ ਨੇ ਆਪਣੇ ਆਪ ਨੂੰ ਸਮਝ ਲਓ ਵੀ ਐਡੀਸ਼ਨਲ ਪਾਵਰ ਦਿੱਤੀ ਹੈ ਕਿ ਜਿਹੜੀਆਂ ਰੈਗੂਲੇਸ਼ਨਸ ਨੇ ਅਤੇ ਜਿਹੜੀਆਂ ਐਗਜਿਸਟਿੰਗ ਮਦਾਂ ਨੇ, ਕੁਝ ਰਿਕੁਆਇਰਮੈਂਟਸ ਨੇ, ਉਹਨਾਂ ਨੂੰ ਸਰਕਾਰ ਬਾਈਪਾਸ ਕਰ ਸਕਦੀ ਹੈ ਟੂ ਫਾਸਟ ਟਰੈਕ ਦੀਜ਼ ਪ੍ਰੋਜੈਕਟਸ. ਸਟ੍ਰੀਮਲਾਈਨਿੰਗ ਦੇ ਨਾਮ 'ਤੇ ਸਾਰਾ ਕੁਝ ਕੀਤਾ ਜਾ ਰਿਹਾ. ਇਹਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਇੰਡੀਜਨਸ ਭਾਈਚਾਰੇ ਨਾਰਾਜ਼ ਹੋ ਗਏ. ਉਹ ਕਹਿੰਦੇ ਕਿਉਂਕਿ ਜਿਹੜਾ ਡ੍ਰਿਪਾ ਹੈ, ਡੈਕਲਰੇਸ਼ਨ ਔਫ ਦਾ ਰਾਈਟਸ ਆਫ ਇੰਡੀਜਨਸ ਪੀਪਲ ਐਕਟ, ਵੀ ਉਹਦੇ ਵਿੱਚ ਤੁਸੀਂ ਇਹ ਕਮਿਟ ਕੀਤਾ ਹੋਇਆ ਵੀ ਕਿਹੜਾ ਵੀ ਜਿਹੜਾ ਵੀ ਕੋਈ ਸਿਗਨੀਫੀਕੈਂਟ ਪ੍ਰੋਜੈਕਟ ਹੋਏਗਾ ਸੂਬਾਈ ਪੱਧਰ 'ਤੇ ਜਿਹੜਾ ਇੰਡੀਜਨਸ ਭਾਈਚਾਰਿਆਂ ਨੂੰ ਇੰਪੈਕਟ ਕਰਦਾ, ਉਹਨੂੰ ਤਿਆਰ ਕਰਨ ਵਾਲੇ, ਉਹਨੂੰ ਡਰਾਫਟ ਕਰਨ ਵਾਲੇ ਉਸ ਐਕਟ ਨੂੰ, ਉਸ ਬਿੱਲ ਨੂੰ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਕਰੋਗੇ.
ਸਾਡੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਜਾਇਆ ਕਰੋ.
ਹਾਂ, ਉਹ ਵਿਚਾਰ ਵਟਾਂਦਰਾ ਕੀਤਾ ਨਹੀਂ ਗਿਆ, ਤੇ ਉੱਤੋਂ ਸਰਕਾਰ ਨੇ ਲਗਾ ਦਿੱਤੀ ਟਾਈਮ ਐਲੋਕੇਸ਼ਨ ਕਿ ਜੀ ਅਸੀਂ ਇਸ ਇਹ ਜਿਹੜੇ ਬਿੱਲਸ ਨੇ, ਬਿੱਲ 7, 14 ਤੇ 15, ਇਹਨਾਂ ਨੂੰ ਪਿਛਲੇ ਹਫਤੇ ਦੇ ਬੁੱਧਵਾਰ ਦੇ ਰਾਤ 8 ਵਜੇ ਤੋਂ ਪਹਿਲਾਂ ਪਾਸ ਕਰਨਾ ਹੀ ਹੈ, ਤੇ ਉਸੇ ਤਰ੍ਹਾਂ ਪਾਸ ਕਰਾ ਵੀ ਲਏ ਗਏ.
ਰਾਜ ਚੌਹਾਨ ਦੀ ਵੋਟ ਪਾਈ ਗਈ ਸੀ,
ਟਾਈ ਬ੍ਰੇਕ
ਹੋਈ.
ਸੋ ਇਸ ਕਰਕੇ ਇਹ ਜਿਹੜੇ ਭਾਈਚਾਰੇ ਨਾਰਾਜ਼ ਨੇ. ਹੁਣ ਇਹਨਾਂ ਦਿਨਾਂ ਦੇ ਵਿੱਚ ਹੀ ਕਹਿ ਲਓ ਕਿ ਪੈਰਲ ਟੂ ਦਿਸ ਪ੍ਰੀਮੀਅਰ ਨੇ ਆਪਣਾ ਏਸ਼ੀਆ ਦਾ ਦੌਰਾ ਜਿਹੜਾ ਉਹ
ਰੱਖਿਆ ਕਰ ਲਿਆ.
ਸੋ ਉਹਨਾਂ ਨੇ ਅਨਾਊਂਸ ਕੀਤਾ ਕਿ ਜੇ ਅਸੀਂ ਜਾਣਾ. ਹੁਣ ਇਸ ਡੈਲੀਗੇਸ਼ਨ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਲੀਡਰਸ ਸ਼ਾਮਲ ਨੇ, ਬਹੁਤ ਸਾਰੇ ਪੋਲੀਟੀਸ਼ੀਅਨਸ ਜਿਹੜੇ ਸਾਡੇ ਕੈਬਨਿਟ ਦੇ ਮੈਂਬਰਸ, ਦੋ ਤਾਂ ਹੈਗੇ ਹੀ ਨੇ ਪ੍ਰਮੁੱਖ ਤੌਰ 'ਤੇ ਜਿਹੜੇ ਸ਼ਾਮਲ ਨੇ, ਅਤੇ ਨਾਲ ਕੁਝ ਇੰਡੀਜਨਸ ਲੀਡਰਸ ਨੇ ਵੀ ਜਾਣਾ ਸੀ. ਉਹਨਾਂ ਵਿੱਚੋਂ ਸੀਗੇ ਅਸੈਂਬਲੀ ਆਫ ਫਸਟ ਨੇਸ਼ਨਸ ਦੇ ਰੀਜਨਲ ਚੀਫ ਟੈਰੀ ਟੀਗੀ. ਇਹਨਾਂ ਨੇ ਕੱਲ੍ਹ ਇਹ ਕਹਿਤਾ ਵੀਕੈਂਡ 'ਤੇ, ਕਹਿੰਦੇ ਵੀ ਉਹ ਨਹੀਂ ਜਾਣਗੇ,
ਬੈਕਆਊਟ
ਕਰਕੇ. ਉਹ ਕਹਿੰਦੇ ਵੀ ਅਸੀਂ ਕਿਵੇਂ ਚੱਲ ਜਾਈਏ, ਕਹਿੰਦੇ ਵੀ ਅਸੀਂ ਨਾਰਾਜ਼ ਹਾਂ ਸਰਕਾਰ ਦੇ ਨਾਲ, ਸਰਕਾਰ ਕਹਿੰਦੀ ਅਸੀਂ ਟ੍ਰੇਡ ਨੂੰ ਵਧਾਉਣਾ, ਅਸੀਂ ਕਹਿੰਦੇ ਹਾਂ ਕਿ ਬਾਕੀ ਜਿਹੜੇ ਮੁਲਕ ਨੇ ਇੱਥੇ ਆ ਕੇ ਸਾਡੇ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਨ, ਪਰ ਕਹਿੰਦੇ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਅਤੇ ਸਾਡੀ ਇਕਾਨਮੀ ਨਾਲ, ਰਿਸੋਰਸਿਸ ਨਾਲ ਸੰਬੰਧਿਤ ਜਿਹੜੀਆਂ ਇੱਥੇ ਦੀਆਂ ਕਨਵੈਨਸ਼ਨਸ ਨੇ, ਮਦਾਂ ਨੇ, ਸਰਕਾਰ ਉਹਨਾਂ ਦੀ ਤਾਂ ਉਲੰਘਣਾ ਕਰ ਰਹੀ ਹੈ, ਅਤੇ ਅਸੀਂ ਕਹਿੰਦੇ ਉਸ ਟ੍ਰੇਡ ਮਿਸ਼ਨ ਦੇ ਵਿੱਚ ਸ਼ਾਮਲ ਹੋ ਕੇ ਕਿਵੇਂ ਸਰਕਾਰ ਨਾਲ ਚੱਲ ਜਾਈਏ. ਸੋ ਉਹ ਨਾਰਾਜ਼ ਹੋ ਗਏ.
ਸੋ ਪ੍ਰੀਮੀਅਰ ਡੇਵਿਡ ਈਬੀ ਨੇ ਨਾ ਜਿਹੜਾ ਇਹ ਜਿਹੜਾ ਇਹ ਬਿੱਲ 14 ਅਤੇ ਬਿੱਲ 15 ਪਾਸ ਕੀਤਾ, ਟੂ ਪੀਸਿਸ ਆਫ ਲੈਜਿਸਲੇਸ਼ਨ, ਉਹਨਾਂ ਨੇ ਉਹਦਾ ਇਗਜ਼ਾਮ ਉਹ ਜਦੋਂ ਫਸਟ ਨੇਸ਼ਨ ਵਾਲੇ ਜਿਹੜੇ ਲੀਡਰਸ ਹੈਗੇ ਨੇ ਉਹ ਬੈਕਆਊਟ ਕਰ ਗਏ, ਤਾਂ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ, ਉਹ ਕਹਿੰਦੇ ਦੇਖੋ ਫਾਇਦਾ ਕਿੰਨਾ ਜੇ ਆਹ ਬਿੱਲ 14 ਬਿੱਲ 15 ਆਪਾਂ ਪਾਸ ਕਰਤੇ, ਆਪਾਂ ਨੂੰ ਇਹਦਾ ਫਾਇਦਾ ਕਿੰਨਾ. ਉਹਨਾਂ ਨੇ ਇਗਜ਼ਾਮਪਲ ਦਿੱਤੀ, ਜਿਹੜੀ ਇਗਜ਼ਾਮਪਲ ਦਿੱਤੀ ਉਹ ਦਿੱਤੀ ਉਹਨਾਂ ਨੇ ਬਲੈਕ ਵਾਟਰ ਗੋਲਡ ਐਂਡ ਸਿਲਵਰ ਮਾਈਨ ਦੀ. ਉਹ ਕਹਿੰਦੇ ਇਹ ਪਰਫੈਕਟ ਇਗਜ਼ਾਮਪਲ ਹੈ, ਕਹਿੰਦੇ ਆਮ ਤੌਰ 'ਤੇ ਇਸ ਕਿਸਮ ਦੀ ਮਾਈਨ ਨੂੰ ਬਣਨ ਦੇ ਵਿੱਚ 4 ਤੋਂ 5 ਸਾਲ ਲੱਗਦੇ ਆ, ਪਰ ਕਹਿੰਦੇ ਜਿਹੜਾ ਇਹ ਪ੍ਰੋਜੈਕਟ ਹੈ 18 ਮਹੀਨਿਆਂ ਦੇ ਅੰਦਰ ਅੰਦਰ ਕੰਪਲੀਟ ਹੋ ਗਿਆ. ਸੋ ਕਹਿੰਦੇ 18 ਮਹੀਨਿਆਂ ਦੇ ਅੰਦਰ ਕੰਪਲੀਟ ਹੋਣਾ ਇਟ ਪ੍ਰੂਵਸ ਕਿ ਜੇ ਇਸ ਕਿਸਮ ਦਾ ਬਿੱਲ ਲਿਆਂਦਾ ਗਿਆ ਵਾ, ਫਾਸਟ ਟਰੈਕ, ਜਿਹੜੀ ਫਾਸਟ ਟਰੈਕ ਦੀ ਗੱਲ ਕੀਤੀ ਜਾ ਰਹੀ ਹੈ. ਹੁਣ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਫਾਸਟ ਟਰੈਕ ਕਰ ਰਹੇ ਹਾਂ ਪ੍ਰੋਜੈਕਟਸ, ਜਿਹੜੇ ਫਸਟ ਨੇਸ਼ਨਸ ਵਾਲੇ ਆ ਉਹ ਕਹਿੰਦੇ ਵੀ ਸਾਡੀਆਂ ਕਦਰਾਂ ਕੀਮਤਾਂ ਨੂੰ ਬਾਈਪਾਸ ਕਰਕੇ ਤੁਸੀਂ ਇਹਨਾਂ ਨੂੰ ਪਾਸ ਕਰ ਰਹੇ ਹੋ. ਸੋ ਇਸ ਕਿਸਮ ਦੀ ਜਿਹੜੀ ਅੜਫਸ ਹੈ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਬਣੀ ਹੋਈ ਹੈ.
ਯਾ, ਸੋ ਲੈਟਸ ਸੀ. ਪ੍ਰੀਮੀਅਰ ਨੇ ਵੀ ਕਿਹਾ ਕਿ ਹੁਣ ਕਿਉਂਕਿ ਫਰਾਈਡੇ ਡੋਨਲਡ ਟਰੰਪ ਨੇ ਜਿਹੜੀ ਇੱਕ ਧਮਕੀ ਦਿੱਤੀ ਕਿ ਜੀ ਅਸੀਂ ਸਟੀਲ ਅਤੇ ਐਲੂਮੀਨੀਅਮ ਦੀਆਂ ਜਿਹੜੀਆਂ ਟੈਰਿਫਸ ਨੇ ਇਸ ਹਫਤੇ ਦੇ ਬੁੱਧਵਾਰ ਤੋਂ ਉਹ 25% ਤੋਂ ਵਧਾ ਕੇ 50% ਕਰ ਦੇਣੀਆਂ.
ਬਿਲਕੁਲ.
ਸੋ ਕਹਿੰਦੇ ਵੀ ਹੁਣ ਡੋਨਲਡ ਟਰੰਪ ਉੱਧਰੋਂ ਦੇਖ ਲਓ ਵੀ ਜਿਸ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਨੇ, ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਰਿਸੋਰਸ ਪ੍ਰੋਜੈਕਟਸ ਨੂੰ ਅਸੀਂ ਤਰਜੀਹ ਦੇਈਏ, ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਲੋੜ ਆ. ਪਰ ਜਿਹੜੀ ਐਗਜ਼ਾਮਪਲ ਦਿੱਤੀ ਜਾ ਰਹੀ ਆ ਗੋਲਡ ਮਾਈਨ ਦੀ, ਜਸਪ੍ਰੀਤ ਜੀ ਦੇਖੋ ਨਾ, ਇਹ ਜਿਹੜਾ ਬਿੱਲ ਪਾਸ ਹੋਏ ਨੇ ਇਹ ਬੁੱਧਵਾਰ ਨੂੰ ਪਾਸ ਹੋਏ, ਅਤੇ ਇਸ ਗੋਲਡ ਮਾਈਨ ਦੀ ਜਿਹੜੀ ਇਨੋਗਰੇਸ਼ਨ ਹੋਈ ਜਾਂ ਕਹਿ ਲਓ ਓਪਨਿੰਗ ਹੋਈ ਉਹ ਫਰਾਈਡੇ ਕੀਤੀ ਗਈ. ਸੋ ਕੀ ਇਹਨਾਂ ਬਿੱਲਸ ਦੇ ਕਰਕੇ 2 ਦਿਨਾਂ ਦੇ ਵਿੱਚ ਪ੍ਰੋਜੈਕਟ ਤਿਆਰ ਹੋ ਗਿਆ? ਪ੍ਰੋਜੈਕਟ ਤਾਂ ਪਹਿਲਾਂ ਹੀ
ਚੱਲ ਰਿਹਾ ਸੀਗਾ. ਬਿਲਕੁਲ.
ਸੋ ਕੀ ਉਹਦਾ ਕ੍ਰੈਡਿਟ ਬਿੱਲ 14-15 ਨੂੰ ਦੇਣਾ ਠੀਕ ਰਹੇਗਾ? ਆਈ ਐਮ ਨੋਟ ਸ਼ੋਰ. ਮੈਂ ਓਨੈਸਟਲੀ ਇਹਦੇ ਬਾਰੇ ਬਹੁਤਾ ਪੜ੍ਹਿਆ ਵੀ ਨਹੀਂ, ਪਰ ਇਹ ਔਨ ਦਾ ਫੇਸ ਵੈਲਿਊ ਮਤਲਬ ਇਹ ਲੱਗਦੀ ਥੋੜੀ ਗੱਲ ਅਟਪਟੀ ਜਿਹੀ ਕਿ ਬੁੱਧਵਾਰ ਨੂੰ ਬਿੱਲਸ ਪਾਸ ਹੁੰਦੇ ਨੇ ਤੇ ਅਸੀਂ ਕਹੀਏ ਵੀ ਇਹਨਾਂ ਬਿੱਲਸ ਦੇ ਕਰਕੇ ਹੀ ਸ਼ੁੱਕਰਵਾਰ ਨੂੰ ਵੀ ਇੱਕ ਮਾਈਨ ਖੁੱਲ ਗਈ, ਉਹਦਾ ਕੰਮ ਤਾਂ ਪਹਿਲਾਂ ਹੀ ਚੱਲਦਾ ਪਿਆ ਹੋਏਗਾ. ਸੋ ਜੋ ਵੀ ਹੈ, ਚਲੋ ਨਾਲੇ ਜਦੋਂ ਪ੍ਰੀਮੀਅਰ ਨੇ ਕਿਹਾ ਵੀ 18 ਮਹੀਨਿਆਂ ਸਾਰਾ ਕੰਮ ਹੋ ਗਿਆ ਜਿਹੜਾ ਕਿ 4-5 ਸਾਲਾਂ 'ਚ ਹੁੰਦਾ, ਉਸੇ ਸੈਂਟੈਂਸ ਵਿੱਚ ਕਹਿੰਦੇ ਕਿ ਜੇ ਟਰਾਂਸਮਿਸ਼ਨ ਲਾਈਨਸ ਨੂੰ ਵੀ ਤੁਸੀਂ ਦੇਖੋ ਵੀ ਜਿਹੜੀ ਬਿਜਲੀਆਂ ਦੀਆਂ ਤਾਰਾਂ ਅਸੀਂ ਵਿਛਾਈਆਂ ਨੇ ਉਹ ਪਤਾ ਨਹੀਂ ਕਿੰਨੇ
160 ਪਲੱਸ ਕਿਲੋਮੀਟਰ,
ਫਿਰ ਉਹਨੂੰ ਮਿਲਾ ਕੇ ਕਹਿੰਦੇ ਸਾਰਾ ਕੰਮ
22 ਮਹੀਨਿਆਂ 'ਚ ਹੋਇਆ,
18 ਮਹੀਨਿਆਂ 'ਚ ਹੋਇਆ ਕਿ 22 ਮਹੀਨਿਆਂ ਦੇ ਵਿੱਚ ਹੋਇਆ। ਸੋ ਚਲੋ ਜੋ ਵੀ ਆ, ਸਰਕਾਰ ਮੈਂ ਫਿਰ ਇੱਥੇ ਕਹਾਂਗਾ ਕਿ ਸਰਕਾਰ ਦੀ ਜੋ ਇਸ ਵੇਲੇ ਨੀਅਤ ਆ ਉਹ ਬੜੀ ਚੰਗੀ ਆ ਕਿ ਇਸ ਜਿਹੜੇ ਸਾਡੇ ਸੂਬੇ ਦੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਵੀ ਉਹ ਸਾਨੂੰ ਦੇ ਸ਼ੁੱਡ ਹੈਵ ਬੀਨ ਕੰਪਲੀਟਡ ਯੈਸਟਰਡੇ, ਉਹ ਤਾਂ ਅਸੀਂ ਆਲਰੇਡੀ ਬਹੁਤ ਲੇਟ ਹੈਗੇ ਹਾਂ। ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਗੱਲ ਹੁੰਦੀ, ਸਵਾਲ ਤਾਂ ਮੇਨ ਇਹ ਹੋਣਾ ਚਾਹੀਦਾ ਵੀ ਅਜੇ ਤੱਕ ਕਿਉਂ ਨਹੀਂ ਹੋਏ, ਪਰ ਉਹਨਾਂ ਦੇ ਵਿੱਚ ਵੀ ਜੇ ਅਸੀਂ ਅੜਿੱਕੇ ਹੀ ਡਾਹਣੇ ਨੇ ਤਾਂ ਇੱਥੇ ਸਾਡੇ ਮੀਡੀਆ ਦੀ ਵੀ ਥੋੜ੍ਹੀ ਜ਼ਿੰਮੇਵਾਰੀ ਬਣ ਜਾਂਦੀ ਕਈ ਵਾਰ ਕਿ ਅਸੀਂ ਵੈਸੇ ਬੜਾ ਰੌਲਾ ਪਾਉਂਦੇ ਹਾਂ ਕਿ ਜੀ ਸਾਡੇ ਇੱਥੇ ਕੋਈ ਬਣਦਾ ਨਹੀਂ। ਬੀਸੀ ਦੇ ਵਿੱਚ ਜਦੋਂ ਵੀ ਕੋਈ ਪ੍ਰੋਜੈਕਟ ਹੁੰਦਾ ਸਰਕਾਰ
ਓਵਰ ਬਜਟ ਚਲੇ ਜਾਂਦਾ,
ਓਵਰ ਬਜਟ ਹੋ ਜਾਂਦੇ,
ਟਾਈਮਲਾਈਨ ਕ੍ਰਾਸ ਕਰ ਜਾਂਦੀ,
ਕੰਸਲਟੇਸ਼ਨ ਬਹੁਤ ਜ਼ਿਆਦਾ ਕਰਦੇ ਹਾਂ ਅਸੀਂ, ਯੇ ਵੋ ਬਣਦੇ ਨਹੀਂ ਪ੍ਰੋਜੈਕਟ। ਹੁਣ ਜਦੋਂ ਸਰਕਾਰ ਬਣਾਉਣਾ ਚਾਹ ਰਹੀ ਹੈ ਅਤੇ ਅਸੀਂ ਉਹਦੇ ਵਿੱਚ ਆਪ ਹੀ ਸਰਕਾਰ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਕ੍ਰਿਟੀਸਾਈਜ਼ ਕਰਨ ਲੱਗ ਜਾਂਦੇ ਹਾਂ। ਯੈਸ ਬਿਲਕੁਲ ਠੀਕ ਆ ਕਿ ਸਰਕਾਰ ਕਿਸੇ ਵੀ ਸਰਕਾਰ ਦੇ ਕੋਲ ਸਾਰੀਆਂ ਪਾਵਰਸ ਨਹੀਂ ਹੋਣੀਆਂ ਚਾਹੀਦੀਆਂ, ਮਤਲਬ ਕਿ
ਸਵੀਪਿੰਗ
ਪਾਵਰਸ ਨਹੀਂ ਹੋਣੀਆਂ ਚਾਹੀਦੀਆਂ, ਕਿ ਕਾਨੂੰਨ ਦੀ ਇੱਜ਼ਤ ਤਾਂ ਹੋਣੀ ਹੀ ਚਾਹੀਦੀ ਆ। ਬਟ ਲੈਟਸ ਨੋਟ ਆਲਸੋ ਫਰਗੈਟ ਕਿ ਜਿਹੜੇ ਕਾਨੂੰਨ ਨੇ ਉਹ ਨੀਤੀ ਘਾੜੇ ਹੀ ਤਾਂ ਬਣਾਉਂਦੇ ਨੇ। ਸੋ ਜਿਹੜੇ MLAs ਨੇ, ਜਿਹੜੀ ਕੈਬਨਿਟ ਹੈ, ਉਹੀ ਤਾਂ ਕਾਨੂੰਨ ਬਣਾਉਂਦੀ ਹੈ, ਅਤੇ ਸੋ ਅਸੀਂ ਹੀ ਉਹ ਚੁਣ ਕੇ ਭੇਜੇ ਨੇ ਨੁਮਾਇੰਦੇ। ਹੁਣ ਜੇ ਸਰਕਾਰ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਕਰ ਵੀ ਲੈਣ ਦੇਣਾ ਚਾਹੀਦਾ। ਯੈਸ, ਜਿਹੜੇ ਜ਼ਰੂਰੀ ਚੈੱਕਸ ਐਂਡ ਬੈਲੈਂਸਿਸ ਨੇ ਉਹਨਾਂ ਨੂੰ ਧਿਆਨ 'ਚ ਰੱਖੀਏ ਕਿ ਸਰਕਾਰ ਇੱਦਾਂ ਨਾ ਹੋਵੇ ਕਿ ਫਸਟ ਨੇਸ਼ਨਸ ਦੀ ਗੱਲ ਸੁਣਨਾ ਹੀ ਬੰਦ ਕਰ ਦੇ, ਅੱਜ ਉਹਨਾਂ ਦੀ ਗੱਲ ਸੁਣਨਾ ਬੰਦ ਕਰਨਗੇ ਕੱਲ੍ਹ ਨੂੰ ਤੁਹਾਡੀ ਗੱਲ ਸੁਣਨਾ ਬੰਦ ਕਰ ਦੇਣਗੇ। ਸੋ ਉਹ ਠੀਕ ਨਹੀਂ ਹੈ, ਪਰ ਜੇ ਸਰਕਾਰ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਉਹਨਾਂ ਦੇ ਰਾਹ ਦੇ ਵਿੱਚ ਅਸੀਂ ਉਹਨਾਂ ਨੂੰ ਇੰਨਾ ਕ੍ਰਿਟੀਸਾਈਜ਼ ਕਰੀਏ ਕਿ ਜੀ ਫਿਰ ਅਸੀਂ ਬਾਅਦ 'ਚ ਫਿਰ ਉਹਨਾਂ ਨੂੰ ਫਿਰ ਇਸ ਕਰਕੇ ਕ੍ਰਿਟੀਸਾਈਜ਼ ਕਰੀਏ ਕਿ ਕਰਦੇ ਕੁਝ ਨਹੀਂ, ਜੋ ਕਰਨ ਲੱਗੇ ਨੇ ਅਸੀਂ ਕਰਨ ਨਹੀਂ ਦੇ ਰਹੇ। ਇਹ ਵੀ ਇਹਦਾ ਇੱਕ ਐਂਗਲ ਜ਼ਰੂਰ ਹੈ। ਪਰ ਯੈਸ, ਜਿਹੜੇ ਇੰਡੀਜਨਸ ਭਾਈਚਾਰੇ ਨਾਰਾਜ਼ ਨੇ ਉਹ ਜੈਨੂਅਨ ਰੀਜ਼ਨਸ ਕਰਕੇ ਨਾਰਾਜ਼ ਨੇ ਕਿ ਜਦੋਂ ਇਹ ਬਿੱਲ ਡਰਾਫਟ ਕੀਤੇ ਗਏ ਕਹਿੰਦੇ ਉਦੋਂ ਸਾਡੇ ਨਾਲ ਤੁਸੀਂ ਕੌਂਸਲਟ ਨਹੀਂ ਕੀਤਾ। ਕੌਂਸਲਟੇਸ਼ਨ ਜਿਹੜੀ ਉਹ ਵਾਲੀ ਹੈ ਡਰਾਫਟਿੰਗ ਵੇਲੇ ਵਾਲੀ, ਉਹ ਕਾਨੂੰਨ ਦੇ ਵਿੱਚ ਲਿਖੀ ਹੋਈ ਹੈ ਕਿ ਸਰਕਾਰ
ਕੀਤੀ ਜਾਣੀ ਚਾਹੀਦੀ,
ਕਮਿਟਿਡ ਹੈ ਕਿ ਅਸੀਂ ਕਰਾਂਗੇ ਹੀ। ਜੇ ਸਰਕਾਰ ਕਾਨੂੰਨ ਤੋੜਦੀ ਹੈ ਆਪਣੇ ਵੱਲੋਂ ਹੀ ਬਣਾਏ ਗਏ ਕਾਨੂੰਨ, ਤੇ ਫਿਰ ਉੱਥੇ ਆਲੋਚਨਾ ਹੋਣੀ ਬਣਦੀ ਹੈ। ਪਰ ਜੇ ਕਹਿ ਦਈਏ ਕਿ ਜੀ ਅਸੀਂ ਕੁਝ ਹੋਣ ਹੀ ਨਹੀਂ ਦੇਣਾ, ਵੀ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਜਦੋਂ 2020 ਦੇ ਵਿੱਚ ਜਦੋਂ COVID-19 ਆਇਆ, ਉਸ ਸਾਲ ਜਨਵਰੀ ਦੇ ਵਿੱਚ ਅਸੀਂ ਭੁੱਲ ਗਏ ਹਾਂ ਕਿ ਜਿਹੜੀ ਕੋਸਟਲ ਗੈਸ ਲਿੰਕ ਪਾਈਪਲਾਈਨ ਸੀ ਉਹਦੇ ਵਾਸਤੇ ਉਹਦੇ ਰਾਹ 'ਚ ਕਿੰਨੇ ਅੜਿੱਕੇ ਡਾਏ ਗਏ ਫਸਟ ਨੇਸ਼ਨਸ ਵੱਲੋਂ ਹੀ, ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ, ਕਿੰਨੇ ਪ੍ਰੋਟੈਸਟ ਹੋਏ ਸਨ।
ਬਿਲਕੁਲ।
ਅਤੇ ਜਦੋਂ ਵੀ ਕਿਸੇ ਰਿਸੋਰਸ ਪ੍ਰੋਜੈਕਟ ਦੀ ਗੱਲ ਹੁੰਦੀ ਆ ਸਾਡੇ ਇੱਥੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਜਾਂਦੇ ਆ, ਕੁਝ ਜੈਨੂਅਨ ਰੀਜ਼ਨਸ ਕਰਕੇ ਹੁੰਦੇ ਆ, ਕੁਝ ਇੰਡੀਜਨਸ ਭਾਈਚਾਰਿਆਂ ਦੀ ਆਪਣੀ ਇੰਟਰਨਲ ਸਿਆਸਤ ਵੀ ਹੁੰਦੀ ਆ। ਉਹਨਾਂ ਦੇ ਜਿਹੜੇ ਕੁਝ ਇਲੈਕਟਿਡ ਲੀਡਰਸ ਨੇ ਉਹ ਪ੍ਰੋਜੈਕਟ ਦੇ ਹੱਕ ਵਿੱਚ ਹੁੰਦੇ ਆ, ਜਿਹੜੇ ਉਹਨਾਂ ਦੇ ਹੈਰੀਟੋਰੀ ਚੀਫ ਹੁੰਦੇ ਆ ਜਿਹੜੇ ਰਿਵਾਇਤੀ ਉਹਦੇ ਖਿਲਾਫ ਹੋ ਜਾਂਦੇ ਆ। ਸੋ ਉਹਨਾਂ ਦੀ ਆਪਣੀ ਇੰਟਰਨਲ ਪੋਲੀਟਿਕਸ ਵੀ ਹੁੰਦੀ ਆ, ਤੇ ਹੁਣ
ਉਹਦਾ ਇੰਪੈਕਟ ਵੀ ਪੈਂਦਾ,
ਇੰਪੈਕਟ ਪੈਂਦਾ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹ ਪ੍ਰੋਜੈਕਟਸ ਨੇ, ਜਿਹੜੇ ਵੀ ਕੋਈ ਪ੍ਰੋਜੈਕਟ ਬਣਾਉਣੇ, ਪ੍ਰੀਮੀਅਰ ਨੇ ਵੀ ਇਹ ਗੱਲ ਕਹੀ, ਕਹਿੰਦੇ ਇਨਵੈਸਟਰਸ ਵੀ ਇਹ ਗੱਲ ਨੂੰ ਸਮਝਣ ਵੀ ਜੇ ਪ੍ਰੋਜੈਕਟ ਤੁਸੀਂ ਕੋਈ ਸਿਰੇ ਚੜਾਉਣਾ ਚਾਹੁੰਦੇ ਹੋ ਰਿਸੋਰਸਿਸ ਨਾਲ ਸੰਬੰਧਿਤ ਪ੍ਰੋਜੈਕਟ, ਕੋਈ ਪਾਈਪਲਾਈਨ ਆ, ਕੋਈ ਮਾਈਨ ਆ, ਉਹਦੇ ਵਿੱਚ ਇੰਡੀਜਨਸ ਭਾਈਚਾਰਿਆਂ ਦੀ ਭਾਈਵਾਲੀ ਹੋਵੇ,
ਪਾਰਟਨਰਸ਼ਿਪ
ਹੋਵੇ, ਤੇ ਕਹਿੰਦੇ ਫਿਰ ਹੀ ਉਹ ਪ੍ਰੋਜੈਕਟ ਸਿਰੇ ਚੜਨਾ। ਸੋ ਇਹਨੂੰ ਹੁਣ ਤੁਸੀਂ, ਸੋ ਦਿਸ ਇਜ਼ ਦਾ ਕੰਟੈਕਸਟ ਕਿ ਇਹਨੂੰ ਤੁਸੀਂ ਹੁਣ ਕਹਿ ਸਕਦੇ ਹੋ ਵੀ ਇੰਡੀਜਨਸ ਭਾਈਚਾਰੇ ਆਪਣੀ ਮਨਮਰਜ਼ੀ ਕਰਵਾ ਰਹੇ ਨੇ ਕਿ ਵੀ ਜੇ ਸਾਨੂੰ ਵਿੱਚ ਹਿੱਸੇਦਾਰੀ ਨਹੀਂ ਦਿਓਗੇ ਅਸੀਂ ਪ੍ਰੋਜੈਕਟ ਨਹੀਂ ਬਣਾ ਦੇਣਾ, ਪਰ ਦੂਜੇ ਪਾਸੇ ਸਰਕਾਰ ਦੀ ਆਪਣੀ ਕਮਿਟਮੈਂਟ ਆ, ਕਿਉਂਕਿ ਜਿਹੜੀ ਜ਼ਮੀਨ ਆ ਉਹ ਫਸਟ ਨੇਸ਼ਨਸ ਦੀ ਹੈ ਜਿਹਦੇ ਉੱਤੇ ਉਹ ਪ੍ਰੋਜੈਕਟ ਬਣ ਰਿਹਾ, ਤੇ ਸਰਕਾਰ ਡ੍ਰਿਪਾ ਦੇ ਤਹਿਤ ਕਮਿਟਡ ਆ। ਜਾਂ ਤਾਂ ਫਿਰ ਸਿੱਧੇ ਹੀ ਕਹਿ ਦਿਓ ਨਾ ਕਿ ਵੀ ਅਸੀਂ ਪਰਵਾਹ ਨਹੀਂ ਕਰਦੇ ਫਸਟ ਨੇਸ਼ਨਸ ਦੀ, ਫਿਰ ਵੱਖਰੀ ਗੱਲ। ਪਰ ਕਾਨੂੰਨ ਦੇ ਵਿੱਚ ਜੇ ਗੱਲ ਲਿਖੀ ਹੋਈ ਆ ਕਿ ਅਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਕੋਈ ਬਿੱਲ ਤਿਆਰ ਕਰਾਂਗੇ, ਫਿਰ ਜੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾਂਦਾ ਫਿਰ ਉਹ ਕਾਨੂੰਨ ਦੀ ਉਲੰਘਣਾ, ਸਰਕਾਰ ਵੱਲੋਂ ਆਪਣੇ ਹੀ ਬਣਾਏ ਗਏ ਕਾਨੂੰਨ ਦੀ ਉਲੰਘਣਾ, ਉਹ ਫਿਰ ਗੱਲ ਕਰ।
ਐਬਸੋਲਿਊਟਲੀ। ਔਰ ਪ੍ਰੀਮੀਅਰ ਡੇਵਿਡ ਈਵੀ ਨੇ ਇਸ ਗੱਲ ਦੀ ਹਾਮੀ ਭਰੀ ਹੈ, ਐਕਨੋਲੇਜ ਕੀਤਾ ਉਹਨਾਂ ਨੇ ਇਸ ਗੱਲ ਨੂੰ। ਉਹ ਕਹਿੰਦੇ ਵੀ ਦੇਖੋ, ਉਹੀ ਪਾਰਟਨਰਸ਼ਿਪ ਵਾਲੀ ਗੱਲ, ਉਹ ਕਹਿੰਦੇ ਇੰਡੀਜਨਸ ਪਾਰਟਨਰਸ਼ਿਪ ਤੋਂ ਬਗੈਰ ਜਿਹੜੀਆਂ ਇਸ ਕਿਸਮ ਦੀਆਂ ਪ੍ਰੋਜੈਕਟਸ ਦੀਆਂ ਕਮਿਟਮੈਂਟਸ ਨੇ ਉਹ ਨਹੀਂ ਕੀਤੀਆਂ ਜਾ ਸਕਦੀਆਂ। ਕਹਿੰਦੇ ਇਹ ਜਿਹੜਾ ਫਸਟ ਨੇਸ਼ਨਸ ਵਾਲੇ ਜਿਹੜੇ ਅਧਿਕਾਰੀ ਨੇ ਉਹ ਇਸ ਟ੍ਰਿਪ ਦੇ ਵਿੱਚ ਨਹੀਂ ਜਾ ਰਹੇ, ਉਹਨਾਂ ਦਾ ਜਿਹੜਾ ਵਿਦਡਰਾਅਲ ਹੈ ਇਸ ਟ੍ਰਿਪ ਦੇ ਵਿੱਚੋਂ। ਕਹਿੰਦੇ ਇਟ ਇਜ਼ ਅ ਕਲੀਅਰ ਸਾਈਨ ਕਿ ਹਲੇ ਹੋਰ ਕੰਮ ਕਰਨਾ ਬਾਕੀ ਹੈ, ਵਰਡਸ ਵਿਲ ਨਾਟ ਬੀ ਸਫੀਸ਼ੀਐਂਟ। ਪ੍ਰੀਮੀਅਰ ਡੇਵਿਡ ਈਵੀ ਦੀ ਇਹ ਸਟੇਟਮੈਂਟ ਜਿਹੜੀ ਹੈਗੀ ਆ ਉਹ ਆਈ ਐਸ ਰਿਲੇਟਡ।
ਅਸੀਂ ਟੈਰਿਫ ਬਾਰੇ ਜਿਹੜੀ ਗੱਲ ਕਰ ਰਹੇ ਸੀ, ਇੱਕ ਲਿਸਨਰ ਦਾ ਸਵਾਲ ਆਇਆ, ਕਹਿੰਦੇ ਵੀ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਅਮਰੀਕਾ ਦੀਆਂ ਕੋਰਟਸ ਨੇ ਡੋਨਲਡ ਟਰੰਪ ਦੀਆਂ ਟੈਰਿਫਸ ਨੂੰ ਇਲੀਗਲ ਕਹਿ ਦਿੱਤਾ, ਕਹਿੰਦੇ ਫਿਰ ਟੈਰਿਫ ਕਿਹੜੀ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹਨਾਂ ਦੀ ਗੱਲ ਠੀਕ ਹੈ ਕਿ ਇੱਕ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਕਿ ਡੋਨਲਡ ਟਰੰਪ ਇਸ ਤਰ੍ਹਾਂ ਸਵੀਪਿੰਗ ਟੈਰਿਫਸ ਨਹੀਂ ਲਗਾ ਸਕਦੇ, ਪਰ ਅਪੀਲਸ ਕੋਰਟ ਨੇ ਉਸ ਰੂਲਿੰਗ ਨੂੰ ਓਵਰਟਰਨ ਕਰ ਦਿੱਤਾ। ਸੋ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਹੈ ਡੋਨਲਡ ਟਰੰਪ ਨੂੰ
ਜੂਨ 6 ਤੱਕ ਦਾ ਸਮਾਂ ਦਿੱਤਾ ਕਿ ਮੇਰੇ ਖਿਆਲ
ਹਾਲ ਦੀ ਘੜੀ ਤੁਸੀਂ ਇਹ ਟੈਰਿਫਸ ਲਗਾ ਸਕਦੇ ਹੋ। ਤੇ ਡੋਨਲਡ ਟਰੰਪ ਨੇ ਜਿਹੜੀਆਂ ਟੈਰਿਫਸ ਵਧਾਉਣ ਦੀ ਗੱਲ ਕੀਤੀ ਹੈ ਉਹ ਸਟੀਲ ਤੇ ਅਲੂਮੀਨੀਅਮ ਟੈਰਿਫਸ ਨੇ, ਜੋ ਕਿ ਉਹਨਾਂ ਨੇ ਸਾਰੇ ਮੁਲਕਾਂ ਦੇ ਉੱਤੇ ਅਨਾਊਂਸ ਕੀਤੀ ਹੈ। ਜਿਹੜੀ ਵੀ ਕੋਈ ਸਟੀਲ ਤੇ ਅਲੂਮੀਨੀਅਮ ਜਿਹੜੀ ਅਮਰੀਕਾ ਇੰਪੋਰਟ ਕਰਦਾ ਉੱਥੇ ਉਹਨਾਂ ਨੇ 25% ਟੈਰਿਫ ਰੱਖੀ ਸੀ,
ਉਹਨੂੰ ਦੁੱਗਣਾ ਕਰ ਦੇਣਾ, 50 ਕਰ ਦੇਣਾ। ਹੁਣ
ਜਸਪ੍ਰੀਤ ਜੀ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਅਮਰੀਕਾ ਨਾਲ ਜਦੋਂ ਰਿਲੇਸ਼ਨਸ ਦੀ ਗੱਲ ਹੁੰਦੀ ਹੈ ਉਹ ਥੋੜ੍ਹੀ ਆਫ ਦਾ ਟੋਪਿਕ, ਆਫ ਦਾ ਟੋਪਿਕ ਵੀ ਨਹੀਂ ਹੋਇਆ, ਟੋਪਿਕ ਨਾਲ ਮਿਲਦੀ ਹੈ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਜੀ ਅਸੀਂ ਇੱਥੋਂ ਕੱਚਾ ਤੇਲ ਅਮਰੀਕਾ ਨੂੰ ਭੇਜਦੇ ਹਾਂ, ਉਹ ਸਾਡਾ ਹੀ ਕੱਚਾ ਤੇਲ ਸਾਨੂੰ ਰਿਫਾਈਨ ਕਰਕੇ ਵਾਪਸ ਭੇਜਦੇ ਆ, ਤੇ ਫਿਰ ਇੱਥੇ ਸਾਨੂੰ ਮਹਿੰਗਾ ਤੇਲ ਵੇਚਿਆ ਜਾਂਦਾ
ਜਦੋਂ ਰਿਫਾਈਨਰੀ ਵਿੱਚ ਕੋਈ ਇਸ਼ੂ ਹੋ ਜਾਂਦਾ, ਫਿਰ ਆਪਣੀਆਂ ਗੈਸ ਦੀਆਂ ਕੀਮਤਾਂ ਵੱਧ ਜਾਂਦੀਆਂ,
ਸਾਡੇ ਇੱਥੇ ਗੈਸੋਲੀਨ ਮਹਿੰਗੀ, ਅਮਰੀਕਾ ਸਸਤੀ, ਅਸੀਂ ਅਮਰੀਕਾ ਜਾ ਜਾ ਕੇ ਗੈਸ ਪਾਉਂਦੇ ਹਾਂ ਕਿ ਸਾਡਾ ਹੀ ਕੱਚਾ ਤੇਲ ਆ ਜਿਹਨੂੰ ਰਿਫਾਈਨ ਕਰਕੇ ਉਹ ਸਸਤਾ ਵੇਚੀ ਜਾਂਦੇ ਆ ਤੇ ਸਾਡੇ ਇੱਥੇ ਮਹਿੰਗਾ। ਇਹ ਗੱਲ ਕਿੱਥੋਂ ਤੱਕ ਠੀਕ ਆ? ਇਹ ਜਦੋਂ ਆ ਹੁਣ ਅਮਰੀਕਾ ਨਾਲ ਟ੍ਰੇਡ ਦੀ ਤੇ ਨੈਫਟਾ USMCA ਦੀ ਗੱਲ ਚੱਲਦੀ ਸੀ, ਉਹਦੇ ਬੜੀ ਗੱਲ ਉੱਠੀ ਆ। ਅੱਜ ਡਗ ਫੋਰਡ ਨੇ ਜਦੋਂ ਹੁਣ ਜਿਹੜੀ
ਪ੍ਰਾਈਮ ਮਿਨਿਸਟਰ ਮੀਟਿੰਗ
ਹੋਣੀ ਆ, ਜਿਵੇਂ ਨਿੱਕੀ ਸ਼ਰਮਾ ਦੀ ਆਪਾਂ ਗੱਲ ਕੀਤੀ, ਮੀਟਿੰਗ ਜਾਣ ਤੋਂ ਪਹਿਲਾਂ ਉਹਨਾਂ ਨੇ ਮੀਡੀਆ ਨਾਲ
ਸੰਬੋਧਨ,
ਡਗ ਫੋਰਡ ਵੀ ਇਸੇ ਤਰ੍ਹਾਂ ਮੀਡੀਆ ਨਾਲ ਗੱਲ ਕਰ ਰਹੇ ਸੀ। ਮੈਂ ਸਵੇਰੇ ਸੁਣਿਆ, ਮੈਨੂੰ ਬੜੀ ਉਹ ਗੱਲ ਸੁਣ ਕੇ ਹੈਰਾਨੀ ਹੋਈ, ਆਪਣੇ ਇੱਧਰਲੇ ਪਾਸੇ ਅਲੂਮੀਨੀਅਮ ਦੀ ਬਹੁਤੀ ਗੱਲ ਨਹੀਂ ਹੁੰਦੀ, ਕਿਉਂਕਿ ਅਲੂਮੀਨੀਅਮ ਪ੍ਰਾਇਮਰੀਲੀ ਓਨਟੈਰੀਓ ਅਤੇ ਕੁਬੈਕ ਵਿੱਚੋਂ ਜਾਂਦਾ
US
ਨੂੰ। ਹੁਣ ਉਹਨਾਂ ਨੇ ਅਲੂਮੀਨੀਅਮ ਦੀ ਜਦੋਂ ਗੱਲ ਹੁੰਦੀ ਵੀ ਹੈ ਤੇ ਅਸੀਂ ਸਮਝਦੇ ਹਾਂ ਵੀ ਆਟੋਮੋਬਾਈਲ ਸੈਕਟਰ ਦੇ ਵਿੱਚ ਜਾਂ ਫਿਰ ਐਰੋਪਲੇਨਸ ਬਣਾਉਣ ਦੇ ਐਰੋਮੋਟਿਵ ਸੈਕਟਰ ਦੇ ਵਿੱਚ ਜਿਹੜਾ ਉਹ ਇਸਤੇਮਾਲ ਹੁੰਦਾ ਹੋਵੇਗਾ। ਪਰ ਡਗ ਫੋਰਡ ਨੇ ਗੱਲ ਐਗਜ਼ਾਮਪਲ ਦਿੱਤੀ, ਕਹਿੰਦੇ ਤੁਸੀਂ ਦੇਖੋ ਛੋਟੀ ਜਿਹੀ ਗੱਲ ਆ ਕਿ ਅਸੀਂ ਇੱਥੋਂ ਅਲੂਮੀਨੀਅਮ ਭੇਜਦੇ ਹਾਂ ਅਮਰੀਕਾ, ਅਮਰੀਕਾ ਤੋਂ ਅਲੂਮੀਨੀਅਮ ਦੇ ਉੱਤੇ ਕਟਾਈ ਹੋ ਕੇ ਅਤੇ ਪ੍ਰਿੰਟਿੰਗ ਕਰਕੇ ਉਹ ਸਾਨੂੰ ਵਾਪਸ ਭੇਜਦੇ ਆ, ਅਤੇ ਅਸੀਂ ਇੱਥੇ ਫਿਰ ਉਹਦੇ ਕੈਨ ਬਣਾਉਂਦੇ ਹਾਂ ਬੀਅਰ ਵਾਸਤੇ, ਜਿਹੜੇ ਬੀਅਰ ਦੇ ਅਤੇ ਜਿਹੜੇ ਕੋਈ ਸੋਫਟ ਡਰਿੰਕਸ ਦੇ ਜਿਹੜੇ ਪੌਪ ਦੇ ਕੈਨਸ ਹੁੰਦੇ ਨੇ, ਜਿਵੇਂ ਕੋਕ ਦੇ ਕੈਨਸ ਹੋ ਗਏ ਜਾਂ ਕਿਸੇ ਵੀ ਬੀਅਰ ਬ੍ਰਾਂਡ ਦੇ ਕੈਨਸ ਹੋ ਗਏ, ਅਲੂਮੀਨੀਅਮ ਸਾਡੇ ਇੱਥੋਂ ਜਾਂਦਾ ਅਮਰੀਕਾ, ਉਹਦੀ ਪ੍ਰਿੰਟਿੰਗ ਹੁੰਦੀ ਅਮਰੀਕਾ ਦੇ ਵਿੱਚ, ਕਟਾਈ ਅਤੇ ਪ੍ਰਿੰਟਿੰਗ ਜੋ ਸਾਰੀ ਫਿਨਿਸ਼ਿੰਗ, ਫਿਰ ਉਹ ਵਾਪਸ ਆਉਂਦੀ ਸਾਡੇ ਇੱਥੇ ਅਲੂਮੀਨੀਅਮ, ਉਹਦੇ ਫਿਰ ਇੱਥੇ ਕੈਨ ਬਣਦੇ ਆ ਅਤੇ ਉਹਦੀ ਫਿਰ ਕਹਿ ਲਓ ਵੀ ਕੈਨਿੰਗ ਜਾਂ ਬੋਟਲਿੰਗ ਜੋ ਵੀ ਉਹਨੂੰ ਕਹੋਗੇ, ਜਿਹੜਾ ਬੈਵਰੇਜ ਆ ਭਰਿਆ ਜਾਂਦਾ, ਅਤੇ ਫਿਰ ਉਹ ਸਾਡੇ ਕੈਨ ਦੀ ਲਾਗਤ ਵੱਧ ਜਾਂਦੀ ਆ, ਉਹਦੇ ਨਾਲ ਸਾਡੇ ਇੱਥੇ ਬੈਵਰੇਜ ਮਹਿੰਗਾ ਹੋ ਜਾਂਦਾ। ਡਗ ਫੋਰਡ ਕਹਿੰਦੇ ਵੀ ਇਹਨੇ ਨਿੱਕੀਆਂ ਨਿੱਕੀਆਂ ਜਿਹੜੀਆਂ ਅਸੀਂ ਡਿਪੈਂਡੈਂਸੀਜ਼ ਕ੍ਰੀਏਟ ਕੀਤੀਆਂ ਹੋਈਆਂ, ਵੀ ਉਹ ਪ੍ਰਿੰਟਿੰਗ ਅਤੇ ਉਹ ਕਟਿੰਗ ਸਾਡੇ ਇੱਥੇ ਕਿਉਂ ਨਹੀਂ ਹੋ ਸਕਦੀ? ਕਹਿੰਦੇ ਅਸੀਂ ਹੁਣ ਵੈਂਡਰ ਲੱਭਿਆ ਕਿ ਓਨਟੈਰੀਓ ਦੇ ਵਿੱਚ ਉਹ ਕੰਮ ਹੋਏਗਾ। ਹੁਣ ਦੇਖੋ ਰਿਫਾਈਨਰੀ ਦੀ ਜਦੋਂ ਗੱਲ ਹੁੰਦੀ ਹੈ, ਇਟਸ ਮਿਲੀਅਨਸ ਐਂਡ ਮੇ ਬੀ ਬਿਲੀਅਨਸ ਆਫ ਡਾਲਰਸ ਆਫ ਇਨਵੈਸਟਮੈਂਟ, ਅਤੇ ਉਹਨੂੰ ਲੈ ਕੇ ਇਨਵਾਇਰਮੈਂਟ ਨੂੰ ਲੈ ਕੇ ਵੀ ਕਾਫੀ ਸਾਰੇ ਇਸ਼ੂਜ਼ ਹੋ ਜਾਂਦੇ ਆ, ਪਰ ਜਿਹੜੀ ਛੋਟੀ ਜਿਹੀ ਗੱਲ ਚੀਜ਼ ਆ ਕਿ ਅਲੂਮੀਨੀਅਮ ਸਾਡੇ ਇੱਥੇ ਆ, ਉਹਦੀ ਸਿਰਫ ਪ੍ਰਿੰਟਿੰਗ ਅਤੇ ਕਟਿੰਗ ਵਾਸਤੇ ਅਸੀਂ ਉਹਨੂੰ ਅਮਰੀਕਾ ਭੇਜਦੇ ਹਾਂ, ਜਦੋਂ ਭੇਜਿਆ 25% ਟੈਰਿਫ ਲੱਗ ਗਿਆ, ਫਿਰ ਜਦੋਂ ਵਾਪਸ ਮੰਗਵਾਇਆ 25% ਟੈਰਿਫ ਫਿਰ ਲੱਗ ਗਿਆ। ਸੋ ਕਹਿੰਦੇ ਕਿ ਇਹ ਅਸੀਂ ਕਿਉਂ ਵੀ ਜਿਹੜੀ ਇੱਦਾਂ ਦੀਆਂ ਡਿਪੈਂਡੈਂਸੀਜ਼ ਅਸੀਂ ਘਟਾ ਸਕਦੇ ਹਾਂ, ਇੱਕ ਉਹਦੇ ਸਿੰਪਲ ਜੀ ਕੋਈ ਮਸ਼ੀਨ ਹੋਏਗੀ। ਸੋ ਕਹਿੰਦੇ ਸੀ ਵੈਂਡਰ ਲੱਭਿਆ ਅਤੇ ਹੁਣ ਅਸੀਂ ਉਹ ਕੰਮ ਇੱਥੇ ਆਪਣੇ ਓਨਟੈਰੀਓ 'ਚ ਹੀ ਕਰਿਆ ਕਰਨਾ। ਸੋ ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਫੈਸਲੇ ਨੇ ਉਹ ਲੈਣ ਦੀ ਲੋੜ ਹੈ ਸਾਨੂੰ ਹੋਰ ਜ਼ਿਆਦਾ, ਅਤੇ ਅੱਜ ਜਿਹੜੀਆਂ ਮੀਟਿੰਗ ਹੋਣੀਆਂ ਪ੍ਰੀਮੀਅਰਸ ਦੀ ਉਹਦੇ ਵਿੱਚ ਇਸੇ ਤਰ੍ਹਾਂ ਦੀਆਂ ਜਿਹੜੀਆਂ ਨਿਟੀ ਗ੍ਰਿਟੀਜ਼ ਨੇ, ਵੀ ਛੋਟੀਆਂ ਛੋਟੀਆਂ ਚੀਜ਼ਾਂ ਵੀ ਜਿਹੜੀ ਅਸੀਂ ਇੱਕ ਮਸ਼ੀਨ ਲਗਾ ਕੇ ਆਪਣੇ ਇੱਥੇ ਕੰਮ ਕਰ ਸਕਦੇ ਹਾਂ, ਵੀ ਜਿਵੇਂ ਹੁਣ ਇੱਕ ਇਗਜ਼ਾਮਪਲ ਜਿਹੜਾ ਕੱਲ੍ਹ MOU ਸਾਈਨ ਹੋਏ ਨੇ ਓਨਟੈਰੀਓ ਦੇ ਨਾਲ 3 ਸੂਬਿਆਂ ਦੇ, ਉਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਹੈ ਕਿ ਜੀ ਵੀ ਜਿਹੜੀ ਸਾਡੇ ਸੂਬਿਆਂ ਦੀ ਲਿਕਰ ਆ ਸ਼ਰਾਬ, ਵੀ ਅਸੀਂ ਦੂਜੇ ਸੂਬੇ ਦੇ
ਜਿਹੜੇ
ਕਸਟਮਰਸ ਨੇ ਉਹਨਾਂ ਨੂੰ ਡਾਇਰੈਕਟ ਕਿਉਂ ਨਹੀਂ ਵੇਚ ਸਕਦੇ? ਕਿ ਅੱਜ ਕੱਲ੍ਹ ਸਾਰਾ ਕੰਮ ਔਨਲਾਈਨ ਹੋ ਜਾਂਦਾ, ਕਿ ਜੇਕਰ ਕੋਈ ਔਨਲਾਈਨ ਜਾ ਕੇ ਓਨਟੈਰੀਓ ਦਾ ਕੋਈ ਰੈਜੀਡੈਂਟ ਸਸਕੈਚਵਨ ਦੇ ਕਿਸੇ ਬਰੂਰੀ ਦੀ ਜੇ ਬੀਅਰ ਖਰੀਦਣਾ ਚਾਹੁੰਦਾ ਤੇ ਔਨਲਾਈਨ ਜਾ ਕੇ ਆਰਡਰ ਕਿਉਂ ਨਹੀਂ ਕਰ ਸਕਦਾ, ਤੇ ਇਸੇ ਤਰ੍ਹਾਂ ਸਸਕੈਚਵਨ ਵਾਲੇ ਓਨਟੈਰੀਓ ਦੀ ਬੀਅਰ ਕਿਉਂ ਨਹੀਂ ਖਰੀਦ ਸਕਦੇ? ਸੋ ਕਹਿੰਦੇ ਵੀ ਇੱਦਾਂ ਦਾ ਵੀ ਅਸੀਂ ਸਿਸਟਮ ਤਿਆਰ ਕਰਾਂਗੇ ਕਿ ਆਪਸ ਦੇ ਵਿੱਚ ਤਾਂ ਅਸੀਂ ਪਹਿਲਾਂ ਵਪਾਰ ਕਰਨਾ ਸ਼ੁਰੂ ਕਰੀਏ। ਸੋ ਇਹ ਛੋਟੀਆਂ ਛੋਟੀਆਂ ਐਗਜ਼ਾਮਪਲਸ ਨੇ, ਬੜੀਆਂ ਇੰਟਰਸਟਿੰਗ ਕੇਅਰ ਲੱਗਦੀਆਂ, ਸਮਥਿੰਗ ਐਜ ਸਿੰਪਲ ਐਜ ਪੌਪ ਕੈਨਸ।
ਇੱਕ ਨਾ ਵਾਸੂ ਪਿੱਛੇ ਜਿਹੀ ਇੱਕ ਸਟੱਡੀ ਆਈ ਹੈਗੀ ਆ, ਉਹ ਸਟੱਡੀ ਮੇਰੇ ਖਿਆਲ ਪਿਛਲੇ ਹਫ਼ਤੇ ਪਬਲਿਸ਼ ਹੋਈ ਸੀ, ਉਹਦਾ ਨਾ ਅਸੀਂ ਜ਼ਿਕਰ ਕੀਤਾ ਸੀਗਾ ਦੁਪਹਿਰ ਵਾਲੇ ਸ਼ੋਅ ਦੇ ਵਿੱਚ, ਪ੍ਰੋਫੈਸਰ ਅਮਰਜੀਤ ਭੁੱਲਰ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈ ਸੀ। ਉਸ ਸਟੱਡੀ ਦਾ ਨਾਮ ਹੈਗਾ ਜਰਨੀ ਆਫ ਅ ਪਿੱਲ। ਜਰਨੀ ਆਫ ਅ ਪਿੱਲ ਇਜ਼ ਬੇਸਿਕਲੀ ਜਿਹੜੀ ਇੱਕ ਐਂਟੀ ਐਨਜ਼ਾਇਟੀ ਅਤੇ ਇਨਸੋਮਨੀਆ ਦੀ ਨਿੱਕੀ ਜਿਹੀ ਦਵਾਈ ਹੈ। ਉਹ ਨਿੱਕੀ ਜਿਹੀ ਦਵਾਈ ਕਿੰਨੇ ਕਿਲੋਮੀਟਰਸ ਦਾ ਸਫ਼ਰ ਤੈਅ ਕਰਦੀ ਆ ਕੈਨੇਡਾ ਦੇ ਵਿੱਚ ਕਿਸੇ ਪੇਸ਼ੈਂਟ ਦੇ ਹੱਥ ਦੇ ਵਿੱਚ ਆਉਣ ਵਾਸਤੇ, 63,000 ਕਿਲੋਮੀਟਰ ਦਾ ਸਫ਼ਰ ਕਹਿੰਦੇ ਉਹ ਤੈਅ ਕਰਦੀ ਆ। ਉਲੜੀ ਛੋਟੀ ਜਿਹੀ ਪਹਿਲਾਂ
ਉਹ ਤਾਂ ਆਪ ਐਂਗਜ਼ਾਇਟੀ ਹੋ ਜਾਂਦੀ ਹੈ।
ਉਹ ਜਿਹੜੀ ਛੋਟੀ ਜਿਹੀ ਪਹਿਲਾਂ ਉਹਦੇ 2 ਇਨਗਰੀਡੀਐਂਟਸ ਪੈਂਦੇ ਆ, ਉਹ 2 ਪਹਿਲਾ ਇਨਗਰੀਡੀਐਂਟ ਤਾਂ ਉੱਥੇ ਮੁੰਬਈ ਦੇ ਵਿੱਚ ਕੋਈ ਇਨਗਰੀਡੀਐਂਟ ਹੈਗਾ ਜਿਹਨੂੰ ਕਿ ਫੈਕਟਰੀਆਂ ਦੇ ਵਿੱਚ ਬਣਾਇਆ ਬਣਾਇਆ ਜਾਂਦਾ, ਫਿਰ ਦੂਸਰਾ ਇਨਗਰੀਡੀਐਂਟ ਸ਼ੰਘਾਈ ਦੇ ਵਿੱਚ ਆ, ਉਹਦਾ ਪਹਿਲਾ ਇਨਗਰੀਡੀਐਂਟ ਆ ਪਹਿਲਾਂ, ਫਿਰ ਉਹ ਮੁੰਬਈ ਤੋਂ ਪੋਰਟ 'ਤੇ ਪਹੁੰਚਦਾ, ਫਿਰ ਉੱਧਰ ਸ਼ੰਘਾਈ ਪਹੁੰਚਾਇਆ ਜਾਂਦਾ, ਫਿਰ ਉਹ ਦੂਸਰੇ ਇਨਗਰੀਡੀਐਂਟ ਨਾਲ ਮਿਕਸ ਕੀਤੀ ਜਾਂਦੀ ਆ, ਫਿਰ ਉਹਨੂੰ ਵਾਪਸ ਬੰਬੇ ਪਹੁੰਚਾਇਆ ਜਾਂਦਾ, ਵਾਪਸ ਪਹੁੰਚਾ ਕੇ ਫਿਰ ਉਹਨੂੰ ਉਹਦੀ ਪੈਕੇਜਿੰਗ ਵਗੈਰਾ ਹੁੰਦੀ ਆ, ਕਰ ਕਰਾ ਕੇ ਉਹ ਕਹਿੰਦੇ 63,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਫਾਈਨਲੀ ਕੈਨੇਡਾ ਦੇ ਪੇਸ਼ੈਂਟਸ ਦੇ ਹੱਥ ਦੇ ਵਿੱਚ ਆਉਂਦੀ ਆ। ਉਹ ਜਿਹੜੀ ਸਟੱਡੀ ਕੀਤੀ ਆ ਹਰਜਸ ਕੌਰ ਕਰਕੇ ਲੜਕੀ ਹੈਗੀ ਆ, ਮੈਕਮਾਸਟਰ ਯੂਨੀਵਰਸਿਟੀ ਦੀ ਮੇਰੇ ਖਿਆਲ ਇੰਜੀਨੀਅਰਿੰਗ ਸਟੂਡੈਂਟ ਹੈ, ਉਹ ਬੇਸਿਕਲੀ ਇਹੀ ਹਾਈਲਾਈਟ ਕਰਨਾ ਚਾਹੁੰਦੀ ਆ ਕਿ ਜਿਹੜੀ ਡਿਪੈਂਡੈਂਸੀ ਹੈ ਸਾਡੀ ਹੋਰ ਮੁਲਕਾਂ 'ਤੇ, ਜਿਹੜੀਆਂ ਚੀਜ਼ਾਂ ਕਿ ਬੜੀਆਂ ਸੌਖੀਆਂ, ਜਿਹੜੀਆਂ ਆਈਟਮਸ ਬਹੁਤ ਸੌਖੀਆਂ ਕੈਨੇਡਾ ਦੇ ਵਿੱਚ ਬਣਾਈਆਂ ਜਾ ਸਕਦੀਆਂ ਨੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਬਣਾਇਆ ਨਹੀਂ ਜਾ ਰਿਹਾ, ਅਤੇ ਉਹਨਾਂ ਦੀ ਡਿਪੈਂਡੈਂਸੀ ਅਸੀਂ ਹੋਰ ਮੁਲਕਾਂ 'ਤੇ ਕਿੰਨੀ ਰੱਖੀ ਹੋਈ ਆ, ਅਤੇ 1 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੋਈ ਚੀਜ਼ ਜਦੋਂ ਸਾਡੇ ਕੋਲ ਪਹੁੰਚਦੀ ਹੈ ਤਾਂ ਅਫਕੋਰਸ ਉਹਦੀ ਕੀਮਤ ਵੀ ਵੱਧ ਜਾਂਦੀ ਹੈ, ਅਫਕੋਰਸ ਉਹਦੇ ਪਹੁੰਚਣ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਇਨ ਕੇਸ ਕੋਵਿਡ-19 ਪੈਂਡਾਮਿਕ ਵਰਗਾ ਕੁਛ ਇਵੈਂਟ ਹੋ ਜਾਵੇ, ਉਹਦੀ ਪ੍ਰੋਬੇਬਿਲਿਟੀ ਘੱਟ ਜਾਣੀ ਹੈ। ਸੋ ਕਸਟਮਰਸ 'ਤੇ, ਜਿਹੜਾ ਫਾਈਨਲ ਕੰਜ਼ਿਊਮਰ ਹੈ ਉੱਤੇ ਉਸ ਚੀਜ਼ ਦਾ ਕਿੰਨਾ ਅਸਰ ਪੈ ਸਕਦਾ, ਇਹ ਆਈ ਓਪਨਰ ਸਟੱਡੀ ਹੈ ਵੀ ਤੁਸੀਂ ਆਪਣੀ ਸੈਲਫ ਸਫੀਸ਼ੀਐਂਸੀ ਜਿਹਨੂੰ ਆਪਾਂ ਕਹਿੰਦੇ ਵੀ ਸੈਲਫ ਸਫੀਸ਼ੀਐਂਟ ਬਣੇ ਕੈਨੇਡਾ, ਉਸ ਚੀਜ਼ ਨੂੰ ਹਾਈਲਾਈਟ ਕਰਨ ਵਾਸਤੇ ਉਹਨਾਂ ਨੇ ਇਹ ਸਟੱਡੀ ਕੀਤੀ।
ਯਾ ਸੋ ਦੇਖੋ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਾਸਤੇ ਅਸੀਂ ਇਹਨਾਂ ਇੰਟਰਨੈਸ਼ਨਲ ਸਪਲਾਈ ਚੇਨਸ ਦੇ ਉੱਤੇ ਡਿਪੈਂਡੈਂਟ ਹੈਗੇ ਹਾਂ, ਅਤੇ ਉਹ ਰਹਿਣਾ ਵੀ ਪੈਣਾ ਕਿਉਂਕਿ ਸਾਰਾ ਕੁਝ ਆਪਣੇ ਇੱਥੇ ਅਸੀਂ ਨਹੀਂ ਮੈਨੂਫੈਕਚਰ ਕਰ ਸਕਦੇ, ਅਤੇ ਫਾਰਮਾਸਿਊਟੀਕਲਸ ਖਾਸ ਤੌਰ 'ਤੇ ਉਹ ਸਾਨੂੰ ਪਤਾ ਕਿ ਇੰਡੀਆ ਦੇ ਵਿੱਚ ਪ੍ਰਾਇਮਰੀਲੀ ਜਿਹੜੇ ਮੈਨੂਫੈਕਚਰ ਹੁੰਦੇ ਨੇ ਜਾਂ ਚਾਈਨਾ ਦੇ ਵਿੱਚ, ਚਾਈਨਾ 'ਤੇ ਅਸੀਂ ਬਹੁਤਾ ਇਤਬਾਰ ਨਹੀਂ ਕਰਦੇ, ਇੰਡੀਆ ਦੇ ਫਿਰ ਵੀ ਅਸੀਂ ਫਾਰਮਾਸਿਊਟੀਕਲਸ ਖਰੀਦ ਲੈਂਦੇ ਹਾਂ। US ਦੇ ਵਿੱਚ ਸੋ ਸਾਰੀ ਜਿਵੇਂ ਹੈ ਨਹੀਂ ਐਪਲ ਆਈਫੋਨ ਆ ਜਿਵੇਂ ਕਿ ਡਿਜ਼ਾਈਨਡ ਇਨ ਕੈਲੀਫੋਰਨੀਆ ਬਿਲਟ ਇਨ ਚਾਈਨਾ, ਅੱਜ ਕੱਲ੍ਹ ਕਿਹਾ ਜਿਹੜਾ ਇੰਡੀਆ ਜ਼ਿਆਦਾ ਬਣ ਰਹੇ ਆਈਫੋਨ ਚਾਈਨਾ ਤੋਂ ਵੀ ਜ਼ਿਆਦਾ। ਸੋ ਉਸੇ ਤਰ੍ਹਾਂ ਜਿਹੜੀਆਂ ਫਾਰਮਸੀਜ਼ ਨੇ, ਉਹ ਜਿਹੜੇ ਸਾਰੇ ਫਾਰਮਾਸਿਊਟੀਕਲ ਜਾਇੰਟਸ ਨੇ, ਜਿਹੜੀ R&D ਸਾਰੀ ਹੋ ਰਹੀ ਆ ਉਹ ਅਮਰੀਕਾ 'ਚ ਹੋ ਰਹੀ ਹੈ, ਪਰ ਮੈਨੂਫੈਕਚਰਿੰਗ ਸਾਰੀ ਏਸ਼ੀਆ 'ਚ ਹੀ ਹੋ ਰਹੀ ਹੈ ਜ਼ਿਆਦਾਤਰ, ਮੋਸਟ ਆਫ ਇਟ। ਅਤੇ ਇਸ ਕਰਕੇ ਉਸ ਤਰ੍ਹਾਂ ਦੀਆਂ ਡਿਪੈਂਡੈਂਸੀਜ਼ ਤਾਂ ਰਹਿਣਗੀਆਂ, ਉਹ ਹੋਣੀਆਂ ਵੀ ਚਾਹੀਦੀਆਂ ਨੇ, ਉਹਦੇ ਕਰਕੇ ਹੀ ਜਿਹੜਾ ਸਾਰਾ, ਉਸੇ ਕਰਕੇ ਜਿਹੜੇ ਹੁਣ ਕਹਿ ਲਓ ਵੀ ਅੰਬ ਸਾਨੂੰ 12 ਮਹੀਨੇ ਮਿਲਦਾ ਇੱਥੇ ਖਾਣ ਨੂੰ, ਸੋ ਜਿਹੜੀਆਂ ਇਹ ਸਪਲਾਈ ਚੇਨਸ ਨੇ ਉਹਦੇ ਕਰਕੇ ਇਹ ਗਲੋਬਲ ਵਿਲੇਜ ਬਣ ਗਿਆ। ਪਰ ਗੱਲ ਜਿਹੜੀ ਮੈਂ ਕਹਿ ਰਿਹਾ ਵੀ ਸਾਡੇ ਇੱਥੇ ਆਪਣੇ ਜਿਹੜੇ ਨੈਚੁਰਲ ਰਿਸੋਰਸ ਸਾਡੇ ਇੱਥੇ ਆਪਣੇ ਹੈਗੇ ਨੇ, ਕਿ ਉਹਦੀ ਸਿਰਫ ਕਟਿੰਗ ਅਤੇ ਪ੍ਰਿੰਟਿੰਗ ਕਰਨੀ ਆ,
ਉਹ ਅਸੀਂ ਇੱਧਰ ਭੇਜ ਰਹੇ ਹਾਂ,
ਕੱਚਾ ਤੇਲ ਸਾਡੇ ਕੋਲ ਹੈਗਾ ਉਹਨੂੰ ਰਿਫਾਈਨ ਕਰਕੇ ਅਸੀਂ ਆਪਣੀ ਗੱਡੀਆਂ 'ਚ ਪਾਉਣਾ, ਉਹ ਰਿਫਾਈਨਰੀ ਜਿਹੜੀ ਅਮਰੀਕਾ 'ਚ ਆ, ਅਸੀਂ ਰਿਫਾਈਨਰੀ ਸੈਟਅਪ ਕਰ ਰਹੇ ਉਹਦੇ ਪਿੱਛੇ ਪੋਲੀਟੀਕਲ ਰੀਜ਼ਨਸ ਨੇ, ਕਿਉਂਕਿ ਇਨਵਾਇਰਮੈਂਟਲਿਸਟ ਖੜੇ ਹੋ ਜਾਂਦੇ ਆ, ਉਹ ਨਾਰਾਜ਼ ਹੋ ਜਾਂਦੇ ਆ, ਹੁਣ ਕਈ ਇਨਵਾਇਰਮੈਂਟਲਿਸਟ ਜਿਹੜੇ ਨੇ ਉਹ US ਬੈਕਡ ਵੀ ਨੇ, ਸੋ ਇਹਦੇ 'ਚ ਕਾਫੀ ਸਾਰੀ ਸਿਆਸਤ ਆ ਜਾਂਦੀ ਆ, ਕਈ ਸੂਬੇ ਨਹੀਂ ਚਾਹੁੰਦੇ, ਕਈ ਪੋਲੀਟੀਕਲ ਪਾਰਟੀਆਂ ਨਹੀਂ ਚਾਹੁੰਦੀਆਂ, ਲੈਕ ਆਫ ਪੋਲੀਟੀਕਲ ਵਿਲ ਵੀ ਆ, ਪਰ ਜਿਹੜੇ ਕੁਦਰਤੀ ਸਰੋਤ ਸਾਡੇ ਕੋਲ ਹੈਗੇ ਨੇ ਉਹ ਸਾਨੂੰ ਚਾਹੀਦੇ ਵੀ ਨੇ। ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਕੋਲ ਰਿਸੋਰਸ ਹੈਗਾ ਪਰ ਤੁਹਾਡੇ ਕੋਲ ਉਹਦੇ ਵਾਸਤੇ ਮਾਰਕੀਟ ਨਹੀਂ ਹੈਗੀ, ਸੋ ਤੁਹਾਨੂੰ ਉਹਦੀ ਲੋੜ ਨਹੀਂ, ਕਿਸੇ ਹੋਰ ਮੁਲਕ ਨੂੰ ਲੋੜ ਆ, ਤੁਸੀਂ ਉਹਨੂੰ ਕੱਢ ਕੇ ਦੂਜੇ ਮੁਲਕ ਨੂੰ ਭੇਜੋਗੇ। ਹੁਣ ਬਹੁਤ ਸਾਰੀਆਂ ਚੀਜ਼ਾਂ, ਫੋਰ ਐਗਜ਼ਾਮਪਲ ਆਇਲ ਐਂਡ ਗੈਸ, ਉਹਦੀ ਸਾਨੂੰ ਲੋੜ ਵੀ ਹੈ, ਅਤੇ ਅਸੀਂ ਰਿਫਾਈਨਰੀ ਨਹੀਂ ਬਣਾ ਰਹੇ ਅਮਰੀਕਾ ਨੂੰ ਭੇਜਣੇ। ਪੌਪ ਦੇ ਕੈਨ ਸਾਨੂੰ ਵੀ ਚਾਹੀਦੇ ਆ, ਜਿੰਨੀ ਮੇਰੇ ਖਿਆਲ ਬੀਅਰ ਓਨਟੈਰੀਓ ਵਾਲੇ ਪੀਂਦੇ ਕੋਈ ਪੀਂਦਾ ਹੀ ਨਹੀਂ, ਅਤੇ ਉਹ ਕੈਨ ਜਿਹੜੇ ਅਸੀਂ ਅਲੂਮੀਨੀਅਮ ਸਾਡਾ ਅਸੀਂ ਭੇਜ ਰਹੇ ਹਾਂ ਅਮਰੀਕਾ ਪ੍ਰਿੰਟਿੰਗ ਕਰਕੇ ਸਾਨੂੰ ਵਾਪਸ ਦੇ ਦਿਓ ਜੀ, ਅਸੀਂ ਅਸੀਂ ਬੀਅਰ ਜਾਂ ਪੌਪ ਭਰ ਕੇ ਅਸੀਂ ਆਪਣੇ ਲੋਕਾਂ ਨੂੰ ਭੁਲਾਉਣੀ ਹੈ। ਸੋ ਇਹ ਦੀਜ਼ ਡਿਪੈਂਡੈਂਸੀਜ਼ ਡੋਂਟ ਮੇਕ
ਸੈਂਸ।
ਜੋ ਸਾਡੇ ਕੋਲ ਸਮਾਨ ਹੈਗਾ ਅਸੀਂ ਹੋਰ ਕਿਸੇ ਕੋਲੋਂ ਤਿਆਰ ਕਰਾਉਣ ਵਾਸਤੇ ਕਿਉਂ ਭੇਜੀਏ, ਸਾਡੇ ਕੋਲ ਆਪਣੀ ਮਸ਼ੀਨ ਕਿਉਂ ਨਹੀਂ ਲੱਗਦੀ।
ਐਬਸੋਲਿਊਟਲੀ। ਵਾਸੂ ਕੋਸਕੋ ਜਾਣਾ ਅੱਜ?
ਕੋਸਕੋ ਮੈਸੇਜ ਆਇਆ,
ਕਿਸੇ ਲਿਸਨਰ ਦਾ ਮੈਸੇਜ ਆਇਆ, ਉਹ ਪੁੱਛ ਰਿਹਾ ਕਹਿੰਦੇ ਕੋਸਕੋ, ਮੇਰੇ ਖਿਆਲ ਤੁਹਾਨੂੰ ਮਿਲਦੇ ਹੋਣਗੇ ਲਿਸਨਰ।
ਇਹ ਵਿਕਰਮ ਜੀ ਨੇ ਕੋਸਕੋ ਤਾਂ ਸਾਡੀ ਗੱਲ ਬਣੀ ਹੋਈ ਹੈ ਕਿ
ਹਾਂ,
ਕਹਿੰਦੇ ਅੱਜ ਸੰਤਰੇ ਲੈ ਕੇ ਜਾਇਓ, ਕਹਿੰਦੇ ਵੀ ਤੁਹਾਨੂੰ ਲੋੜ ਹੈ ਵਿਟਾਮਿਨ ਸੀ ਦੀ।
ਅੱਛਾ, ਤਾਂ ਕਰਕੇ ਉਹ ਪੁੱਛਦੇ ਨੇ ਵੀ ਕੋਸਕੋ ਜਾਣਾ।
ਕੋਸਕੋ ਸਾਡੀ ਗੱਲ ਬਣੀ ਹੋਈ ਹੈ ਕਿ ਅਕਸਰ ਕੀ ਹੁੰਦਾ ਕਿ ਜਦੋਂ 8:30 ਵਜੇ ਵਾਲੇ ਹੁੰਦੇ ਆ, ਮੈਨੂੰ ਵੱਜ ਗਏ 8:30 ਨੂੰ, ਯਾ ਸੋ 8:30 ਵਜੇ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ। ਵਿਜੇ ਜੀ ਕਹਿੰਦੇ ਵਾਸੂ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਅੱਛਾ,
ਤੇ ਉਹ ਮੈਸੇਜ ਆਉਣ ਲੱਗ ਪੈਂਦਾ ਕਿ ਵਾਸੂ ਜੀ ਸਮਾਂ ਦੇਣ ਲਈ ਧੰਨਵਾਦ। ਵੀ ਫਿਰ ਉਹ ਗੱਲ ਹੁੰਦੀ ਮੇਰੀ, ਮੈਂ ਕਿਹਾ ਹਾਂ ਵੀ ਮੈਂ ਚੱਲਦਾ, ਵੀ ਮੈਨੂੰ ਮੈਸੇਜ ਆ ਗਿਆ ਘਰੋਂ ਵੀ ਆਉਂਦੇ ਹੋਏ ਬ੍ਰੈਡ ਵੀ ਲੈ ਕੇ ਆਇਆ,
ਠੀਕ ਆ,
ਤੇ ਉਹ ਫਿਰ ਗੱਲ ਬਣ ਗਈ ਵੀ ਤੁਸੀਂ ਕੋਸਕੋ ਜਾਣਾ ਹੋਣਾ ਰਸਤੇ 'ਚ ਜਾਂਦੇ ਹੋਏ, ਤੇ ਸਾਡੇ ਲਿਸਨਰਸ ਨੂੰ ਵੀ ਪਤਾ ਵੀ ਮੈਂ ਨਿਊਜ਼ ਟੇਕਵੇ ਤੋਂ ਬਾਅਦ ਜਿਹੜੀ ਗਰੋਸਰੀ ਵਗੈਰਾ ਜਦੋਂ ਕਰਨੀ ਹੁੰਦੀ ਆ, ਦੈਟਸ ਮਾਈ ਟਾਈਮ ਕਿ ਮੈਂ ਨਿਊਜ਼ ਟੇਕਵੇ ਤੋਂ ਬਾਅਦ ਜਾ ਕੇ ਕੋਸਕੋ ਤੋਂ ਗਰੋਸਰੀ ਕਰਕੇ ਘਰ ਜਾਂਦਾ,
ਠੀਕ ਹੈ।
ਪਰ ਲਿਸਨਰਸ ਨੂੰ ਵੀ ਪਤਾ ਬ੍ਰੈਡ ਮੈਂ ਕੋਸਕੋ ਤੋਂ ਨਹੀਂ ਲੈਂਦਾ,
ਨਹੀਂ ਲੈਂਦੇ,
ਪਰ ਕਿੱਥੋਂ ਲੈਂਦਾ ਇਹ ਵੀ ਨਹੀਂ ਪਤਾ।
ਅਜੇ ਇਹ ਨਹੀਂ ਪਤਾ ਹੈਗਾ, ਓਕੇ, ਇਹ ਰਾਜ਼ ਵਾਲੀ ਗੱਲ ਹੈ।
ਇਫ ਆਈ ਟੈਲ ਯੂ ਐਵਰੀਥਿੰਗ ਦੈਨ ਆਈ ਵੋਂਟ ਕਾਲ ਇਟ ਅ ਪੋਇਮ।
ਬਿਲਕੁਲ ਠੀਕ। ਬਸ ਉਹ ਕੈਨੇਡਾ ਪੋਸਟ ਨੇ ਯੂਨੀਅਨ ਦੀ ਉਹ ਰਿਕੁਐਸਟ ਰਿਜੈਕਟ ਕਰਤੀ ਜਿਹਦੇ ਵਿੱਚ ਯੂਨੀਅਨ ਨੇ ਕਿਹਾ ਸੀ, ਉਹ ਕਹਿੰਦੇ ਜਿਹੜਾ
ਕੈਨੇਡਾ ਪੋਸਟ ਨੇ ਆਪਣੀਆਂ ਫਾਈਨਲ ਆਫਰਸ ਸਬਮਿਟ ਕੀਤੀਆਂ ਸਨ ਯੂਨੀਅਨ ਦੇ ਸਾਹਮਣੇ ਕਿ ਵੀ ਆਹ ਸਾਡਾ ਫਾਈਨਲ ਆਫਰ ਆ, ਅਤੇ ਉਹਨਾਂ ਨੇ ਕਿਹਾ ਸੀ ਵੀ ਹੁਣ ਇਹਨੂੰ ਦੇਖ ਲਓ ਵੀ ਆਪਸ ਦੇ ਵਿੱਚ ਵੀ ਇਹ ਜਿਹੜਾ ਸਾਡੇ ਵੱਲੋਂ ਬੈਸਟ ਆਫਰ ਹੈ। ਇਸ ਆਫਰ ਦੇ ਵਿੱਚ ਉਹਨਾਂ ਨੇ ਕੁਝ ਕੰਸੈਸ਼ਨਸ ਵਗੈਰਾ ਦਿੱਤੀਆਂ ਸੀ, ਇੱਕ ਤਾਂ ਕੰਪਲਸਰੀ ਓਵਰ ਟਾਈਮ ਉਹਨਾਂ ਨੇ ਹਟਾ ਦਿੱਤਾ ਸੀ, ਅਤੇ ਨਾਲ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਇਸ ਅਗਰੀਮੈਂਟ ਨੂੰ ਸਾਈਨ ਕਰਦੇ ਹੋ ਸਾਈਨਿੰਗ ਬੋਨਸ ਵੀ ਦੇ ਦੇਵਾਂਗੇ $1,000 ਦੇ। ਸੋ ਪਰ ਉਹਨਾਂ ਨੇ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਯੂਨੀਅਨ ਦੀਆਂ, ਜਿਵੇਂ ਕਿ ਉਹ ਕਹਿੰਦੇ ਵੀ 4 ਸਾਲਾਂ ਦੇ ਵਿੱਚ ਸਾਡੀ ਤਨਖਾਹ 19% ਵਧਾਓ, ਕੈਨੇਡਾ ਪੋਸਟ ਵੱਲੋਂ 14% ਤੱਕ ਦੀ ਹੀ ਆਫਰ ਦਿੱਤੀ ਗਈ, ਉਸ ਤੋਂ ਅੱਗੇ ਨਹੀਂ ਉਹ ਵਧੇ, ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਵੀਕਐਂਡ 'ਤੇ ਪਾਰਟ ਟਾਈਮ ਵਰਕਫੋਰਸ ਜਿਹੜੀ ਆ ਉਹ ਹਾਇਰ ਕਰਾਂਗੇ। ਇਸ ਚੀਜ਼ ਦੇ ਖਿਲਾਫ ਆ ਯੂਨੀਅਨ। ਸੋ ਇਹੀ ਦੋ ਮੇਨ ਪ੍ਰਮੁੱਖ ਰੇੜਕੇ ਨੇ, ਉੱਥੇ ਕੈਨੇਡਾ ਪੋਸਟ ਵਾਲੇ ਹਿੱਲੇ ਨਹੀਂ। ਕੈਨੇਡਾ ਪੋਸਟ ਨੇ ਉਹ ਆਫਰ ਜਿਹੜੇ ਫਾਈਨਲ ਆਫਰ ਸਬਮਿਟ ਕੀਤੇ ਬੁੱਧਵਾਰ, ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਜੋਬਸ ਮਿਨਿਸਟਰ ਨੇ ਪੈਟੀ ਹਾਈਡੂ, ਉਹਨਾਂ ਨੂੰ ਕਿਹਾ ਕਿ ਵੀ ਹੁਣ ਤੁਸੀਂ ਯੂਨੀਅਨ ਨੂੰ ਕਹੋ ਕਿ ਆਪਣੀ ਮੈਂਬਰਸ਼ਿਪ ਦੇ ਕੋਲੋਂ ਵੋਟਿੰਗ ਕਰਾਵੇ ਇਹ ਫਾਈਨਲ ਆਫਰ ਦੇ ਉੱਤੇ, ਵੀ ਮੈਂਡੇਟੋਰੀ ਵੋਟ ਹੋਵੇ ਵੀ ਜਿਹੜੇ ਇਹਨਾਂ ਦੀ ਲੀਡਰਸ਼ਿਪ ਆ ਵੀ ਉਹਨਾਂ ਨੂੰ ਸਾਡੇ ਆਫਰ ਪਸੰਦ ਨਹੀਂ ਆ ਰਹੇ, ਉਹ ਚੋਂ ਮੀਮ ਮੇਕ ਕਰ ਰਹੇ ਨੇ, ਮੈਂਬਰਸ ਕੋਲੋਂ ਪੁੱਛੋ, ਵੋਟਿੰਗ ਕਰਾਓ ਹੁਣ ਇੱਥੇ ਅਸੀਂ ਫਾਈਨਲ ਆਫਰ ਦੇ ਦਿੱਤਾ ਹੋਇਆ। ਉਸ ਤੋਂ ਬਾਅਦ ਲੰਘੇ ਕੱਲ ਸੋਰੀ ਸੈਟਰਡੇ ਯੂਨੀਅਨ ਨੇ ਫਿਰ ਅੱਗੋਂ ਇਹ ਕਿਹਾ ਕਿ ਵੀ ਤੁਸੀਂ ਇੱਦਾਂ ਕਰੋ ਕਿ ਇੱਕ ਫੇਅਰ ਫਾਈਨਲ ਅਤੇ ਬਾਈਂਡਿੰਗ ਆਰਬੀਟ੍ਰੇਸ਼ਨ ਕਰਾਓ, ਕਿ ਮਤਲਬ ਕਿ ਵੀ ਅਸੀਂ ਵਿੱਚ ਕੋਈ ਵਿਚੋਲਾ ਪਾ ਕੇ ਆਰਬੀਟ੍ਰੇਟਰ ਪਾ ਕੇ ਵੀ ਅਸੀਂ ਇੱਕ ਵਾਰੀ ਫਾਈਨਲੀ ਦੁਬਾਰਾ ਅਸੀਂ ਬੈਠੀਏ ਟੇਬਲ 'ਤੇ ਨਵੇਂ ਸਿਰੇ ਤੋਂ ਇੱਕ ਵਾਰੀ ਫਾਈਨਲ ਰਾਊਂਡ ਦੀ ਗੱਲਬਾਤ ਕਰੀਏ, ਕੋਈ ਅਗਰੀਮੈਂਟ ਅਸੀਂ ਕਿਸੇ ਅਗਰੀਮੈਂਟ 'ਤੇ ਪਹੁੰਚਣ ਦੀ ਕੋਸ਼ਿਸ਼ ਕਰੀਏ। ਪਰ ਕੈਨੇਡਾ ਪੋਸਟ ਨੇ ਲੰਘੇ ਕੱਲ ਯੈਸਟਰਡੇ ਐਤਵਾਰ ਉਹਨਾਂ ਨੇ ਇਹ ਆਫਰ ਰਿਜੈਕਟ ਕਰਤਾ। ਉਹ ਕਹਿੰਦੇ ਵੀ ਨਹੀਂ, ਹੁਣ ਜਿਹੜਾ ਅਸੀਂ ਤੁਹਾਨੂੰ ਫਾਈਨਲ ਆਫਰ ਦਿੱਤਾ ਉੱਥੇ ਵੋਟਿੰਗ ਕਰਾਓ, ਉੱਥੇ ਵੋਟਿੰਗ ਕਰਾਓ, ਆਪਣੇ ਮੈਂਬਰਸ ਕੋਲੋਂ ਪੁੱਛੋ ਕਿ ਹੁਣ ਅਸੀਂ ਨਵੀਂ ਕੋਈ ਬਾਈਂਡਿੰਗ ਆਰਬੀਟ੍ਰੇਸ਼ਨ ਜਾਂ ਕਿਸੇ ਦੇ ਵਿੱਚ ਨਹੀਂ ਪੈਣਾ। ਵੀ ਉਹਨੂੰ ਕਹਿੰਦੇ ਹੋ ਸਕਦਾ ਵੀ ਸਾਲ ਲੱਗ ਜਾਵੇ, ਅਤੇ ਹੁਣ ਕਹਿੰਦੇ ਜਿੰਨਾ ਡਿਲੇ ਕਰੀ ਜਾਵਾਂਗੇ ਵੀ ਇੱਕ ਤਾਂ ਜਿਹੜੀ ਯੂਨੀਅਨ ਦੀ ਮੈਂਬਰਸ਼ਿਪ ਆ ਉਹ ਉਹਨਾਂ ਦਾ ਨੁਕਸਾਨ ਹੋ ਰਿਹਾ, ਅਤੇ ਦੂਜੀ ਗੱਲ ਕਿ ਸਾਨੂੰ ਜਿਹੜੇ ਵਿੱਤੀ ਘਾਟੇ ਨੇ ਜਿਹੜੇ ਸਾਡੇ ਫਾਈਨੈਂਸ਼ੀਅਲ ਕੰਸਟ੍ਰੇਂਟਸ ਵਗੈਰਾ ਨੇ ਵੀ ਉਹ ਹੋਰ ਜ਼ਿਆਦਾ ਪ੍ਰੋਬਲਮ ਕੰਪਲੈਕਸ ਹੁੰਦੀ ਜਾ ਰਹੀ ਹੈ। ਵੀ ਹੁਣ ਅਸੀਂ ਕੰਮ ਕਰਨਾ ਸ਼ੁਰੂ ਕਰੀਏ,
ਸਟੈਬਿਲਿਟੀ ਲਿਆਉਣ ਦੀ ਕੋਸ਼ਿਸ਼ ਕਰੀਏ, ਬਾਈਂਡਿੰਗ ਆਰਬਿਟ੍ਰੇਸ਼ਨ ਆਉ ਕਹਿੰਦੇ ਸਟੈਬਿਲਿਟੀ ਨਹੀਂ ਆਉਣੀ ਹੈਗੀ,
ਬਿਲਕੁਲ। ਅਤੇ ਇਸ ਦੌਰਾਨ ਸਾਨੂੰ ਪਤਾ ਕਿ ਯੂਨੀਅਨ ਵੱਲੋਂ ਆਪਣੀ ਮੈਂਬਰਸ਼ਿਪ ਨੂੰ ਕਿਹਾ ਗਿਆ ਵੀ ਤੁਸੀਂ ਓਵਰ ਟਾਈਮ ਐਕਸੈਪਟ ਨਹੀਂ ਕਰਨਾ, ਸੋ ਓਵਰ ਟਾਈਮ ਦੇ ਉੱਤੇ ਬੈਨ ਹੈ। ਕੈਨੇਡਾ ਪੋਸਟ ਦਾ ਕੰਮ ਵੈਸੇ ਚੱਲ ਰਿਹਾ ਪਰ ਮੈਂਬਰ ਜਿਹੜੇ ਨੇ ਓਵਰ ਟਾਈਮ ਉਹ ਨਹੀਂ ਕਰ ਰਹੇ, ਉਹ ਤੋਂ ਇਨਕਾਰ ਕਰ ਰਹੇ,
ਹਾਲਾਂਕਿ ਦੇ ਆਰ ਇਨ ਅ ਪੋਜੀਸ਼ਨ ਟੂ ਗੋ ਫਾਰ ਸਟ੍ਰਾਈਕ। ਹੜਤਾਲ ਦੀ ਪੋਜੀਸ਼ਨ ਦੇ ਵਿੱਚ ਉਹ 23 ਮਈ ਤੋਂ ਹੈਗੇ ਨੇ ਸਟ੍ਰਾਈਕ ਪੋਜੀਸ਼ਨ ਦੇ ਵਿੱਚ, ਪਰ ਉਹ ਕਰ ਨਹੀਂ ਰਹੇ, ਉਹ ਓਵਰ ਟਾਈਮ 'ਤੇ ਬੈਨ ਲਗਾ ਕੇ ਉਹ ਆਪਣਾ ਕੰਮ ਸਾਰ ਰਹੇ।
ਦੋਨੋਂ ਧਿਰਾਂ ਇਹ ਚੰਗੀ ਗੱਲ ਹੈ ਕਿ ਦੋਨੋਂ ਧਿਰਾਂ ਚਾਹ ਰਹੀਆਂ ਨੇ ਵੀ ਕੋਈ ਰਾਜ਼ੀਨਾਮਾ ਹੋ ਜਾਏ, ਪਰ ਰਾਜ਼ੀਨਾਮਾ ਹੁੰਦਾ ਅਜੇ ਤੱਕ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜਿਹੜੀਆਂ ਕੱਲ੍ਹ ਤੱਕ ਵੀ ਜਿਹੜੀਆਂ ਕੋਸ਼ਿਸ਼ਾਂ ਸਨ ਉਹ ਨਾਕਾਮਯਾਬ ਨੇ। ਪਰ ਹੁਣ ਦੇਖਦੇ ਹਾਂ ਕਿ ਯੂਨੀਅਨ ਵਾਲੇ ਕੀ ਆਪਣੇ ਇਸ ਸਟ੍ਰਾਈਕ ਐਕਸ਼ਨ ਨੂੰ ਹੋਰ ਐਸਕਲੇਟ ਕਰਦੇ ਨੇ, ਕਿਉਂਕਿ ਕੈਨੇਡਾ ਪੋਸਟ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਵਾਸਤੇ ਇਨਕਾਰ ਕਰ ਦਿੱਤਾ, ਜਾਂ ਫਿਰ ਉਹ ਮੰਨ ਜਾਂਦੇ ਨੇ ਕਿ ਜਿਹੜਾ ਫਾਈਨਲ ਆਫਰਸ ਦਿੱਤੇ ਗਏ ਪਿਛਲੇ ਬੁੱਧਵਾਰ ਉੱਤੇ ਵੋਟਿੰਗ ਕਰਾਉਣ ਲਈ ਤਿਆਰ ਹੁੰਦੀ ਹੈ ਯੂਨੀਅਨ ਕਿ ਨਹੀਂ। ਸੋ ਦੈਟ ਰਿਮੇਨਸ ਟੂ ਬੀ ਸੀਨ।
ਵਾਸੂ, ਤੁਹਾਡੇ ਮੈਸੇਜਸ ਤੁਹਾਡੇ ਲਿਸਨਰਸ ਕਈ ਕਰ ਰਹੇ ਨੇ। ਵਿਕਰਮ ਜੀ ਕਹਿ ਰਹੇ ਹੋ, ਕਹਿੰਦੇ ਕੋਸਕੋ ਦੇ ਮੇਨ ਸ਼ੇਅਰ ਹੋਲਡਰ ਨੇ ਵਾਸੂ ਜੀ।
ਅੱਛਾ ਜੀ, ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ।
ਅੱਛਾ, ਮੈਨੂੰ ਵੀ ਨਹੀਂ ਸੀ ਪਤਾ ਬਈ, ਇਹ ਤਾਂ ਦੱਸਣ ਵਾਲੀ ਗੱਲ ਸੀ। ਅੱਛਾ, ਬ੍ਰੈਡ ਨਹੀਂ, ਕਹਿੰਦੇ ਸਾਵਰਡੋ ਬ੍ਰੈਡ ਖਰੀਦਦੇ ਹੋ ਤੁਸੀਂ।
ਹਾਂ, ਸਾਰਾ ਕੁਝ ਹੀ ਪਤਾ ਲਿਸਨਰਸ ਨੂੰ,
ਦੇਖ ਲਓ।
ਪਰ ਇਹ ਨਹੀਂ ਪਤਾ ਕਿੱਥੋਂ ਖਰੀਦਦੇ।
ਹਾਂ, ਇਹ ਥੋੜਾ ਰਾਜ਼ ਰੱਖਿਆ ਹੋਇਆ, ਥੋੜੇ ਜਿਹੇ ਰਾਜ਼ ਰੱਖਣੇ ਵੀ ਚਾਹੀਦੇ।
ਹਾਂਜੀ,
ਮੈਨੂੰ ਨਾ ਇੱਕ ਮੈਸੇਜ ਆਇਆ,
ਹਾਂਜੀ,
ਥੋੜਾ ਅਲਾਂਭਾ ਆਇਆ ਮੈਨੂੰ ਐਕਚੁਅਲੀ। ਅਜੀਤਪਾਲ ਜੀ ਨੇ ਅਲਾਂਭਾ ਦਿੱਤਾ, ਉਹ ਕਹਿੰਦੇ ਵੀ ਜਸਪ੍ਰੀਤ ਜੀ, ਬਿਮਾਰ ਬੰਦੇ ਨੂੰ ਧੱਕੇ ਨਾਲ 5 ਮਿੰਟ ਐਕਸਟਰਾ ਲਵਾ ਤੇ, ਇੰਨਾ ਕੁ ਮੇਰਾ ਧੱਕਾ ਚੱਲਦਾ ਜੀ, ਮੇਰੇ ਛੋਟੇ ਭਰਾ ਹੈ
ਉਹ ਚੱਲਦਾ ਨਾ ਮੀਂਹ ਮਰਗਲ ਭਾਰੀ ਧੱਕਾ,
ਅੱਜ ਥੋੜਾ ਜਿਹਾ ਧੱਕਾ ਕਰਤਾ ਮੈਂ ਤੁਹਾਡੇ ਨਾਲ। ਉਹ ਕਹਿੰਦਾ ਵੀ ਲੱਗਦਾ ਵਾਸੂ ਜੀ ਨੂੰ ਫੋਲੋ ਕਰਨਾ ਪੈਣਾ, ਪਤਾ ਕਰਨ ਵਾਸਤੇ ਵੀ ਬ੍ਰੈਡ ਕਿੱਥੋਂ ਖਰੀਦੇ। ਅੱਛਾ, ਮੈਂ ਤਾਂ ਸੋਚਿਆ ਸੀ ਸੋਸ਼ਲ ਮੀਡੀਆ ਤੇ ਫੋਲੋ ਕਰਨਾ ਪੈਣਾ, ਪਰ ਹੁਣ ਮੈਨੂੰ ਸਮਝ ਆ ਰਿਹਾ ਵੀ ਫੋਲੋ ਕਰਨਾ ਪੈਣਾ।
ਗੱਲ ਸੀ ਨਾ ਵੀ ਪਤਾ ਨਹੀਂ ਵੀ ਬ੍ਰੈਡ ਕਿੱਥੋਂ ਲੈਂਦੇ ਨੇ।
ਹਾਂ, ਅੱਛਾ, ਉਹ ਕਹਿੰਦੇ ਕੋਸਕੋ ਮਹਿੰਗਾ ਬੜਾ।
ਕੋਸਕੋ ਮਹਿੰਗਾ ਤਾਂ ਹੈ ਜੀ, ਬਿਲਕੁਲ, ਇਹ ਗੱਲ ਸਹੀ ਹੈ।
ਅੱਛਾ, ਉਹ ਕਹਿੰਦੇ ਫੋਲੋ ਕਰਕੇ ਇਹ ਪਤਾ ਕਰਨਾ ਵੀ ਤੁਸੀਂ ਕਿਹੜੀ ਬ੍ਰੈਡ ਖਰੀਦਦੇ ਹੋ, ਕਿੱਥੋਂ ਖਰੀਦਦੇ ਹੋ, ਤੇ ਫਿਰ ਕਹਿੰਦੇ ਉਹੀ ਬ੍ਰੈਡ ਅਸੀਂ ਵੀ ਲੈ ਕੇ ਆਉਣੀ ਹੈ।
ਅੱਛਾ, ਠੀਕ ਹੈ ਜੀ,
ਚਲੋ ਧਿਆਨ ਨਾਲ ਨਿਕਲਿਓ ਤੁਸੀਂ ਬਾਹਰ।
ਮੈਂ ਹਾਂ, ਹੁਣ ਤਾਂ ਦੇਖ ਕੇ ਜਾਣਾ ਪੈਣਾ।
ਬਸ, ਥੈਂਕ ਯੂ ਸੋ ਮਚ।
ਥੈਂਕ ਯੂ ਜਸਪ੍ਰੀਤ ਜੀ, ਥੈਂਕ ਯੂ ਵੈਰੀ ਮਚ।